ਇਮਾਨ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਵੇਖਿਆ ਸੀ, ਤੁਸੀਂ ਇੱਕ ਭਾਈ ਨੂੰ ਲੈ ਕੇ ਆਏ ਸੀ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਸਭ ਕੁਝ ਹੋ ਸਕਦਾ ਹੈ, ਸਿਰਫ ਵਿਸ਼ਵਾਸ ਕਰੋ। ਆਓ ਦੁਆ ਕਰੀਏ। ਹੇ ਪਰਮੇਸ਼ਵਰ, ਸੱਚਮੁੱਚ ਅੱਜ ਰਾਤ ਸਾਡੇ ਦਿਲਾਂ ਦੀ ਇਹੀ ਇੱਛਾ ਹੈ ਕਿ ਅਸੀਂ ਸਿਰਫ ਵਿਸ਼ਵਾਸ ਕਰੀਏ। ਜਿਵੇਂ ਕਿ ਅੱਜ ਰਾਤ ਅਸੀਂ ਇਸ ਭਵਨ ਵਿੱਚ ਇਕੱਠੇ ਹੋਏ ਹਾਂ ਅਤੇ ਸੂਰਜ ਪੱਛਮ ਵਿੱਚ ਡੁੱਬ ਰਿਹਾ ਹੈ, ਪ੍ਰੇਮੀ ਪਿਤਾ, ਅਸੀਂ ਦੁਆ ਕਰਦੇ ਹਾਂ ਕਿ ਤੂੰ ਸਾਨੂੰ ਇਸ ਗੱਲ ਦਾ ਅਹਿਸਾਸ ਕਰਾ ਕਿ ਸਮੇਂ ਦਾ ਸੂਰਜ ਵੀ ਡੁੱਬ ਰਿਹਾ ਹੈ, ਇਹ ਖਤਮ ਹੋ ਰਿਹਾ ਹੈ। ਦਿਨ ਬਹੁਤ ਬੀਤ ਗਿਆ ਹੈ ਅਤੇ ਅਸੀਂ ਯਾਦ ਕਰਦੇ ਹਾਂ, ਇੱਕ ਵਾਰ ਜਦ ਦਿਨ ਬਹੁਤ ਬੀਤ ਚੁੱਕਾ ਸੀ ਤਾਂ ਦੋ ਮੁਸਾਫਰਾਂ ਨੇ ਤੈਨੂੰ ਅੰਦਰ ਆਉਣ ਦਾ ਸੱਦਾ ਦਿੱਤਾ ਅਤੇ ਆਪਣੇ ਨਾਲ ਰਹਿਣ ਲਈ ਕਿਹਾ ਸੀ, ਅਤੇ ਤਦ ਤੂੰ ਆਪਣੇ ਆਪ ਨੂੰ ਉਹਨਾਂ ਉੱਤੇ ਆਪਣਾ ਵਚਨ ਸਮਝਾਉਣ ਰਾਹੀਂ ਪ੍ਰਗਟ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਵੇਖ ਲੈਣ ਦਿੱਤਾ ਕਿ ਮਸੀਹ ਨੂੰ ਜ਼ਰੂਰੀ ਸੀ ਕਿ ਉਹ ਇਹਨਾਂ ਦੁੱਖਾਂ ਨੂੰ ਪਹਿਲਾਂ ਭੋਗੇ। ਸੋ ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ, ਯਾਦ ਕਿ ਦਿਨ ਬਹੁਤ ਬੀਤ ਚੁੱਕਾ ਹੈ, ਕਿ ਤੂੰ ਸਾਡੇ ਘਰਾਂ ਵਿਚ ਆਵੇਗਾ ਅਤੇ ਸਾਡੇ ਨਾਲ ਰਹੇਗਾ, ਅਤੇ ਪ੍ਰਭੂ ਸਾਨੂੰ ਵਚਨ ਸਮਝਾ ਕਿ ਅਸੀਂ ਤੇਰੇ ਵੱਲੋਂ ਪ੍ਰਾਪਤ ਹੋਣ ਵਾਲੇ ਇਸ ਖਜ਼ਾਨੇ ਨੂੰ ਕਿਰਪਾ ਸਹਿਤ ਆਪਣੇ ਦਿਲਾਂ ਵਿਚ ਇੱਕ ਵਰਦਾਨ ਦੇ ਰੂਪ ਵਿਚ ਕਬੂਲ ਕਰ ਲਈਏ। ਕਾਸ਼ ਕਿ ਅਸੀਂ ਕਦੇ ਵੀ ਇਸ ਵਿਚੋਂ ਬਾਹਰ ਨਾ ਨਿਕਲੀਏ। ਹੁਣ ਦੇ ਕਿ ਅਸੀਂ ਹਮੇਸ਼ਾ ਆਪਣੇ ਪੂਰੇ ਦਿਲਾਂ ਨਾਲ ਇਸ ਦਾ ਆਦਰ ਕਰੀਏ। ਅਸੀਂ ਉਸ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਜੋ ਤੂੰ ਅੱਜ ਸਵੇਰ ਉਹਨਾਂ ਲਈ ਕੀਤਾ ਜਿਹੜੇ ਹਸਪਤਾਲ ਵਿਚ ਹਨ, ਅਤੇ ਉਸ ਦੇ ਲਈ ਵੀ ਤੇਰਾ ਧੰਨਵਾਦ ਕਰਦੇ ਹਾਂ ਜੋ ਤੂੰ ਭਾਈ ਕੈਪਸ ਦੇ ਮੁੰਡੇ ਲਈ ਕੀਤਾ, ਜੋ ਕਿ ਲੇਟਿਆ ਹੋਇਆ ਲਗਭਗ ਮਰ ਰਿਹਾ ਸੀ ਅਤੇ ਅੱਜ ਰਾਤ ਉਹ ਇੱਥੇ ਸੰਗਤ ਵਿੱਚ ਹੈ। ਪਿਤਾ, ਅਸੀਂ ਇਹਨਾਂ ਸਾਰੀਆਂ ਗੱਲਾਂ ਲਈ ਤੇਰਾ ਕਿੰਨਾ ਧੰਨਵਾਦ ਕਰਦੇ ਹਾਂ। ਪ੍ਰਭੂ, ਇਹ ਬਖਸ਼ ਦੇ ਕਿ ਅਸੀਂ ਇਹ ਜਾਣ ਜਾਈਏ ਕਿ ਅਸੀਂ ਕਿਸ ਤਰ੍ਹਾਂ ਤੈਨੂੰ ਮਹਿਮਾ ਦੇਣੀ ਹੈ। ਅਸੀਂ ਬਸ ਇਹ ਜਾਣਨਾ ਸਾਡੀ ਸਮਝ ਤੋਂ ਦੂਰ ਹੈ ਕਿ ਅਸੀਂ ਤੇਰੀ ਵਡਿਆਈ ਕਿਸ ਤਰ੍ਹਾਂ ਕਰੀਏ, ਪਰ ਪ੍ਰਭੂ ਸਾਡੇ ਦਿਲਾਂ ਨੂੰ ਧੰਨਵਾਦ ਦੇ ਚਿੰਨ੍ਹ ਦੇ ਰੂਪ ਵਿੱਚ ਕਬੂਲ ਕਰ ਲੈ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ, ਅਤੇ ਯਾਦ ਅਸੀਂ ਉਹੀ ਕਰਨਾ ਚਾਹੁੰਦੇ ਹਾਂ ਜੋ ਸਹੀ ਹੈ। ਤੂੰ ਸਾਨੂੰ ਵਿਖਾ ਕਿ ਕੀ ਕਰਨਾ ਹੈ। ਅਸੀਂ ਇਹ ਬੇਨਤੀ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਅੱਜ ਰਾਤ ਇਸ ਖਚਾ ਖਚ ਭਰੇ ਹੋਏ ਚਰਚ ਨੂੰ ਅਤੇ ਉਹਨਾਂ ਨੂੰ ਜਿਹੜੇ ਬਾਹਰ ਦੇਸ਼ ਵਿੱਚ ਇਸ ਨੂੰ ਟੈਲੀਫੋਨ ਰਾਹੀਂ ਸੁਣ ਰਹੇ ਹਨ, ਸ਼ੁਭ ਸ਼ਾਮ। ਉਹ ਕਹਿੰਦੇ ਹਨ ਕਿ ਉਹ ਅੱਜ ਰਾਤ ਫਿਰ ਟੈਲੀਫੋਨ ਦੁਆਰਾ ਸਾਡੇ ਨਾਲ ਜੁੜੇ ਹੋਏ ਹਨ। ਮੈਨੂੰ ਆਸ ਹੈ ਮੇਰੀ ਪਤਨੀ ਵੀ ਇਸ ਨੂੰ ਸੁਣ ਰਹੀ ਹੋਵੇਗੀ। ਮੈਂ ਉਸ ਨੂੰ ਫੋਨ ਨਹੀਂ ਕਰ ਸਕਿਆ ਸੀ, ਇਸ ਲਈ ਇਸ ਸੰਗਤੀ ਤੋਂ ਬਾਅਦ ਮੈਂ ਉਸ ਨੂੰ ਟੈਲੀਫੋਨ ਕਰਾਂਗਾ। ਅਤੇ ਸਾਡੇ ਕੋਲ ਇੱਥੇ ਇੱਕ ਲੇਖ ਹੈ ਕਿ ਅੱਜ ਸਵੇਰ ਭਾਈ ਜੈਕਸਨ ਦੇ ਭਾਈ ਜਾਂ ਪਿਤਾ ਦੀ ਹਾਲਤ ਵਿੱਚ ਇੰਨਾ ਸੁਧਾਰ ਹੋਇਆ ਹੈ ਕਿ ਸ਼ਾਇਦ ਉਹ ਕੱਲ ਘਰ ਜਾ ਸਕਣ। ਭਾਈ ਕੈਪਸ ਦੇ ਬੇਟੇ ਜਿਹਦੇ ਲਈ ਉਸਨੇ ਕਿਸੇ ਦੂਸਰੇ ਦਿਨ ਮੈਨੂੰ ਫੋਨ ਕਰਕੇ ਬੁਲਾਇਆ, ਮੈਨੂੰ ਨਹੀਂ ਪਤਾ ਕਿ ਭਾਈ ਕੈਪਸ ਇਸ ਜਗ੍ਹਾ ਹਾਜ਼ਰ ਹਨ ਜਾਂ ਨਹੀਂ, ਅਤੇ ਉਹਨਾਂ ਦਾ ਬੇਟਾ ਬਹੁਤ ਬਿਮਾਰ ਸੀ। ਅਤੇ ਇਸ ਤਰ੍ਹਾਂ ਹੋਇਆ ਕਿ ਯੂਸਫ ਅਤੇ ਮੈਂ ਗੋਲੀਆਂ ਦੇ ਨਿਸ਼ਾਨੇ ਲਗਾਉਣ ਵਾਲੀ ਜਗ੍ਹਾ ਤੇ ਗਏ ਹੋਏ ਸੀ ਅਤੇ ਮੈਂ ਆਪਣੀ ਛੋਟੀ 22 ਬੰਦੂਕ ਤਿਆਰ ਕਰ ਰਿਹਾ ਸੀ। ਮੈਂ ਤੁਹਾਨੂੰ ਇਹ ਗੱਲਾਂ ਪਿਛਲੇ ਹਫਤੇ ਦੱਸੀਆਂ ਸਨ ਅਤੇ ਅਸਲ ਵਿੱਚ ਬਹੁਤ ਵਧੀਆ ਨਿਸ਼ਾਨਾ ਲਗਾਉਣ ਜਾ ਰਿਹਾ ਸੀ ਅਤੇ ਉਹ ਪੱਕਾ ਹੋਣਾ ਚਾਹੁੰਦਾ ਸੀ ਅਤੇ ਜੋ ਉਸਨੇ ਕੀਤਾ ਉਹ ਗੈਰੀ ਅਤੇ ਲੈਰੀ ਨੂੰ ਵਿਖਾਉਣਾ ਚਾਹੁੰਦਾ ਸੀ ਅਤੇ ਉਸਨੇ ਵਾਪਸ ਆਉਂਦੇ ਮੈਨੂੰ ਦੱਸਿਆ। ਮੈਂ ਕਿਹਾ, ਤੈਨੂੰ ਰੁਕੇ ਦੇ ਬਾਰੇ ਵਿੱਚ ਭਾਈ ਜੀ ਨੌਰਮਨ ਨੂੰ ਦੱਸਣਾ ਚਾਹੀਦਾ ਸੀ। ਉਸਨੇ ਕਿਹਾ, ਰੁਕ ਜਾ ਅਤੇ ਇਸ ਦੇ ਬਾਰੇ ਵਿੱਚ ਪਹਿਲਾਂ ਬਿੱਲੀ ਆਪਣੇ ਭਰਾ ਨੂੰ ਦੱਸ। ਯਾਦ ਉਸ ਨੂੰ ਕੁਝ ਵਧੀਆ ਨਿਸ਼ਾਨੇ ਲਗਾ ਕੇ ਵਿਖਾ ਚੁੱਕਾ ਤਾਂ ਉਸਨੇ ਕਿਹਾ, ਹੁਣ ਇਸ ਨੂੰ ਮੇਰੇ ਪੈਰਾਂ ਤੋਂ ਦੂਰ ਰੱਖ ਦੇ, ਸਮਝੇ। ਅਤੇ ਜਿਉਂ ਹੀ ਅਸੀਂ ਉੱਥੇ ਪਹੁੰਚੇ ਟੈਲੀਫੋਨ ਦੀ ਘੰਟੀ ਵੱਜੀ ਅਤੇ ਬਿੱਲੀ ਪੁੱਛਣ ਲਈ ਅੰਦਰ ਦੌੜਿਆ। ਮੈਂ ਕਿਹਾ, ਹੋ ਸਕਦਾ ਹੈ ਕਿ ਇਹ ਕਿਸੇ ਬਿਮਾਰ ਦਾ ਫੋਨ ਹੋਵੇ, ਅਤੇ ਅਸੀਂ ਬਸ ਅੰਦਰ ਆਏ ਅਤੇ ਭਾਈ ਕੈਪਸ ਦਾ ਫੋਨ ਸੀ ਅਤੇ ਉਸ ਛੋਟੇ ਮੁੰਡੇ ਨੂੰ ਪੈਰੀਟੋਨਾਈਟਸ ਨਾਂ ਦੀ ਬਿਮਾਰੀ ਸੀ ਅਤੇ ਉਸਦੇ ਬਚਣ ਦੀ ਉਮੀਦ ਬਹੁਤ ਹੀ ਘੱਟ ਸੀ ਅਤੇ ਖੁਦਾ ਨੇ ਉਸਨੂੰ ਚੰਗਾ ਕਰ ਦਿੱਤਾ ਹੈ। ਭੈਣ ਵੁੱਡ ਕਿਸੇ ਰਾਤ ਮੈਨੂੰ ਦੱਸ ਰਹੀ ਸੀ ਕਿ ਉਹ ਲੜਕਾ ਕਹਿ ਰਿਹਾ ਸੀ ਕਿ ਉਸਦੇ ਕਿਸੇ ਕਿਸਮ ਦੀ ਦਰਦ ਹੋ ਰਹੀ ਹੈ ਅਤੇ ਅਸੀਂ ਜਲਦੀ ਜਲਦੀ ਉੱਥੇ ਜਾ ਰਹੇ ਸੀ ਅਤੇ ਮੈਂ ਕਿਹਾ, ਭੈਣ ਵੁੱਡ, ਹੁਣ ਬਹੁਤ ਦੇਰ ਹੋ ਗਈ ਹੈ, ਰਾਤ ਦੇ 10 ਵੱਜ ਗਏ ਹਨ ਅਤੇ ਸ਼ਾਇਦ ਉਹ ਮੈਨੂੰ ਹਸਪਤਾਲ ਦੇ ਅੰਦਰ ਨਾ ਜਾਣ ਦੇਣ। ਮੈਂ ਕਿਹਾ, ਮੈਂ ਘਰ ਜਾ ਰਿਹਾ ਹਾਂ ਅਤੇ ਬਸ ਦਰਵਾਜ਼ਾ ਬੰਦ ਕਰ ਲਵਾਂਗਾ। ਅਤੇ ਮੈਂ ਘਰ ਪਹੁੰਚਿਆ ਅਤੇ ਦੁਆ ਕੀਤੀ ਅਤੇ ਉਹ ਦੱਸਦੇ ਹਨ ਕਿ ਉਹ ਛੋਟਾ ਲੜਕਾ ਅੱਜ ਰਾਤ ਇੱਥੇ ਸੰਗਤੀ ਵਿੱਚ ਹੈ। ਇਸ ਲਈ ਅਸੀਂ ਬਹੁਤ ਧੰਨਵਾਦੀ ਹਾਂ ਅਤੇ ਅਸੀਂ ਰਿਣੀ ਹਾਂ। ਹੁਣ ਅਸੀਂ ਰੁਕੇ ਹੋਏ ਹਾਂ, ਅਸੀਂ ਹਾਲੇ ਨਹੀਂ ਸੁਣਿਆ ਹੈ ਕਿ ਭਾਈ ਲਿਓ ਮਰਸੀਅਰ ਅਤੇ ਭੈਣ ਮਰਸੀਅਰ ਸੁਣ ਰਹੇ ਹਨ। ਅਸੀਂ ਹਾਲੇ ਤੱਕ ਤੁਹਾਡੇ ਪਿਤਾ ਬਾਰੇ ਨਹੀਂ ਸੁਣਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਥੋੜੀ ਦੇਰ ਬਾਅਦ ਅਸੀਂ ਉਹਨਾਂ ਬਾਰੇ ਜਾਣਾਂਗੇ ਕਿ ਉਹਨਾਂ ਦਾ ਕੀ ਹਾਲ ਹੈ, ਪਰ ਮੈਂ ਲਗਭਗ ਪੱਕਾ ਹਾਂ ਕਿ ਉਹ ਠੀਕ ਹੋਣਗੇ। ਇਸ ਲਈ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਤੇ ਭਰੋਸਾ ਕਰਦੇ ਹਾਂ ਕਿ ਪਰਮੇਸ਼ਵਰ ਹੀ ਉਸ ਪਿਆਰੇ ਬਜ਼ੁਰਗ ਸੰਤ ਅਤੇ ਖੁਸ਼ਖਬਰੀ ਦੇ ਤਜਰਬੇਕਾਰ ਦੀ ਰਾਖੀ ਕਰੇਗਾ। ਹੁਣ ਉਹ ਹੋਰ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਨੂੰ ਕਰਨ ਦੀ ਲੋੜ ਹੈ, ਪਰ ਉਹਨਾਂ ਨੂੰ ਕਰਨ ਲਈ ਬਹੁਤ ਥੋੜਾ ਸਮਾਂ ਹੈ ਅਤੇ ਹੁਣ ਜੋ ਕੁਝ ਅਸੀਂ ਪ੍ਰਭੂ ਲਈ ਕਰ ਸਕਦੇ ਹਾਂ ਉਸ ਲਈ ਆਪਣੇ ਸਾਰੇ ਯਤਨ ਲਗਾ ਦਈਏ। ਮੈਂ ਥੋੜਾ ਛੇਤੀ ਆ ਗਿਆ ਅਤੇ ਮੈਂ ਬਹੁਤ ਵਧੀਆ ਮਹਿਸੂਸ ਨਹੀਂ ਕਰ ਰਿਹਾ ਹਾਂ। ਮੈਂ ਥੱਕ ਗਿਆ ਸੀ, ਅਸਲ ਵਿੱਚ ਬਹੁਤ ਥੱਕ ਗਿਆ ਸੀ, ਅਤੇ ਮੈਂ ਦੁਪਹਿਰ ਬਾਅਦ ਲੇਟ ਗਿਆ ਸੀ, ਅਤੇ ਮੈਂ ਹਾਲੇ ਆਪਣਾ ਰਾਤ ਦਾ ਖਾਣਾ ਵੀ ਨਹੀਂ ਖਾਧਾ ਹੈ। ਇਸ ਲਈ ਮੈਂ ਅੰਦਰ ਗਿਆ ਤੇ ਬਸ ਸਾਰੀ ਦੁਪਹਿਰ ਲੰਮਾ ਪਿਆ ਰਿਹਾ। ਮੈਨੂੰ ਠੀਕ ਨਹੀਂ ਲੱਗ ਰਿਹਾ ਸੀ, ਇਸ ਲਈ ਮੈਂ ਲੇਟ ਗਿਆ ਸੀ, ਅਤੇ ਫਿਰ ਦੁਆ ਕੀਤੀ ਅਤੇ ਮੈਨੂੰ ਵਧੀਆ ਮਹਿਸੂਸ ਹੋਇਆ, ਅਤੇ ਮੈਂ ਉੱਠਿਆ, ਆਪਣੇ ਕੱਪੜੇ ਪਾਏ ਅਤੇ ਚਰਚ ਵਿੱਚ ਆ ਗਿਆ। ਇਸ ਲਈ ਅਸੀਂ ਹੁਣ ਅਸੀਂ ਪ੍ਰਭੂ ਯੇਸੂ ਤੇ ਵਿਸ਼ਵਾਸ ਕਰ ਰਹੇ ਹਾਂ ਕਿ ਅੱਜ ਰਾਤ ਉਹ ਸਾਡੇ ਯਤਨਾਂ ਨੂੰ ਬਰਕਤ ਦੇਵੇਗਾ, ਜਿਵੇਂ ਕਿ ਅਸੀਂ ਇੱਥੇ ਦੇਸ਼ ਭਰ ਤੋਂ ਇਕੱਠੇ ਹੋ ਕੇ ਮਸੀਹ ਦੀ ਦੇਹ ਦੇ ਇਸ ਭਾਗ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਮੈਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਸ ਦੀਆਂ ਭੇਡਾਂ ਨੂੰ ਖਿਲਾਵਾਂ, ਅਤੇ ਮੈਂ ਸਭ ਤੋਂ ਵਧੀਆ ਬਸ ਇਹ ਕਰਾਂਗਾ ਕਿ ਮੇਰੀ ਸਮਝ ਮੁਤਾਬਕ ਜਿਹੜਾ ਭੋਜਨ ਉਸ ਦੀ ਭੇਡ ਲਈ ਸਹੀ ਹੈ ਉਸ ਨੂੰ ਉਹੀ ਦਿਆਂ, ਅਤੇ ਮੈਂ ਉਸ ਸਮੇਂ ਲਈ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ ਜਿੱਥੇ ਅਸੀਂ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਸਕਦੇ ਹਾਂ, ਅਤੇ ਉਹਨਾਂ 7 ਬਵਾਂ ਅਤੇ 7 ਕਟੋਰਿਆਂ ਅਤੇ 7 ਤੁਰੀਆਂ ਅਤੇ ਹੋਰ ਦੂਸਰੀਆਂ ਗੱਲਾਂ ਤੇ ਪ੍ਰਚਾਰ ਕਰੀਏ। ਇਹ ਸਭ ਕੁਝ ਇਕੱਠੇ ਹੀ ਵਾਪਰਦਾ ਹੈ। ਇਹੀ ਕਾਰਨ ਹੈ ਕਿ ਜੇ ਅਸੀਂ ਇਸ ਲਈ ਸੰਗਤੀ ਕਰੀਏ ਤਾਂ ਸਾਨੂੰ ਇੱਕ ਹਫ਼ਤਾ ਜਾਂ 10 ਦਿਨ ਜਾਂ ਇਸ ਤੋਂ ਵੀ ਵੱਧ ਸਮਾਂ ਚਾਹੀਦਾ ਹੈ ਕਿ ਇਸ ਦਾ ਖੁਲਾਸਾ ਕਰੀਏ, ਜੇ ਅਸੀਂ ਕਰ ਸਕੇ ਤਾਂ। ਮੈਂ ਸੋਚਦਾ ਹਾਂ ਕਿ ਇਹ ਕਾਫੀ ਹੋਵੇਗਾ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਦੂਰ ਤੋਂ ਸਫ਼ਰ ਕਰਕੇ ਆਏ ਹਨ, ਮੈਂ ਉਧਰ ਵੇਖਦਾ ਹਾਂ, ਅਤੇ ਮੈਂ ਥੋੜਾ ਸਮਾਂ ਪਹਿਲਾਂ ਉਹਨਾਂ ਝੁੰਡਾਂ ਨੂੰ ਵੇਖਿਆ ਜਿਹੜੇ ਟਿਊਸ਼ਨ ਤੋਂ ਹਨ, ਸ਼੍ਰੀਮਤੀ ਸੌਥਮੈਨ। ਮੈਂ ਵੇਖਦਾ ਹਾਂ ਕਿ ਭਾਈ ਫ੍ਰੈਡ ਠੀਕ ਠਾਕ ਪਹੁੰਚ ਗਏ ਹਨ। ਮੈਂ ਉਹਨਾਂ ਨੂੰ ਇਹ ਸਵੇਰ ਸੰਗਤ ਵਿੱਚ ਵੇਖਿਆ ਸੀ, ਅਤੇ ਮੈਂ ਸੋਚਦਾ ਹਾਂ ਕਿ ਭਾਈ ਡੌਨ ਰੂਡਲ ਉੱਥੇ ਉਹਨਾਂ ਦੇ ਪਿੱਛੇ ਬੈਠੇ ਹੋਏ ਹਨ। ਮੈਂ ਭਾਈ ਡੌਨ ਨੂੰ ਅੰਦਰ ਵੇਖ ਕੇ ਬਹੁਤ ਖੁਸ਼ ਹਾਂ, ਅਤੇ ਜੂਨੀਅਰ, ਕੀ ਜੂਨੀਅਰ ਇੱਥੇ ਹੈ ਜਾਂ ਆਪਣੇ ਚਰਚ ਵਿੱਚ ਹਨ? ਮੇਰਾ ਅਨੁਮਾਨ ਹੈ ਕਿ ਅੱਜ ਰਾਤ ਉਹ ਆਪਣੇ ਗਿਰਜੇ ਵਿੱਚ ਹੀ ਇਸ ਨੂੰ ਟੈਲੀਫੋਨ ਰਾਹੀਂ ਸੁਣ ਰਹੇ ਹਨ। ਸੋ ਤੁਸੀਂ ਸਭ ਭਾਈਓ, ਅਸੀਂ ਬਹੁਤ ਖੁਸ਼ ਹਾਂ ਕਿ ਅੱਜ ਰਾਤ ਤੁਸੀਂ ਇੱਥੇ ਸਾਡੇ ਨਾਲ ਹੋ। ਅਤੇ ਅਸੀਂ ਪ੍ਰਭੂ ਤੇ ਇਹੀ ਭਰੋਸਾ ਕਰਦੇ ਹਾਂ ਕਿ ਅੱਜ ਸਾਡੇ ਜੀਵਨ ਦੇ ਦਿਨ ਖਤਮ ਹੋ ਜਾਂਦੇ ਹਨ ਅਤੇ ਸਾਡੇ ਮਰਨਹਾਰ ਜੀਵਨ ਦੀ ਜੋਤ ਬੁੱਝ ਜਾਂਦੀ ਹੈ, ਤਾਂ ਸਾਨੂੰ ਕਿਸੇ ਵੀ ਬੁਰਾਈ ਦਾ ਡਰ ਨਹੀਂ ਹੋਵੇਗਾ। ਮੇਰੇ ਕੋਲ ਅਰੀਜ਼ੋਨਾ ਪ੍ਰੈਸ ਕੋਰਟ ਤੋਂ ਤੁਹਾਡੇ ਲਈ ਇੱਕ ਸੂਚਨਾ ਹੈ। ਭਾਈ ਕੋਗਿਨ ਸੁਰਾਨੂ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਇਸ ਲਈ ਅਸੀਂ ਬਹੁਤ ਧੰਨਵਾਦੀ ਹਾਂ। ਬਹੁਤ ਵਧੀਆ, ਇਹ ਬਹੁਤ ਚੰਗਾ ਹੈ। ਭੈਣ ਮਰਸੀਅਰ, ਹੁਣ ਤੁਹਾਡੇ ਪਿਤਾ ਬਿਲਕੁਲ ਚੰਗੇ ਹੋ ਰਹੇ ਹਨ। ਦੁਆ ਕਰਨ ਤੋਂ ਬਾਅਦ ਮੈਂ ਬਸ ਇਹ ਮਹਿਸੂਸ ਕੀਤਾ ਕਿ ਉਹ ਬਿਲਕੁਲ ਚੰਗੇ ਹੋ ਜਾਣਗੇ, ਇਸ ਲਈ ਸ਼ਾਇਦ ਉਹ ਇਸ ਸੰਦੇਸ਼ ਨੂੰ ਸੁਣ ਰਹੇ ਹੋਣ। ਮੈਨੂੰ ਉਮੀਦ ਹੈ ਕਿ ਉਹ ਸੁਣ ਰਹੇ ਹੋਣਗੇ, ਅਤੇ ਮੈਂ ਸੋਚਦਾ ਹਾਂ ਕਿ ਉਹ ਸੁਣ ਰਹੇ ਹਨ। ਅਸੀਂ ਇਸ ਲਈ ਬਹੁਤ ਧੰਨਵਾਦੀ ਹਾਂ ਕਿ ਸਾਡਾ ਭਾਈ ਹੁਣ ਬਿਲਕੁਲ ਠੀਕ ਹੈ ਅਤੇ ਉਹ ਬਿਲਕੁਲ ਚੰਗਾ ਹੋਣ ਜਾ ਰਿਹਾ ਹੈ। ਅਸੀਂ ਇਹਨਾਂ ਸਭ ਗੱਲਾਂ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਕੱਲ ਰਾਤ ਸਾਡੇ ਇੱਕ ਪਿਆਰੇ ਭਾਈ ਦੀ ਬੇਨਤੀ ਸੀ, ਮੈਂ ਸੋਚਦਾ ਹਾਂ ਕਿ ਅੱਜ ਰਾਤ ਇੱਥੇ ਸਾਡੇ ਵਿਚਕਾਰ ਨਹੀਂ ਹੈ। ਕੰਟਕੀ ਦੇ ਇੱਕ ਭਾਈ ਨੇ ਮੈਨੂੰ ਆਪਣੀ ਬੇਟੀ ਲਈ ਦੁਆ ਕਰਨ ਲਈ ਫੋਨ ਕੀਤਾ ਸੀ। ਉਸਦਾ ਇੱਕ ਪਿਆਰਾ ਪਰਿਵਾਰ ਹੈ ਅਤੇ ਕੁੜੀ ਦਾ ਆਪਰੇਸ਼ਨ ਹੋਣ ਵਾਲਾ ਸੀ। ਉਹ ਇੱਕ ਜਵਾਨ ਮਾਂ ਹੈ ਜਿਹਦੀ ਪੇਟ ਵਿੱਚ ਕੈਂਸਰ ਹੋ ਗਿਆ ਹੈ। ਅਸੀਂ ਦੁਆ ਕੀਤੀ ਸੀ ਕਿ ਪਰਮੇਸ਼ਵਰ ਇਸ ਜਵਾਨ ਭੈਣ ਨੂੰ ਮੁਕਤ ਕਰੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਮੁਕਤ ਕਰੇਗਾ। ਜੇ ਅਸੀਂ ਬਸ ਅਸੀਂ ਸਾਰੀ ਸੰਗਤ ਇਕੱਠੇ ਹੋ ਕੇ ਇਹਨਾਂ ਸਾਰਿਆਂ ਲਈ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਇੱਕ ਇਕਾਈ ਦੇ ਰੂਪ ਵਿੱਚ ਸਾਨੂੰ ਇਹੀ ਕਰਨਾ ਚਾਹੀਦਾ ਹੈ। ਜਿਵੇਂ ਕਿ ਦਿਨ ਨੇੜੇ ਅਤੇ ਹੋਰ ਨੇੜੇ ਆ ਰਹੇ ਹਨ ਅਤੇ ਰਾਤ ਹੋਰ ਤੰਗ ਹੋ ਰਿਹਾ ਹੈ, ਸਾਨੂੰ ਇੱਕ ਦੂਸਰੇ ਦੇ ਨੇੜੇ ਆਉਣਾ ਚਾਹੀਦਾ ਹੈ। ਮੇਰੇ ਪ੍ਰਭੂ, ਅਸੀਂ ਇੱਕ ਹੋਣਾ ਹੈ, ਇੱਕ ਦੇਹ ਬਣਨਾ ਹੈ, ਅਸੀਂ ਇਕੱਠੇ ਹੋ ਕੇ ਚੱਲਣਾ ਹੈ, ਅਤੇ ਜ਼ਰੂਰ ਹੈ ਕਿ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਅਤੇ ਭਿੰਨ ਭੇਤਾਂ ਨੂੰ ਭੁਲਾ ਦਈਏ ਅਤੇ ਇੱਕ ਦੂਸਰੇ ਦੇ ਹੋਰ ਨੇੜੇ ਬਹੁਤ ਨੇੜੇ ਆ ਜਾਈਏ। ਯਾਦ ਕਿ ਅਸੀਂ ਉਸ ਦਿਨ ਨੂੰ ਆਉਂਦਾ ਹੋਇਆ ਵੇਖਦੇ ਹਾਂ, ਆਪਸ ਵਿੱਚ ਇਕੱਠੇ ਹੁੰਦੇ ਰਹੀਏ ਅਤੇ ਇੱਕ ਮਨ ਅਤੇ ਇੱਕ ਚਿੱਤ ਹੋਈਏ, ਅਤੇ ਜੇ ਕੋਈ ਭਾਈ ਜਾਂ ਭੈਣ ਕਿਸੇ ਤਰ੍ਹਾਂ ਰਾਹ ਤੋਂ ਲਾਂਭੇ ਹੁੰਦਾ ਹੈ ਤਾਂ ਤੁਸੀਂ ਉਸ ਭਾਈ ਲਈ ਹੋਰ ਕੁਝ ਨਹੀਂ ਤਾਂ ਦੁਆ ਜ਼ਰੂਰ ਕਰੋ। ਪਿਆਰ ਵਿੱਚ ਹਮੇਸ਼ਾ ਇੱਕ ਦੂਜੇ ਦੀ ਦੇਖਭਾਲ ਕਰੋ, ਆਪਣੇ ਵਿੱਚੋਂ ਕਦੇ ਵੀ ਕਿਸੇ ਨੂੰ ਵੀ ਜਾਣ ਨਾ ਦਿਓ, ਇਕੱਠੇ ਮਿਲ ਕੇ ਰਹੋ, ਅਤੇ ਜੇ ਤੁਸੀਂ ਕਰ ਸਕੋ ਤਾਂ ਹਮੇਸ਼ਾ ਹੋਰ ਲੋਕਾਂ ਨੂੰ ਹਰ ਵੇਲੇ ਜੋੜਦੇ ਰਹੋ। ਭਾਈ ਨੇਵਿਲ, ਮੈਨੂੰ ਤੁਹਾਡੀ ਬੇਨਤੀ ਜੋ ਭਾਈ ਰਾਈਟ, ਭਾਈ ਜਾਰਜ ਰਾਈਟ ਦੇ ਬਾਰੇ ਵਿੱਚ ਹੈ ਜੋ ਇੱਥੇ ਬੈਠੇ ਹਨ, ਮਿਲ ਗਈ ਹੈ। ਅਸੀਂ ਖੁਸ਼ ਹਾਂ ਕਿ ਭਾਈ ਰਾਈਟ ਅਤੇ ਭੈਣ ਰਾਈਟ ਇੱਥੇ ਹਨ। ਛੋਟੀ ਐਡਿਤ, ਮੈਂ ਇੱਕ ਦਿਨ ਜਦ ਅਸੀਂ ਆਉਂਦੇ ਹਾਂ, ਅਸੀਂ ਇੱਥੇ ਇੱਕ ਛੋਟੀ ਜਿਹੀ ਯਾਦਗਿਰੀ ਦੀ ਮੀਟਿੰਗ ਕਰਨਾ ਚਾਹੁੰਦੇ ਹਾਂ। ਮੈਂ ਐਡਿਤ ਲਈ ਪਿੱਛੇ ਨਹੀਂ ਗਿਆ ਸੀ ਅਤੇ ਉਹ ਚਲੀ ਗਈ ਸੀ, ਪਰੰਤੂ ਭੈਣ ਰਾਈਟ, ਕੀ ਤੁਹਾਨੂੰ ਸੁਪਨਾ ਯਾਦ ਹੈ ਜਿਹੜਾ ਉਸਨੇ ਕੁਝ ਸਾਲ ਪਹਿਲਾਂ ਵੇਖਿਆ ਸੀ? ਅਤੇ ਮੈਂ ਤੁਹਾਨੂੰ ਦੱਸਿਆ ਸੀ, ਮੈਂ ਕਿਹਾ ਸੀ ਕਿ ਛੋਟੀ ਐਡਿਤ ਸਾਡੇ ਨਾਲ ਹੁਣ ਬਹੁਤਾ ਸਮਾਂ ਨਹੀਂ ਰਹੇਗੀ, ਕਿਉਂਕਿ ਪ੍ਰਭੂ ਨੇ ਉਸ ਸੁਪਨੇ ਦੇ ਰਾਹੀਂ ਜੋ ਉਸਨੇ ਵੇਖਿਆ ਸੀ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਜਾ ਰਹੀ ਹੈ, ਅਤੇ ਮੈਨੂੰ ਇਸ ਦਾ ਅਨੁਵਾਦ ਮਿਲਿਆ ਸੀ ਜੋ ਇਹ ਸੀ ਕਿ ਉਹ ਪਰਮੇਸ਼ਵਰ ਨੂੰ ਮਿਲਣ ਲਈ ਜਾ ਰਹੀ ਹੈ। ਲਗਭਗ 2 ਸਾਲ ਬਾਅਦ ਉਹ ਪ੍ਰਭੂ ਨੂੰ ਮਿਲਣ ਲਈ ਚਲੀ ਗਈ ਸੀ। ਹੁਣ ਆਪਣੇ ਮਾਂ ਬਾਪ ਦੀ ਅਵਿਨਾਸ਼ੀ ਅਤੇ ਵਿਨਾਸ਼ਕਾਰੀ ਰੇਖਾ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਸੰਭਵ ਹੋ ਸਕੇ ਤਾਂ ਮੈਂ ਤੁਹਾਨੂੰ ਸਭ ਨੂੰ ਸਾਹਮਣੇ ਵੇਖਣਾ ਚਾਹੁੰਦਾ ਹਾਂ ਅਤੇ ਪਰਮੇਸ਼ਵਰ ਸ਼ੈਲਬੀ ਨਾਲ ਅਤੇ ਤੁਹਾਡੇ ਨਾਲ ਅਤੇ ਸਾਰਿਆਂ ਦੇ ਨਾਲ ਹੋਵੇ। ਮੈਂ ਸੋਚਿਆ ਮੈਂ ਅੱਜ ਸਵੇਰੇ ਸ਼ੈਲਬੀ ਨੂੰ ਵੇਖਿਆ ਸੀ, ਪਰ ਮੈਂ ਪੱਕਾ ਨਹੀਂ ਸੀ। ਤੁਸੀਂ ਇੱਥੋਂ ਉੱਪਰੋਂ ਲੋਕਾਂ ਨੂੰ ਚੰਗੀ ਤਰ੍ਹਾਂ ਨਹੀਂ ਵੇਖ ਸਕਦੇ ਹੋ। ਛੱਤ ਇਸ ਤਰ੍ਹਾਂ ਹੇਠਾਂ ਨੂੰ ਹੈ ਅਤੇ ਇਸ ਤਰ੍ਹਾਂ ਰੋਸ਼ਨੀ ਪਾਉਂਦੀ ਹੈ। ਤੁਸੀਂ ਨਿਸ਼ਾਨ ਵੇਖ ਸਕਦੇ ਹੋ, ਪਰ ਤੁਸੀਂ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਵੇਖ ਸਕਦੇ ਹੋ। ਹੁਣ ਸਿੱਧੇ ਸੰਦੇਸ਼ ਵਿੱਚ ਚੱਲੀਏ। ਇਸ ਸੰਦੇਸ਼ ਲਈ ਮੈਂ ਗਿਣਤੀ 19:9 ਅਤੇ ਅਫਸੀਆਂ 5:26 ਪੜ੍ਹਨਾ ਚਾਹੁੰਦਾ ਹਾਂ। ਅਤੇ ਤੁਸੀਂ ਜਿਹੜੇ ਵਿਸ਼ੇ ਆਦਿ ਲਿਖ ਰਹੇ ਹੋ ਇਸ ਨੂੰ ਲਿਖ ਸਕਦੇ ਹੋ। ਅਤੇ ਹੁਣ ਯਾਦ ਰੱਖੋ, ਜੇ ਟੇਪ ਹੋ ਰਿਹਾ ਹੈ, ਮੈਨੂੰ ਨਹੀਂ ਪਤਾ, ਮੈਂ ਕਿਸੇ ਨੂੰ ਟੇਪ ਕਰਦੇ ਨਹੀਂ ਵੇਖ ਰਿਹਾ ਹਾਂ। ਹਾਂ ਹਾਂ, ਮੈਂ ਵੇਖਦਾ ਹਾਂ, ਭਾਈ ਟੈਰੀ ਨੂੰ ਰਿਕਾਰਡਿੰਗ ਦੇ ਕਮਰੇ ਵਿੱਚ ਵੇਖ ਰਿਹਾ ਹਾਂ। ਜੇ ਰਿਕਾਰਡਿੰਗ ਹੋ ਰਿਹਾ ਹੈ ਅਤੇ ਕਿਸੇ ਵੇਲੇ ਕਿਸੇ ਜਗ੍ਹਾ ਕਿਸੇ ਸੇਵਕ ਨੂੰ ਮਿਲਦਾ ਹੈ, ਤਾਂ ਤੁਹਾਡੀਆਂ ਸਿੱਖਿਆਵਾਂ ਦਾ ਨਿਰਾਦਰ ਕਰਨਾ ਨਹੀਂ ਹੈ। ਇੱਥੋਂ ਤੱਕ ਕਿ ਤੁਹਾਡੀਆਂ ਭੇਡਾਂ ਲਈ ਵੀ ਨਹੀਂ ਹੈ। ਇਹ ਸੰਦੇਸ਼ ਅਤੇ ਹੋਰ ਸੰਦੇਸ਼ ਜਿਹੜੇ ਮੈਂ ਪ੍ਰਚਾਰ ਕੀਤੇ ਹਨ, ਇਹ ਮੇਰੀ ਸੰਗਤੀ ਲਈ ਹਨ, ਇਹ ਤੁਹਾਡੀ ਸੰਗਤੀ ਲਈ ਨਹੀਂ ਹਨ, ਜਾਂ ਤਾਂ ਕਿ ਉਹ ਇਸ ਨੂੰ ਕਬੂਲ ਨਾ ਕਰਨਾ ਚਾਹੁਣ, ਪਰ ਇੱਥੇ ਦੇ ਲੋਕਾਂ ਲਈ ਹਨ। ਲੋਕ ਇਹਨਾਂ ਟੇਪਾਂ ਨੂੰ ਖਰੀਦਦੇ ਹਨ, ਸਾਰੀ ਦੁਨੀਆਂ ਵਿੱਚ ਲੋਕ ਇਹਨਾਂ ਨੂੰ ਖਰੀਦਦੇ ਹਨ ਅਤੇ ਸੁਣਦੇ ਹਨ। ਬਹੁਤ ਵਾਰ ਉਹ ਮੈਨੂੰ ਲਿਖਦੇ ਹਨ ਅਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਪਾਸਟਰ ਕੋਲੋਂ ਪੁੱਛੋ। ਹੁਣ ਪਾਸਬਾਨ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਜਾਣੋ ਕਿ ਇਹ ਗੱਲਾਂ ਜਿਹੜੀਆਂ ਮੈਂ ਕਰਦਾ ਹਾਂ ਸਿਰਫ ਮੇਰੀ ਕਲੀਸਿਆ ਲਈ ਹਨ ਅਤੇ ਮੈਨੂੰ ਇਹ ਕਰਨ ਦਾ ਅਧਿਕਾਰ ਹੈ ਕਿਉਂਕਿ ਪਵਿੱਤਰ ਆਤਮਾ ਨੇ ਮੈਨੂੰ ਇਹਨਾਂ ਭੇਡਾਂ ਦੀ ਰਖਵਾਲੀ ਲਈ ਨਿਯੁਕਤ ਕੀਤਾ ਹੈ। ਅਤੇ ਮੇਰੇ ਉੱਤੇ ਹਾਏ ਜੇ ਮੈਂ ਉਹਨਾਂ ਨੂੰ ਉਹ ਨਹੀਂ ਦੱਸਦਾ ਹਾਂ ਜਿਸ ਦਾ ਮੈਨੂੰ ਪਤਾ ਹੈ ਕਿ ਸੱਚਾਈ ਹੈ ਅਤੇ ਜਿਸ ਢੰਗ ਨਾਲ ਮੈਂ ਸੋਚਦਾ ਹਾਂ ਕਿ ਮੇਰੇ ਕੋਲ ਆਉਂਦਾ ਹੈ। ਪਰੰਤੂ ਇਹ ਦੁਨੀਆ ਜਾਂ ਬਾਕੀ ਚਰਚਾ ਲਈ ਨਹੀਂ ਹੈ। ਤੁਸੀਂ ਉਹ ਕਰੋ ਜੋ ਪਰਮੇਸ਼ਵਰ ਤੁਹਾਨੂੰ ਕਰਨ ਲਈ ਕਹਿੰਦਾ ਹੈ। ਮੈਂ ਤੁਹਾਡੇ ਲਈ ਜਵਾਬ ਨਹੀਂ ਦੇ ਸਕਦਾ ਹਾਂ, ਨਾ ਹੀ ਤੁਸੀਂ ਮੇਰੇ ਲਈ ਜਵਾਬ ਦੇ ਸਕਦੇ ਹੋ, ਪਰ ਸਾਨੂੰ ਹਰ ਇੱਕ ਨੂੰ ਆਪਣੀ ਆਪਣੀ ਸੇਵਕਾਈ ਲਈ ਖੁਦਾ ਦੇ ਸਾਹਮਣੇ ਜ਼ਰੂਰ ਜਵਾਬ ਦੇਣਾ ਪੈਣਾ ਹੈ। ਇਸ ਲਈ ਜੇ ਮੈਨੂੰ ਆਪਣੀ ਸੇਵਕਾਈ ਲਈ ਜਵਾਬ ਦੇਣਾ ਪੈਣਾ ਹੈ ਅਤੇ ਫਿਰ ਜ਼ਰੂਰੀ ਹੈ ਕਿ ਮੈਂ ਉਸ ਤਰ੍ਹਾਂ ਪ੍ਰਚਾਰ ਕਰਾਂ ਜਿਸ ਤਰ੍ਹਾਂ ਮੈਂ ਇਸ ਨੂੰ ਸਮਝਦਾ ਹਾਂ ਅਤੇ ਜਿਸ ਢੰਗ ਦੇ ਨਾਲ ਇਹ ਮੇਰੇ ਉੱਤੇ ਪ੍ਰਗਟ ਕੀਤਾ ਜਾਂਦਾ ਹੈ। ਅਤੇ ਹੁਣ ਇਸ ਗੱਲ ਨੂੰ ਤੁਸੀਂ ਜਾਣ ਲਓ। ਹੁਣ ਗਿਣਤੀ 19:9 ਅਸੀਂ ਇਹ ਵਿਸ਼ਾ ਜਾਂ ਅਸਲ ਵਿੱਚ ਇਹ ਵਚਨ ਪੜ੍ਹਨਾ ਚਾਹੁੰਦੇ ਹਾਂ।
And a man that is clean shall gather up the ashes of the heifer and shall
ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਇਕੱਠੀ ਕਰੇ ਅਤੇ ਉਹਨੂੰ ਡੇਰੇ ਤੋਂ ਬਾਹਰ ਸ਼ੁੱਧ ਅਸਥਾਨ ਵਿੱਚ ਰੱਖੇ ਅਤੇ ਉਹ ਇਸਰਾਇਲੀਆਂ ਦੀ ਮੰਡਲੀ ਲਈ, ਹੁਣ ਧਿਆਨ ਦਿਓ,
ਫਾਰ ਦਾ ਕਾਂਗਰੀਗੇਸ਼ਨ ਆਫ ਦਾ ਚਿਲਡਰਨ ਆਫ ਇਸਰਾਇਲ ਫਾਰ ਏ ਵਾਟਰ ਅ ਸੈਪਰੇਸ਼ਨ
ਮੰਡਲੀ ਲਈ ਸ਼ੁੱਧਤਾਈ ਦੂਰ ਕਰਨ ਦਾ ਜਲ ਕਰਕੇ ਰੱਖੀ ਜਾਵੇ। ਉਹ ਪਾਪ ਦੀ ਭੇਟ ਹੈ। ਧਿਆਨ ਦਿਓ, ਹਰ ਕਿਸੇ ਲਈ ਨਹੀਂ, ਹੁਣ ਇਸਰਾਇਲੀਆਂ ਦੀ ਮੰਡਲੀ ਲਈ ਉਹ ਸ਼ੁੱਧਤਾਈ ਦੂਰ ਕਰਨ ਦਾ ਜਲ ਹੈ। ਹੁਣ ਅਫਸੀਆਂ 5:22 ਐਤ ਤੋਂ ਪੜ੍ਹਨਾ ਸ਼ੁਰੂ ਕਰਾਂਗੇ। ਹੇ ਪਤਨੀਓ, ਤੁਸੀਂ ਆਪਣੇ ਆਪ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ, ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਪਰ ਤਾਂ ਵੀ ਜਿਸ ਪ੍ਰਕਾਰ ਕਲੀਸਿਆ ਮਸੀਹ ਦੇ ਅਧੀਨ ਹੈ, ਇਸੇ ਪ੍ਰਕਾਰ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਆਪ ਪਤੀਆਂ ਦੇ ਅਧੀਨ ਹੋਣ। ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਹਦੇ ਲਈ ਦੇ ਦਿੱਤਾ। ਹੁਣ ਇੱਥੇ ਹੈ ਜੋ ਮੈਂ ਕਹਿਣਾ ਚਾਹੁੰਦਾ ਹਾਂ, ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਹੁਣ ਅੱਜ ਰਾਤ ਮੇਰਾ ਛੋਟਾ ਜਿਹਾ ਵਿਸ਼ਾ, ਜੇ ਮੈਂ ਇਸ ਨੂੰ ਵਿਸ਼ਾ ਕਹਾਂ ਤਾਂ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਹੜੇ ਲੋਕ ਇੱਥੇ ਹਨ ਅਤੇ ਬਾਹਰ ਟੈਲੀਫੋਨ ਤੇ ਸੁਣ ਰਹੇ ਹਨ, ਇਸ ਦਾ ਅਨਾਦਰ ਨਹੀਂ ਕਰਨਗੇ ਅਤੇ ਨਹੀਂ ਸੋਚਣਗੇ ਕਿ ਇਹਦਾ ਅਰਥ ਤਾਂ ਧਰਮ ਦੀ ਨਿੰਦਾ ਹੈ, ਭਾਵੇਂ ਕਿ ਇਸ ਤਰ੍ਹਾਂ ਦਾ ਵਿਸ਼ਾ ਲੈਣਾ ਇਹ ਧਰਮ ਦੀ ਨਿੰਦਾ ਲੱਗਦਾ ਹੈ। ਵਿਸ਼ਾ ਜਿਹੜਾ ਅੱਜ ਰਾਤ ਮੈਂ ਲੈ ਰਿਹਾ ਹਾਂ ਉਹ ਇਹ ਹੈ, ਇੱਕ ਵਿਚਾਰਸ਼ੀਲ ਮਨੁੱਖ ਦੀ ਛਾਨਣੀ। ਇਹ ਵਿਸ਼ਾ ਉਸ ਪ੍ਰਚਾਰਕ ਲਈ ਜਿਹੜਾ ਸਿਗਰਟ ਪੀਣ ਦਾ ਵਿਰੋਧ ਕਰਦਾ ਹੈ ਬੜਾ ਹੀ ਉਗਰ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦਾ ਵਿਸ਼ਾ ਲਵੇ ਇੱਕ ਸੋਚਣ ਵਾਲੇ ਮਨੁੱਖ ਦੀ ਛਾਨਣੀ ਇਸ ਤਰ੍ਹਾਂ ਹੋਇਆ ਕਿ ਕਿਸੇ ਸਵੇਰ ਮੈਂ ਗਲਹਿਰੀਆਂ ਦਾ ਸ਼ਿਕਾਰ ਕਰਨ ਗਿਆ ਹੋਇਆ ਸੀ ਤੁਸੀਂ ਲੋਕ ਜਿਹੜੇ ਇਸ ਨੂੰ ਰੇਡੀਓ ਪ੍ਰਸਾਰਣ ਤੇ ਜਾਂ ਟੈਲੀਫੋਨ ਰਾਹੀਂ ਸੁਣ ਰਹੇ ਹੋ ਕਾਸ਼ ਤੁਸੀਂ ਇਸ ਸੰਗਤੀ ਦੇ ਚਿਹਰਿਆਂ ਦੇ ਹਾਵ ਭਾਵ ਵੇਖ ਸਕਦੇ ਹੁੰਦੇ ਯਾਦ ਮੈਂ ਆਪਣਾ ਵਿਸ਼ਾ ਦੱਸਿਆ ਹੋ ਸਕਦਾ ਹੈ ਕਿ ਤੁਹਾਨੂੰ ਵੀ ਇਸਤਿਹਾਸਾ ਹੁੰਦਾ ਇੱਕ ਵਿਚਾਰਸ਼ੀਲ ਮਨੁੱਖ ਦੀ ਛਾਨਣੀ ਅੱਛਾ ਇਹ ਸਭ ਉੱਥੇ ਹੋਇਆ ਜਿੱਥੇ ਇੱਕ ਸਵੇਰ ਪ੍ਰਭੂ ਦੇ ਦੂਤ ਮੈਨੂੰ ਵਿਖਾਲੀ ਦਿੱਤੇ ਸਨ ਅਤੇ ਫਿਰ ਉਹਨਾਂ ਗਲਹਿਰੀਆਂ ਨੂੰ ਵਚਨ ਬੋਲ ਕੇ ਹੋਂਦ ਵਿੱਚ ਲਿਆਂਦਾ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਯਾਦੇ ਹੋਇਆ ਸੀ ਅਤੇ ਸੱਤ ਕਲੀਸਿਆਈ ਯੁੱਗਾਂ ਦੇ ਪ੍ਰਚਾਰ ਤੋਂ ਪਹਿਲਾਂ ਇੱਕ ਸਵੇਰ ਜਦੋਂ ਮੈਂ ਦਿਨ ਚੜ੍ਹਨ ਤੋਂ ਪਹਿਲਾਂ ਸ਼ਿਕਾਰ ਤੇ ਜਾ ਰਿਹਾ ਸੀ ਤਾਂ ਮੈਂ ਇੱਕ ਪਹਾੜ ਦੀ ਚੋਟੀ ਤੇ ਖੜਾ ਸੀ ਮੈਂ ਉੱਥੇ ਖੜਾ ਸੀ ਮੈਂ ਸੋਚਿਆ ਕਿ ਸੂਰਜ ਚੜ ਰਿਹਾ ਹੈ ਸਵੇਰ ਦਾ ਲਗਭਗ 4 ਵਜੇ ਦਾ ਸਮਾਂ ਸੀ ਇੱਕ ਅਜੀਬ ਗੱਲ ਸੀ ਮੈਂ ਉਸ ਰੋਸ਼ਨੀ ਨੂੰ ਵੇਖਿਆ ਅਤੇ ਪਿੱਛੇ ਮੁੜਿਆ ਅਤੇ ਉੱਥੇ ਪਹਾੜੀ ਦੀ ਚੋਟੀ ਤੇ ਸੋਨੇ ਦੇ 7 ਸ਼ਮਾਦਾਨ ਸਨ ਜਿਸ ਵਿੱਚ ਇੱਕ ਸਤਰੰਗੀ ਪੀਂਘ ਹੇਠਾਂ ਤੋਂ ਉੱਪਰ ਨੂੰ ਜਾ ਰਹੀ ਸੀ ਅਤੇ ਉਹਨਾਂ ਸ਼ਮਾਦਾਨਾਂ ਨੂੰ ਰੋਸ਼ਨੀ ਦੇ ਰਹੀ ਸੀ ਇਸ ਤੋਂ ਇਕਦਮ ਬਾਅਦ ਸਾਡੇ ਤੇ ਪ੍ਰਭੂ ਯਸੂ ਮਸੀਹ ਪ੍ਰਗਟ ਹੋਇਆ ਅਤੇ ਫਿਰ ਮੈਂ ਇੱਕ ਆਵਾਜ਼ ਸੁਣੀ ਜਿਸ ਨੇ ਕਿਹਾ ਪੁਰਾਣੇ ਨੇਮ ਦਾ ਯਹੋਵਾ ਨਵੇਂ ਨੇਮ ਦਾ ਯਸੂ ਹੈ ਅਤੇ ਉਹਨਾਂ 7 ਸੋਨੇ ਦੇ ਸ਼ਮਾਦਾਨਾਂ ਨੂੰ ਪ੍ਰਗਟ ਕਰਨ ਤੋਂ ਬਾਅਦ ਉਹ ਉੱਥੇ ਸੀ ਫਿਰ ਮੈਂ ਉਸ ਤੇ ਧਿਆਨ ਦਿੱਤਾ ਸੀ ਕਿੰਨਿਆਂ ਨੂੰ ਉਹ ਵਿਸ਼ਾ ਯਾਦ ਹੈ ਅਤੇ ਮੈਂ ਇਸ ਨੂੰ ਕਾਰਤੂਸ ਦੇ ਡੱਬੇ ਪਿੱਛੇ ਲਿਖ ਲਿਆ ਸੀ ਜੋ ਮੇਰੀ ਜੇਬ ਵਿੱਚ ਸੀ ਪੁਰਾਣੇ ਨੇਮ ਦਾ ਯਹੋਵਾ ਨਵੇਂ ਨੇਮ ਦਾ ਯਸੂ ਹੈ ਸਵਰਗ ਦਾ ਪਰਮੇਸ਼ਵਰ ਜਾਣਦਾ ਹੈ ਕਿ ਇਹ ਸੱਚ ਹੈ ਫਿਰ ਮੈਂ ਉਸ ਥਾਂ ਥਾਣੀ ਲੰਘਿਆ ਜਿੱਥੇ ਉਹ ਗਲਹਿਰੀਆਂ ਦੇ ਬਾਰੇ ਵਿੱਚ ਮੇਰੇ ਉੱਤੇ ਪ੍ਰਗਟ ਹੋਇਆ ਸੀ ਫਿਰ ਉਸ ਤੋਂ ਕੁਝ ਮਹੀਨੇ ਬਾਅਦ ਮੈਂ ਆਪਣੇ ਇੱਕ ਭਲੇ ਮਿੱਤਰ ਜੈਕ ਮੂਰ ਨੂੰ ਸੱਦਿਆ ਸੀ ਜਦੋਂ ਮੈਂ ਕਲੀਸਿਆ ਦੇ 7 ਯੁੱਗ ਪ੍ਰਕਾਸ਼ ਪੋਥੀ 1 ਤੇ ਪ੍ਰਚਾਰ ਕੀਤਾ ਸੀ ਅਤੇ ਉਹ ਪੂਰੀ ਤਰ੍ਹਾਂ ਸਫੈਦ ਸੀ ਉਸ ਦੇ ਵਾਲ ਉਨ ਵਰਗੇ ਸਨ ਇਹ ਕਿਵੇਂ ਹੋ ਸਕਦਾ ਸੀ ਕਿ ਉਹ ਤਾਂ ਹਲੇ 33 ਸਾਲ ਦਾ ਹੀ ਸੀ ਅਤੇ ਤਾਂ ਵੀ ਉਹ ਪੂਰੀ ਤਰ੍ਹਾਂ ਸਫੇਦ ਸੀ ਅਤੇ ਭਾਈ ਮੂਰ ਬਹੁਤ ਹੀ ਚੰਗੇ ਅਤੇ ਸਭਿਅਕ ਮਸੀਹੀ ਸੱਜਣ ਅਤੇ ਬਾਈਬਲ ਵਿੱਚ ਉਹਨਾਂ ਉੱਚ ਵਿਦਵਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਉਹਨਾਂ ਨੇ ਕਿਹਾ ਭਾਈ ਬ੍ਰਾਨਹਮ ਇਹ ਪ੍ਰਭੂ ਯਸੂ ਆਪਣੇ ਮਹਿਮਾ ਵਾਲੇ ਸਰੀਰ ਵਿੱਚ ਸੀ ਬਿਲਕੁਲ ਇਸੇ ਤਰ੍ਹਾਂ ਉਹ ਹੁਣ ਵਿਖਾਈ ਦਿੰਦਾ ਹੈ ਪਰ ਇਸ ਨਾਲ ਮੈਨੂੰ ਸੰਤੁਸ਼ਟੀ ਨਹੀਂ ਹੋਈ ਅਤੇ ਮੈਂ ਦੁਆ ਕਰਦਾ ਰਿਹਾ ਯਾ ਤੱਕ ਕਿ ਇੱਕ ਦਿਨ ਇਸ ਤੋਂ ਪਹਿਲਾਂ ਕਿ ਮੈਂ 7 ਕਲੀਸਿਆਈ ਯੁੱਗਾਂ ਦਾ ਅਧਿਐਨ ਸ਼ੁਰੂ ਕਰਾਇਆ ਮੈਂ ਪਹਿਲੇ ਬਾਬ ਨੂੰ ਕਰਮਵਾਰ ਨਹੀਂ ਕਰ ਸਕਿਆ ਸੀ ਕਿਸ ਤਰ੍ਹਾਂ ਇੱਕ ਆਦਮੀ ਜੋ ਕਿ 33 ਸਾਲ ਦਾ ਹੈ ਉਹ ਉਸੇ ਦੇਹ ਵਿੱਚ ਮਰਿਆ ਹੋਇਆ ਵਿੱਚੋਂ ਜੀ ਉੱਠਿਆ ਅਤੇ ਚੇਲਿਆਂ ਨੇ ਉਸ ਨੂੰ ਪਛਾਣ ਲਿਆ ਉਸ ਨੂੰ ਜਾਣ ਲਿਆ ਸੀ ਅਤੇ ਕਿਸ ਤਰ੍ਹਾਂ ਹੁਣ ਉਹ ਇਸ ਸ਼ਕਲ ਵਿੱਚ ਹੋ ਸਕਦਾ ਸੀ ਕਿ ਉਸ ਦਾ ਚਿਹਰਾ 80-90 ਸਾਲ ਦੇ ਬਜ਼ੁਰਗ ਵਾਂਗੂ ਉਨ ਵਰਗੇ ਚਿੱਟੇ ਵਾਲਾਂ ਨਾਲ ਢਕਿਆ ਹੋਇਆ ਸੀ ਅਤੇ ਉਸ ਦੀ ਦਾੜੀ ਬਰਫ਼ ਵਰਗੀ ਚਿੱਟੀ ਹੋਵੇ ਮੈਂ ਦਾਨੀਅਲ ਦੀ ਪੋਥੀ ਵਿੱਚ ਪੜਿਆ ਸੀ ਕਿ ਅਤ ਪ੍ਰਾਚੀਨ ਆਉਂਦਾ ਹੈ ਜਿਹਦੇ ਵਾਲ ਉਨ ਵਰਗੇ ਹਨ ਫਿਰ ਮੈਂ ਉਸ ਪ੍ਰਾਚੀਨ ਨੂੰ ਵੇਖਿਆ ਉਹੀ ਉਹ ਪ੍ਰਾਚੀਨ ਸੀ ਜੋ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ ਵੇਖਿਆ ਇਹ ਤਾਂ ਇੱਕ ਚਿੰਨ ਸੀ ਚਿੱਟੀ ਉਨ ਹੀ ਕਿਉਂ ਸੀ ਅਤੇ ਫਿਰ ਮੈਂ ਇੰਜ ਲੱਗਦਾ ਸੀ ਪਵਿੱਤਰ ਆਤਮਾ ਮੇਰੇ ਨਾਲ ਗੱਲ ਕਰ ਰਿਹਾ ਹੈ ਜਦ ਮੈਂ ਇੱਕ ਵਾਰ ਇੱਕ ਪ੍ਰਾਚੀਨ ਜੱਜ ਦੀ ਤਸਵੀਰ ਵੇਖੀ ਸੀ ਫਿਰ ਮੈਂ ਇਤਿਹਾਸ ਵਿੱਚ ਗਿਆ ਮੈਂ ਪਿੱਛੇ ਬਾਈਬਲ ਆਦਿ ਦੇ ਇਤਿਹਾਸ ਵਿੱਚ ਗਿਆ ਤਾਂ ਕਿ ਇਸ ਨੂੰ ਲੱਭ ਸਕਾਂ ਜਿਵੇਂ ਇਸਰਾਇਲ ਵਿੱਚ ਮਹਾਜਾਜਕ ਹੁੰਦਾ ਸੀ ਇਸੇ ਤਰ੍ਹਾਂ ਪੁਰਾਣੇ ਜੱਜਾਂ ਦੇ ਚਿੱਟੇ ਉਨ ਵਰਗੇ ਵਾਲ ਅਤੇ ਦਾੜੀ ਹੁੰਦੀ ਸੀ ਕਿਉਂਕਿ ਚਿੱਟਾ ਰੰਗ ਇਹ ਦਰਸਾਉਂਦਾ ਸੀ ਕਿ ਉਹ ਇਸਰਾਇਲ ਵਿੱਚ ਸਾਰੇ ਜੱਜਾਂ ਦਾ ਸਰਵੋਤਮ ਅਧਿਕਾਰੀ ਹੈ ਅਤੇ ਇੱਥੋਂ ਤੱਕ ਕਿ ਅੱਜ ਵੀ ਕੁਝ ਸਾਲ ਪਹਿਲਾਂ ਹੋ ਸਕਦਾ ਹੈ 200 ਸਾਲ ਪਹਿਲਾਂ ਜਾਂ ਇਸ ਤੋਂ ਵੀ ਥੋੜਾ ਸਮਾਂ ਪਹਿਲਾਂ ਅੰਗਰੇਜ਼ ਜੱਜ ਚਿੱਟੀ ਵਿਗ ਪਾਉਂਦੇ ਹੁੰਦੇ ਸਨ ਇਸ ਨਾਲ ਕੋਈ ਮਤਲਬ ਨਹੀਂ ਕਿ ਉਹ ਕਿੰਨੇ ਜਵਾਨ ਜਾਂ ਕਿੰਨੇ ਬੁੱਢੇ ਸਨ ਜਦੋਂ ਕਦੇ ਵੀ ਉਹ ਨਿਆਂ ਕਰਨ ਜਾਂਦੇ ਉਹ ਚਿੱਟੀ ਵਿਗ ਪਾਉਂਦੇ ਸਨ ਤਾਂ ਕਿ ਇਹ ਵਿਖਾਉਣ ਕਿ ਉਸ ਰਾਜ ਵਿੱਚ ਉਹਨਾਂ ਦੇ ਸ਼ਬਦ ਤੋਂ ਬਾਅਦ ਕੋਈ ਹੋਰ ਅਧਿਕਾਰ ਨਹੀਂ ਹੈ ਉਹਨਾਂ ਦਾ ਸ਼ਬਦ ਹੀ ਉਸ ਰਾਜ ਵਿੱਚ ਸਰਵ ਉੱਤਮ ਸੀ ਜੋ ਕਹਿੰਦੇ ਸਨ ਬਸ ਉਹੀ ਹੁੰਦਾ ਸੀ ਅਤੇ ਹੁਣ ਫਿਰ ਮੈਂ ਉਹ ਵੇਖਿਆ ਉੱਥੇ ਖੜਾ ਸੀ ਭਾਵੇਂ ਉਹ ਇੱਕ ਜਵਾਨ ਆਦਮੀ ਸੀ ਪਰ ਫਿਰ ਵੀ ਉਸਨੇ ਚਿੱਟੀ ਵਿਗ ਪਾਈ ਹੋਈ ਸੀ ਉਹੀ ਸਰਵੋਤਮ ਜੱਜ ਹੈ ਉਹ ਵਚਨ ਸੀ ਅਤੇ ਉਸਨੇ ਚਿੱਟੀ ਵਿਗ ਪਾਈ ਹੋਈ ਸੀ ਅਤੇ ਬਾਅਦ ਵਿੱਚ ਜਦ ਅਸੀਂ ਅਧਿਐਨ ਕੀਤਾ ਅਤੇ ਸੰਦੇਸ਼ ਦਿੱਤਾ ਅਤੇ ਪੱਛਮ ਵੱਲ ਗਏ ਅਤੇ ਯਾਦ ਉੱਥੇ ਬਾਹਰ ਪ੍ਰਭੂ ਦੇ ਦੂਤ 7 ਮੋਹਰਾਂ ਲਈ ਪ੍ਰਗਟ ਹੋਏ ਸਨ ਅਤੇ ਉੱਪਰ ਹਵਾ ਵਿੱਚ ਗਏ ਸਨ ਜਿਹਦੀ ਕਿ ਇੱਥੇ ਸਾਡੇ ਕੋਲ ਅਤੇ ਦੇਸ਼ ਭਰ ਵਿੱਚ ਫੋਟੋ ਹੈ ਉੱਥੇ ਹਾਲੇ ਵੀ ਸਰਵੋਤਮ ਅਧਿਕਾਰੀ ਵਾਲੀ ਚਿੱਟੀ ਵਿਗ ਪਾਏ ਹੋਏ ਖੜਾ ਸੀ। ਉਹ ਕਲੀਸਿਯਾ ਦਾ ਸਿਰ ਹੈ, ਉਹੀ ਦੇਹ ਦਾ ਸਿਰ ਹੈ। ਉਸਦੇ ਵਰਗਾ ਕਿਤੇ ਵੀ ਕੋਈ ਨਹੀਂ ਹੈ। ਉਸਨੇ ਸਭ ਚੀਜ਼ਾਂ ਆਪਣੇ ਦੁਆਰਾ ਬਣਾਈਆਂ, ਉਸਨੇ ਸਭ ਚੀਜ਼ਾਂ ਆਪਣੇ ਲਈ ਬਣਾਈਆਂ ਅਤੇ ਉਸ ਤੋਂ ਬਗੈਰ ਕੁਝ ਵੀ ਨਹੀਂ ਬਣਿਆ। ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਉਸੇ ਦਾ ਹੈ ਅਤੇ ਸਭ ਕੁਝ ਉਸਦਾ ਹੀ ਹੈ ਅਤੇ ਉਸ ਵਿੱਚ ਪਰਮੇਸ਼ਵਰ ਤਾਈ ਦੀ ਸਾਰੀ ਭਰਪੂਰੀ ਸੰਦੇਹ ਵਾਸ ਕਰਦੀ ਹੈ ਅਤੇ ਵਚਨ ਪਰਮੇਸ਼ਵਰ ਸੀ ਅਤੇ ਸਾਡੇ ਵਿਚਕਾਰ ਦੇਹਧਾਰੀ ਹੋਇਆ ਅਤੇ ਇਕੱਲਾ ਹੀ ਸੀ ਜਿਸਨੇ ਛੁਟਕਾਰੇ ਦੀ ਸੰਪੂਰਨ ਯੋਜਨਾ ਪ੍ਰਗਟ ਕੀਤੀ ਸੀ, ਜਿਹਦੇ ਬਾਰੇ ਵਿੱਚ ਸਾਰੇ ਨਬੀਆਂ ਤੇ ਬੁੱਧੀਮਾਨਾਂ ਨੇ ਕਿਹਾ ਸੀ। ਉਹੀ ਇਕੱਲਾ ਸੀ ਜਿਸਨੇ ਵਿਗ ਪਾਈ ਹੋਈ ਸੀ ਅਤੇ ਉਹੀ ਸਰਵੋਤਮ ਅਧਿਕਾਰੀ ਸੀ। ਹੁਣ ਉਸ ਵੇਰ ਮੈਂ ਪਹਾੜ ਤੇ ਰੁਕਿਆ ਅਤੇ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਉੱਥੇ ਗਲਹਿਰੀਆਂ ਕੱਟੀਆਂ ਗਈਆਂ ਹੋਣ ਅਤੇ ਮੈਂ ਹੇਠਾਂ ਬੈਠਣਾ ਸ਼ੁਰੂ ਕੀਤਾ ਅਤੇ ਮੈਨੂੰ ਉੱਥੇ ਆਏ ਹੋਏ ਥੋੜਾ ਸਮਾਂ ਹੀ ਹੋਇਆ ਸੀ ਜਦ ਮੈਂ ਝਾੜੀਆਂ ਨਾਲ ਟਕਰਾਇਆ ਅਤੇ ਇੱਕ ਲੰਮਾ ਚੌੜਾ ਆਦਮੀ ਪੁਰਾਣੇ ਢੰਗ ਦੀ ਦੋ ਨਾਲੀ ਬੰਦੂਕ ਲੈ ਕੇ ਝਾੜੀਆਂ ਵਿੱਚੋਂ ਬਾਹਰ ਨਿਕਲਿਆ ਅਤੇ ਇੰਜ ਲੱਗ ਰਿਹਾ ਸੀ ਕਿ ਮੈਂ ਦਿਨ ਦੇ ਚਾਨਣ ਵਿੱਚ ਹੀ ਬਹੁਤ ਡਰ ਗਿਆ ਸੀ। ਮੈਂ ਕਾਲੀ ਨਾਲ ਹੇਠਾਂ ਨੂੰ ਦੌੜ ਗਿਆ। ਮੈਂ ਤੁਰੰਤ ਉਹ ਡਰਦਾ ਸੀ ਕਿ ਉਹ ਮੈਨੂੰ ਗੋਲੀ ਨਾ ਮਾਰ ਦੇਵੇ ਅਤੇ ਝਾੜੀਆਂ ਹਿੱਲ ਰਹੀਆਂ ਸਨ। ਮੈਂ ਚੁੱਪ ਕਰਕੇ ਉੱਥੇ ਬੈਠ ਗਿਆ। ਇੱਕ ਗਲਹਿਰੀ ਨੇ ਪਹਾੜ ਉੱਪਰ ਚੜ੍ਹਨਾ ਸ਼ੁਰੂ ਕੀਤਾ ਅਤੇ ਉਸਨੇ ਦੋ ਨਾਲੀ ਰਾਹੀਂ ਗੋਲੀਆਂ ਚਲਾਈਆਂ। ਉਸਦਾ ਨਿਸ਼ਾਨਾ ਖੁੰਝ ਗਿਆ ਅਤੇ ਗਲਹਿਰੀ ਪਹਾੜ ਉਤੋਂ ਹੇਠਾਂ ਨੂੰ ਚਲੀ ਗਈ। ਮੈਂ ਸੋਚਿਆ ਹੁਣ ਮੈਂ ਇੱਥੋਂ ਦੂਰ ਚਲਾ ਜਾਵਾਂਗਾ। ਉੱਥੇ ਸਾਰੇ ਪਾਸੇ ਆਵਾਜ਼ ਗੂੰਜ ਰਹੀ ਹੈ, ਉਸਦੀ ਬੰਦੂਕ ਦੀਆਂ ਗੋਲੀਆਂ ਖਤਮ ਹੋ ਗਈਆਂ ਹਨ ਅਤੇ ਮੈਂ ਪਹਾੜ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਉਸ ਆਦਮੀ ਨੇ ਬਿਲਕੁਲ ਮੇਰੇ ਸਾਹਮਣੇ ਹੀ ਗੋਲੀ ਚਲਾਈ। ਇਸਨੇ ਮੈਨੂੰ ਪਿੱਛੇ ਇਸ ਪਾਸੇ ਵੱਲ ਮੋੜ ਦਿੱਤਾ ਅਤੇ ਮੈਂ ਹੋਰ ਰਸਤੇ ਰਾਹੀਂ ਹੇਠਾਂ ਆਉਣਾ ਸ਼ੁਰੂ ਕੀਤਾ ਅਤੇ ਉਸੇ ਵੇਲੇ 22 ਬੰਦੂਕ ਚੱਲਣ ਲੱਗੀ ਅਤੇ ਗੋਲੀਆਂ ਮੇਰੇ ਉੱਤੋਂ ਦੀ ਤੇਜ਼ੀ ਨਾਲ ਨਿਕਲਣ ਲੱਗੀਆਂ। ਮੈਂ ਕਿਹਾ ਮੈਂ ਤਾਂ ਬੜੀ ਭਿਆਨਕ ਜਗ੍ਹਾ ਤੇ ਹਾਂ, ਇਸ ਲਈ ਮੈਂ ਪਿੱਛੇ ਮੁੜਿਆ ਅਤੇ ਨਦੀ ਦੇ ਨਾਲ ਦੀ ਤੁਰਨ ਲੱਗਾ ਅਤੇ ਮੈਂ ਸੋਚਿਆ ਮੈਂ ਇੱਧਰ ਹੇਠਾਂ ਜਾਵਾਂਗਾ ਅਤੇ ਇੱਥੇ ਤਦ ਤੱਕ ਲੁਕਿਆ ਰਹਾਂਗਾ ਜਦ ਤੱਕ ਉਹ ਚਲੇ ਨਹੀਂ ਜਾਂਦੇ ਹਨ, ਫਿਰ ਮੈਂ ਬਾਹਰ ਆ ਸਕਦਾ ਹਾਂ। ਅਤੇ ਰਾਹ ਵਿੱਚ ਜਾਂਦੇ ਹੋਏ ਮੇਰਾ ਧਿਆਨ ਮੇਰੇ ਸੱਜੇ ਪਾਸੇ ਖਿੱਚਿਆ ਗਿਆ ਅਤੇ ਜਦ ਮੈਂ ਉਸ ਪਾਸੇ ਵੇਖਿਆ ਉੱਥੇ ਸਿਗਰਟ ਦਾ ਇੱਕ ਖਾਲੀ ਪੈਕਟ ਪਿਆ ਹੋਇਆ ਸੀ ਜਿਹੜਾ ਉਹਨਾਂ ਵਿੱਚੋਂ ਕਿਸੇ ਨੇ ਸੁੱਟਿਆ ਸੀ ਜਦੋਂ ਗਲਹਿਰੀਆਂ ਝਾੜੀਆਂ ਵਿੱਚ ਦੀ ਨੱਠ ਰਹੀਆਂ ਸਨ। ਅਤੇ ਮੈਂ ਸਿਗਰਟ ਦਾ ਪੈਕਟ ਚੁੱਕਿਆ ਅਤੇ ਵੇਖਿਆ, ਮੈਂ ਕਦੇ ਵੀ ਇਸ ਨੂੰ ਚੁੱਕਿਆ ਨਹੀਂ ਸੀ। ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਹਾਂ, ਮੈਂ ਹੇਠਾਂ ਇਸ ਵੱਲ ਵੇਖਿਆ ਸੀ, ਮੈਂ ਉਸ ਨੂੰ ਚੁੱਕਿਆ ਨਹੀਂ ਸੀ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਉਸਦੀ ਗੰਧ ਚੰਗੀ ਨਹੀਂ ਲੱਗਦੀ ਹੈ। ਅਤੇ ਮੈਂ ਉਸ ਵੱਲ ਵੇਖਿਆ ਅਤੇ ਕਿਸੇ ਤੰਬਾਕੂ ਕੰਪਨੀ ਦੀ ਸੀ। ਮੈਂ ਸੋਚਦਾ ਹਾਂ ਕਿ ਮੈਨੂੰ ਉਸਦਾ ਨਾਮ ਨਹੀਂ ਲੈਣਾ ਚਾਹੀਦਾ ਹੈ, ਪਰੰਤੂ ਤੁਹਾਨੂੰ ਪਤਾ ਲੱਗ ਜਾਵੇਗਾ। ਉਸਦੇ ਉੱਤੇ ਲਿਖਿਆ ਹੋਇਆ ਸੀ ਇੱਕ ਸਮਝਦਾਰ ਮਨੁੱਖ ਦੀ ਛਾਨਣੀ ਅਤੇ ਇੱਕ ਸਿਗਰਟ ਪੀਣ ਵਾਲੇ ਆਦਮੀ ਦਾ ਸਵਾਦ। ਮੈਂ ਉਸ ਵੇਲੇ ਵੇਖਿਆ ਅਤੇ ਸੋਚਿਆ ਇੱਕ ਸਮਝਦਾਰ ਮਨੁੱਖ ਦੀ ਛਾਨਣੀ। ਮੈਂ ਸੋਚਿਆ ਜੇ ਉਹ ਮਨੁੱਖ ਸੋਚ ਸਕਦਾ ਤਾਂ ਬਿਲਕੁਲ ਕਦੇ ਵੀ ਸਿਗਰਟ ਨਹੀਂ ਪੀਵੇਗਾ। ਇਹ ਇੱਕ ਸਮਝਦਾਰ ਆਦਮੀ ਦੀ ਛਾਨਣੀ ਕਿਸ ਤਰ੍ਹਾਂ ਹੋ ਸਕਦੀ ਹੈ? ਸਮਝਦਾਰ ਮਨੁੱਖ ਤਾਂ ਸਿਗਰਟ ਬਿਲਕੁਲ ਨਹੀਂ ਪੀਵੇਗਾ। ਠੀਕ ਹੈ, ਮੈਂ ਸੋਚਿਆ ਇਹ ਕਿੰਨਾ ਧੋਖਾ ਹੈ। ਹੁਣ ਇਹ ਤੰਬਾਕੂ ਦੀਆਂ ਕੰਪਨੀਆਂ ਅਮਰੀਕਾ ਦੀਆਂ ਹਨ ਅਤੇ ਉਹ ਜੇ ਅਸੀਂ ਆਪਣੀ ਯੋਜਨਾ ਨਾਲ ਜਿਉਂਦੇ ਤਾਂ ਅਸੀਂ ਇੱਕ ਦੂਸਰੇ ਦੀ ਮਦਦ ਦੇ ਲਈ ਕੰਮ ਕਰ ਰਹੇ ਹੁੰਦੇ, ਜੇ ਸਾਡੇ ਵਿੱਚ ਇੱਕ ਦੂਸਰੇ ਲਈ ਭਾਵਨਾਵਾਂ ਹੁੰਦੀਆਂ। ਇਹ ਕਿੰਨਾ ਪਖੰਡ ਹੈ। ਮੈਂ ਤੰਬਾਕੂ ਕੰਪਨੀ ਦਾ ਨਾਮ ਕਿਉਂ ਨਹੀਂ ਲਿਆ? ਇਸ ਦਾ ਕਾਰਨ ਇਹ ਹੈ ਕਿ ਮੈਂ ਉਹਨਾਂ ਦੇ ਬਾਰੇ ਵਿੱਚ ਕੁਝ ਬੁਰੀਆਂ ਗੱਲਾਂ ਕਹਿਣੀਆਂ ਹਨ ਅਤੇ ਪੈਸੇ ਕਮਾਉਣ ਲਈ ਕੋਈ ਆਦਮੀ ਕਿੰਨਾ ਪਖੰਡੀ ਹੋ ਸਕਦਾ ਹੈ? ਸਮਝਦਾਰ ਮਨੁੱਖ ਤਾਂ ਸਿਗਰਟ ਬਿਲਕੁਲ ਨਹੀਂ ਪੀਵੇਗਾ, ਪਰੰਤੂ ਅਮਰੀਕਾ ਦੇ ਲੋਕ ਕਿਵੇਂ ਇਹਦੇ ਲਈ ਡਿੱਗਦੇ ਹਨ। ਉਹ ਸੋਚਦੇ ਹਨ ਕਿ ਬਹੁਤ ਸ਼ਾਨਦਾਰ ਹੈ। ਹੁਣ ਵੇਖੋ, ਤੁਸੀਂ ਨਹੀਂ ਕਰ ਸਕਦੇ। ਤੁਸੀਂ ਕਿਸੇ ਵਿਗਿਆਨੀ ਨੂੰ ਪੁੱਛੋ, ਤੁਸੀਂ ਤਾਰ ਕੋਲ ਤੋਂ ਬਿਨਾਂ ਸਿਗਰਟ ਨਹੀਂ ਪੀ ਸਕਦੇ। ਜੇ ਥੋੜਾ ਜਿਹਾ ਵੀ ਧੂੰਆਂ ਅੰਦਰ ਆਉਂਦਾ ਹੈ ਤਾਂ ਇਹ ਤਾਰ ਕੋਲ ਹੀ ਹੈ। ਜੇ ਤੁਹਾਡੇ ਕੋਲ ਧੂੰਆਂ ਨਹੀਂ ਹੈ ਤਾਂ ਚੰਗਾ, ਤੁਹਾਡੇ ਕੋਲ ਤਾਰ ਕੋਲ ਵੀ ਨਹੀਂ ਹੈ ਅਤੇ ਤੁਹਾਨੂੰ ਕੁਝ ਨਹੀਂ ਮਿਲਦਾ ਹੈ, ਫਿਰ ਤਾਂ ਤੁਸੀਂ ਬਸ ਇੱਕ ਸਖਤ ਡੰਡੀ ਨੂੰ ਖਿੱਚ ਰਹੇ ਹੋ। ਪਰ ਜਦ ਤੱਕ ਤੁਸੀਂ ਥੋੜਾ ਜਿਹਾ ਵੀ ਧੂੰਆਂ ਆਪਣੇ ਅੰਦਰ ਲੈ ਰਹੇ ਹੋ ਤਾਂ ਤੁਸੀਂ ਆਪਣੇ ਅੰਦਰ ਨਿਕੋਟੀਨ ਕੈਂਸਰ ਨੂੰ ਲੈ ਰਹੇ ਹੋ। ਇਹ ਤੁਸੀਂ ਪਿਛਲੇ ਸਾਲ ਜਾਂ ਪਿਛਲੇ ਸਾਲ ਤੋਂ ਪਿਛਲੇ ਸਾਲ ਮੇਰੇ ਨਾਲ ਹੁੰਦੇ, ਮੈਂ ਵਿਸ਼ਵਾਸ ਕਰਦਾ ਹਾਂ ਕਿ ਵਿਸ਼ਵ ਮੇਲੇ ਵਿੱਚ ਸੀ ਜਦੋਂ ਜੂਲ ਬ੍ਰਾਇਨਰ ਅਤੇ ਉਹਨਾਂ ਸਾਰਿਆਂ ਨੇ ਮੁਜ਼ਾਹਰਾ ਕੀਤਾ ਸੀ ਤੇ ਤੁਸੀਂ ਉਹਨਾਂ ਨੂੰ ਉਹ ਸਿਗਰਟ ਲੈਂਦੇ ਅਤੇ ਕਿਸੇ ਚੀਜ਼ ਵਿੱਚ ਰੱਖਦੇ ਹੋਏ ਅਤੇ ਉਸਨੂੰ ਇੱਕ ਸੰਗਮਰਮਰ ਦੇ ਟੁਕੜੇ ਉੱਤੇ ਰੱਖਦੇ ਹੋਏ ਵੇਖ ਸਕਦੇ ਸੀ ਅਤੇ ਇੱਕ ਡਾਕਟਰ ਨੇ ਰੂਹ ਲੈ ਕੇ ਉਸ ਨਾਲ ਨਿਕੋਟੀਨ ਬਾਹਰ ਕੱਢਿਆ ਅਤੇ ਉਸਨੂੰ ਇੱਕ ਚਿੱਟੇ ਚੂਹੇ ਦੀ ਪਿੱਠ ਉੱਤੇ ਰੱਖ ਦਿੱਤਾ ਅਤੇ ਉਹ ਚੂਹੇ ਨੂੰ ਪਿੰਜਰੇ ਵਿੱਚ ਰੱਖ ਦਿੱਤਾ। ਅਤੇ ਹਰੇਕ ਸੱਤਵੇਂ ਦਿਨ ਉਹ ਉਸ ਨੂੰ ਬਾਹਰ ਕੱਢ ਦੇ ਅਤੇ ਚੂਹੇ ਨੂੰ ਇੱਕ ਸਿਗਰਟ ਦੇ ਨਿਕੋਟੀਨ ਨਾਲ ਇੰਨਾ ਕੈਂਸਰ ਹੋ ਗਿਆ ਸੀ ਕਿ ਉਸ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ ਅਤੇ ਫਿਰ ਉਸਨੇ ਕਿਹਾ ਤੁਹਾਨੂੰ ਪਤਾ ਹੈ ਕਿ ਉਹ ਕਹਿੰਦੇ ਹਨ ਕਿ ਤੁਸੀਂ ਇਸ ਨੂੰ ਫਿਲਟਰ ਰਾਹੀਂ ਲੈ ਸਕਦੇ ਹੋ ਉਸਨੇ ਕਿਹਾ ਤੁਹਾਨੂੰ ਫਿਲਟਰ ਨਹੀਂ ਮਿਲ ਸਕਦਾ ਜੇ ਕੋਈ ਅਜਿਹਾ ਫਿਲਟਰ ਹੈ ਜੋ ਨਿਕੋਟੀਨ ਨੂੰ ਬਾਹਰ ਰੱਖਦਾ ਹੈ ਤਾਂ ਉਹ ਧੂਏ ਨੂੰ ਵੀ ਬਾਹਰ ਰੱਖਦਾ ਹੈ ਕਿਹਾ ਕਿਉਂਕਿ ਤੁਸੀਂ ਧੂਏ ਨੂੰ ਖਿੱਚਦੇ ਹੋ ਧੂਆਂ ਬਣਨ ਲਈ ਤਾਰ ਕੋਲ ਹੁੰਦਾ ਹੈ ਅਤੇ ਤਾਰ ਕੋਲ ਹੀ ਹੈ ਜਿਹਦੇ ਨਾਲ ਕੈਂਸਰ ਹੁੰਦਾ ਹੈ ਅਤੇ ਫਿਰ ਉਹ ਅੱਗੇ ਵਧਿਆ ਤੇ ਉਸਨੇ ਇਸ ਨੂੰ ਪਾਣੀ ਵਿੱਚ ਦੀ ਕੱਢਿਆ ਤੇ ਕਿਹਾ ਕਦੇ ਕਦੇ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਇਸ ਨੂੰ ਫਿਲਟਰ ਰਾਹੀਂ ਛਾਣ ਸਕਦੇ ਹੋ ਉਸਨੇ ਕਿਹਾ ਹਰ ਵਾਰ ਇਸ ਨਾਲ ਕੋਈ ਮਤਲਬ ਨਹੀਂ ਕਿ ਤੁਸੀਂ ਇਸ ਨੂੰ ਕਿਸ ਵਿੱਚ ਦੀ ਹੋ ਕੇ ਪੀਂਦੇ ਹੋ ਕਿਹਾ ਉਹ ਕਹਿੰਦੇ ਹਨ ਮੈਂ ਤਾਂ ਇਸ ਦਾ ਕਸ਼ ਨਹੀਂ ਲਗਾਇਆ ਹੈ ਅਤੇ ਉਸ ਨੂੰ ਆਪਣੇ ਮੂੰਹ ਵਿੱਚ ਲੈ ਕੇ ਬਾਹਰ ਕੱਢ ਦਿੰਦਾ ਹਾਂ ਤੇ ਫਿਰ ਉਸਨੇ ਇਸ ਨੂੰ ਲਿਆ ਅਤੇ ਉਸ ਨੂੰ ਲਪੇਟਿਆ ਅਤੇ ਉਸ ਨੂੰ ਕਿਸੇ ਚੀਜ਼ ਦੇ ਹੇਠਾਂ ਰੱਖਿਆ ਅਤੇ ਵਿਖਾਇਆ ਕਿ ਇਹ ਹਾਲੇ ਵੀ ਕੈਂਸਰ ਸੀ ਤੁਸੀਂ ਕੀ ਕਰ ਰਹੇ ਹੋ ਇਸ ਨੂੰ ਆਪਣੇ ਗਲੇ ਦੇ ਹੇਠਾਂ ਤੱਕ ਨਿਗਲ ਰਹੇ ਹੋ ਸਮਝੇ ਕੋਈ ਮਤਲਬ ਨਹੀਂ ਭਾਵੇਂ ਤੁਸੀਂ ਕੁਝ ਵੀ ਕਰੋ ਇਹ ਹਾਲੇ ਵੀ ਮੌਤ ਹੀ ਹੈ ਸਮਝੇ ਅਤੇ ਫਿਰ ਇਹ ਸੋਚੋ ਕੰਪਨੀ ਮਨੁੱਖ ਨਾਲ ਇੰਨਾ ਧੋਖਾ ਕਰਦੀ ਹੈ ਜਾਂ ਆਪਣੇ ਹੀ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੀ ਹੈ ਇਸ ਤਰ੍ਹਾਂ ਹੈ ਜਿਵੇਂ ਕਿਲ ਆਪਣੀ ਹੀ ਜਾਤੀ ਨੂੰ ਖਾ ਕੇ ਜੀ ਰਹੀ ਹੋਵੇ ਉਹ ਪੈਸੇ ਕਮਾ ਰਹੇ ਹਨ ਅਤੇ ਦੇਸ਼ ਨੂੰ ਅਤੇ ਜਵਾਨਾਂ ਨੂੰ ਮੌਤ ਵੇਚ ਰਹੇ ਹਨ ਅਤੇ ਉਹਨਾਂ ਸੈਨਿਕਾਂ ਨੂੰ ਜਿਹੜੇ ਯੁੱਧ ਦੇ ਮੈਦਾਨ ਵਿੱਚ ਜਾਂਦੇ ਹਨ ਅਤੇ ਉਹਨਾਂ ਲਈ ਮਰਦੇ ਹਨ ਅਤੇ ਕੰਪਨੀਆਂ ਬਦਲੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਝੂਠ ਕਪਟ ਨਾਲ ਵੇਚ ਰਹੀਆਂ ਹਨ ਇੱਕ ਸਮਝਦਾਰ ਮਨੁੱਖ ਦੀ ਛਾਨਣੀ ਪਰ ਇੱਕ ਸਿਗਰਟ ਪੀਣ ਵਾਲੇ ਆਦਮੀ ਦਾ ਸਵਾਦ ਇਹ ਸਵਾਦ ਲੈਣ ਲਈ ਤੁਹਾਨੂੰ ਸਿਗਰਟ ਪੀਣੀ ਪੈਣੀ ਹੈ ਇੱਕ ਸਿਗਰਟ ਪੀਣ ਵਾਲੇ ਮਨੁੱਖ ਦਾ ਸਵਾਦ ਲੋਕ ਇਸ ਲਈ ਕਿਸ ਤਰ੍ਹਾਂ ਡਿੱਗ ਰਹੇ ਹਨ ਉਹ ਇਸ ਨੂੰ ਲੈਂਦੇ ਹਨ ਇਹ ਤਾਂ ਸਿਰਫ ਤੁਹਾਨੂੰ ਹੋਰ ਧੋਖਾ ਦੇਣ ਲਈ ਹੈ ਵੇਖੋ ਇਹ ਸ਼ੈਤਾਨ ਵੱਲੋਂ ਹੈ ਉਹਨਾਂ ਨੂੰ ਤੁਹਾਡੀ ਜ਼ਿੰਦਗੀ ਦੀ ਪਰਵਾਹ ਨਹੀਂ ਹੈ ਉਹਨਾਂ ਕੋਲ ਤੁਹਾਡੇ ਲਈ ਕੋਈ ਭਾਵਨਾ ਨਹੀਂ ਹੈ ਜਾਂ ਤੱਕ ਉਹਨਾਂ ਨੂੰ ਪੈਸਾ ਮਿਲਦਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਚਦੇ ਹਨ ਤਾਂ ਕਿ ਤੁਹਾਨੂੰ ਮਰਦਾ ਹੋਇਆ ਵੇਖਣ ਜਿਵੇਂ ਲੜਾਈ ਅਤੇ ਰਾਜਨੀਤੀ ਹੈ ਮੈਂ ਲੜਾਈ ਵਿੱਚ ਵਿਸ਼ਵਾਸ ਨਹੀਂ ਰੱਖਦਾ ਹਾਂ ਮੈਂ ਵਿਸ਼ਵਾਸ ਨਹੀਂ ਕਰਦਾ ਕਿ ਸਾਨੂੰ ਕਦੇ ਲੜਾਈ ਕਰਨੀ ਚਾਹੀਦੀ ਹੈ ਮੈਂ ਉਸ ਮਹਾਰਾਜ ਤੇ ਵਿਸ਼ਵਾਸ ਕਰਦਾ ਹਾਂ ਜਿਸ ਨੂੰ ਖੁਦਾ ਲਿਆ ਰਿਹਾ ਹੈ ਇੱਕ ਮਹਾਨ ਸਭਿਅਤਾ ਉਸਦੇ ਆਪਣੇ ਮਹਾਰਾਜ ਦੇ ਅਧੀਨ ਲਿਆਂਦੀ ਜਾਵੇਗੀ ਉੱਥੇ ਕਦੇ ਵੀ ਲੜਾਈ ਨਹੀਂ ਹੋਵੇਗੀ ਕੌਮਾਂ ਦੇ ਵਿਰੁੱਧ ਨੇਜੇ ਨਹੀਂ ਚੁੱਕਣਗੀਆਂ ਉਹ ਸਭ ਸ਼ਾਂਤੀ ਵਿੱਚ ਅਨੰਤ ਸ਼ਾਂਤੀ ਵਿੱਚ ਰਹਿਣਗੇ ਇਸ ਤਰ੍ਹਾਂ ਦੀ ਸਭਿਅਤਾ ਲੜਾਈ ਲੈ ਕੇ ਆਉਂਦੀ ਹੈ ਇਸ ਵਿੱਚ ਜਿੰਨੇ ਸਭਿਅਕ ਅਸੀਂ ਬਣਦੇ ਹਾਂ ਉਨੇ ਹੀ ਅਸੀਂ ਲੜਦੇ ਹਾਂ ਤੇ ਇੱਕ ਤੋਂ ਵੱਧ ਕੇ ਦੂਸਰਾ ਸਭਿਅਕ ਹੋਣਾ ਚਾਹੁੰਦਾ ਹੈ ਅਤੇ ਜਿੰਨਾ ਜ਼ਿਆਦਾ ਅਸੀਂ ਸਭਿਅਕ ਹੁੰਦੇ ਹਾਂ ਉਨੇ ਹੀ ਜ਼ਿਆਦਾ ਅਸੀਂ ਲੜਦੇ ਹਾਂ ਸਮਝੇ ਅਤੇ ਵੇਖੋ ਇਸ ਤਰ੍ਹਾਂ ਦੀ ਸਭਿਅਤਾ ਅਧੀਨ ਮਨੁੱਖ ਇਸ ਤਰ੍ਹਾਂ ਦਾ ਉਤਪਾਦਨ ਕਰਦਾ ਹੈ ਤੇ ਸਿਰਫ ਇੱਕ ਕੰਮ ਜਿਹੜਾ ਇਹ ਕਰਦੀ ਹੈ ਕਿ ਤੁਹਾਡੇ ਨਾਲ ਧੋਖਾ ਕਰਦੀ ਹੈ ਕਿ ਤੁਸੀਂ ਹੋਰ ਵੱਧ ਸਿਗਰਟ ਖਰੀਦੋ ਕਿਉਂਕਿ ਜੇ ਇੱਕ ਆਦਮੀ ਸਿਗਰਟ ਪੀਂਦਾ ਹੈ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸ਼ੈਤਾਨ ਵੱਲੋਂ ਹੈ ਅਤੇ ਨਿਕੋਟੀਨ ਸ਼ੈਤਾਨ ਹੈ ਜੋ ਉਸ ਆਦਮੀ ਜਾਂ ਔਰਤ ਦੇ ਵਿੱਚ ਹੈ ਅਤੇ ਜੇ ਇੱਕ ਸਿਗਰਟ ਉਸ ਨਿਕੋਟੀਨ ਸ਼ੈਤਾਨ ਨੂੰ ਸੰਤੁਸ਼ਟ ਕਰ ਦਿੰਦੀ ਹੈ ਕਿ ਉਹ ਤੁਹਾਨੂੰ ਇੱਕ ਸਿਗਰਟ ਨਾਲ ਇਕੱਲਾ ਛੱਡ ਦੇਵੇ ਅਤੇ ਤੁਹਾਡਾ ਪਿੱਛਾ ਨਾ ਕਰੇ ਅਤੇ ਫਿਰ ਤੁਸੀਂ ਫਿਲਟਰ ਵਾਲੀ ਸਿਗਰਟ ਲੈਂਦੇ ਹੋ ਅਤੇ ਉਹ ਸਿਰਫ ਇੱਕ ਤਿਹਾਈ ਸਿਗਰਟ ਦਾ ਧੂੰਆਂ ਹੀ ਤੁਹਾਡੇ ਅੰਦਰ ਜਾਣ ਦਿੰਦਾ ਹੈ ਜਾਂ ਇੱਕ ਤਿਹਾਈ ਨਿਕੋਟੀਨ ਹੀ ਤੁਹਾਡੇ ਅੰਦਰ ਜਾਣ ਦਿੰਦਾ ਹੈ ਤਾਂ ਫਿਰ ਇੱਕ ਸਿਗਰਟ ਦਾ ਕੰਮ ਕਰਨ ਲਈ 3 ਸਿਗਰਟ ਦੀ ਲੋੜ ਪੈਂਦੀ ਹੈ ਅਤੇ ਤੁਸੀਂ ਇੱਕ ਦੀ ਜਗ੍ਹਾ 3 ਸਿਗਰਟ ਪੀਂਦੇ ਹੋ ਵੇਖੋ ਇਹ ਸਿਰਫ ਇੱਕ ਸਕੀਮ ਹੈ ਇੱਕ ਧੋਖਾ ਹੈ ਇਹ ਤਾਂ ਵੱਧ ਸਿਗਰਟ ਵੇਚਣ ਦੀ ਇੱਕ ਚਾਲ ਹੈ ਬਜਾਏ ਇਸ ਦੇ ਕਿ ਉਹ ਲੋਕਾਂ ਨੂੰ ਸਿੱਧਾ ਪਾਈਪ ਰਾਹੀਂ ਜਾਂ ਸਿਗਰਟ ਰਾਹੀਂ ਤੰਬਾਕੂ ਲੈਣ ਦੇਣ ਇਸ ਤਰੀਕੇ ਨਾਲ ਉਹ ਹੋਰ ਵੱਧ ਸਿਗਰਟ ਵੇਚ ਸਕਦੇ ਹਨ ਹੁਣ ਵੇਖੋ ਇਹ ਸ਼ੈਤਾਨ ਵੱਲੋਂ ਹੈ ਜਿਵੇਂ ਮੈਂ ਉੱਥੇ ਖੜਾ ਇਸ ਵੱਲ ਵੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਇਹ ਕਿੰਨਾ ਧੋਖਾ ਹੈ ਤਾਂ ਇੱਕ ਸਵਾਲ ਮੇਰੇ ਮਨ ਵਿੱਚ ਆਇਆ ਤੇ ਮੈਂ ਹੇਠਾਂ ਨੂੰ ਮੁੜਿਆ ਅਤੇ ਪੈਕਟ ਵੱਲ ਫਿਰ ਵੇਖਿਆ ਅਤੇ ਮੈਂ ਇੰਜ ਲੱਗਾ ਜਿਵੇਂ ਕਿਸੇ ਨੇ ਮੈਨੂੰ ਕਿਹਾ ਪਰੰਤੂ ਇਸ ਦਾ ਨਾਰਾ ਤਾਂ ਠੀਕ ਹੈ ਇੱਕ ਸਮਝਦਾਰ ਮਨੁੱਖ ਦੀ ਛਾਨਣੀ ਇੱਕ ਸਿਗਰਟ ਪੀਣ ਵਾਲੇ ਮਨੁੱਖ ਦਾ ਸਵਾਦ ਮੇਰੇ ਦਿਮਾਗ ਵਿੱਚ ਆਇਆ ਕਿ ਇਹ ਚਾਲਬਾਜ਼ੀ ਤਾਂ ਸਰੀਰਕ ਖੇਤਰ ਵਿੱਚ ਤੰਬਾਕੂ ਵਿੱਚ ਹੈ ਅਤੇ ਵੇਖੋ ਇਸੇ ਤਰ੍ਹਾਂ ਦੀ ਚਾਲਬਾਜ਼ੀ ਅੱਜ ਦੇ ਗਿਰਜਿਆਂ ਵਿੱਚ ਵੀ ਹੈ ਇੱਥੋਂ ਤੱਕ ਆ ਗਿਆ ਕਿ ਸਾਰੀ ਦੁਨੀਆ ਹੀ ਉਸ ਮਹਾਨ ਧੋਖੇ ਵਿੱਚ ਆ ਗਈ ਕਿ ਅਸਲ ਵਿੱਚ ਸੱਚ ਕੀ ਹੈ ਅਤੇ ਠੀਕ ਕੀ ਹੈ ਵੇਖੋ ਇੱਥੋਂ ਤੱਕ ਕਿ ਰਾਜਨੀਤੀ ਵਿੱਚ ਅਤੇ ਸਮਾਜਿਕ ਮਾਮਲਿਆਂ ਵਿੱਚ ਅਤੇ ਸਕੂਲਾਂ ਵਿੱਚ ਅਤੇ ਹਰ ਇੱਕ ਜਗ੍ਹਾ ਇਹ ਇੱਕ ਧੋਖਾ ਬਣ ਗਿਆ ਹੈ ਇੱਕ ਦਿਨ ਇੱਕ ਜਵਾਨ ਆਦਮੀ ਮੈਨੂੰ ਦੱਸ ਰਿਹਾ ਸੀ ਕਿ ਉਹ ਫੌਜੀ ਕੈਂਪ ਵਿੱਚ ਸੀ ਅਤੇ ਇੱਕ ਜਵਾਨ ਫੌਜੀ ਦੇ ਉੱਪਰ ਦੀ ਟੈਂਕ ਲੰਘ ਗਿਆ ਸੀ ਅਤੇ ਉਸਦੇ ਫੇਫੜੇ ਪੇਟ ਅਤੇ ਜੋ ਕੁਝ ਵੀ ਇਹ ਸੀ ਫਟ ਗਿਆ ਸੀ ਅਤੇ ਉਹ ਹਸਪਤਾਲ ਗਏ ਉੱਥੇ ਤਿੰਨ ਜਾਂ ਚਾਰ ਡਾਕਟਰ ਕਤਾਰ ਵਿੱਚ ਖੜੇ ਸਨ ਅਤੇ ਸਾਰੇ ਜਣੇ ਕਤਾਰ ਵਿੱਚ ਖੜੇ ਸਨ ਅਤੇ ਦੋ ਜਾਂ ਤਿੰਨ ਫੌਜੀਆਂ ਨੇ ਆਪਣੇ ਸਾਥੀ ਨੂੰ ਚੁੱਕਿਆ ਹੋਇਆ ਸੀ ਅਤੇ ਉਹ ਮੁਸ਼ਕਲ ਨਾਲ ਹੀ ਸਾਹ ਲੈ ਸਕਦਾ ਸੀ। ਜਦ ਵੀ ਉਹ ਸਾਹ ਲੈਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀ ਨਾੜੀ ਉਸਦੇ ਫੇਫੜਿਆਂ ਅੰਦਰ ਚਲੀ ਜਾਂਦੀ ਅਤੇ ਉਸਦੇ ਅੰਦਰੋਂ ਖੂਨ ਵਗਣ ਲੱਗ ਪੈਂਦਾ ਅਤੇ ਉਹਨਾਂ ਇਸ ਜਵਾਨ ਨੂੰ ਉਸੇ ਕਤਾਰ ਵਿੱਚ ਖੜਾ ਰਹਿਣ ਦਿੱਤਾ। ਉਹ ਕਤਾਰ ਵਿੱਚ ਬਿਲਕੁਲ ਪਿੱਛੇ ਸੀ ਅਤੇ ਉੱਥੇ ਕੁਝ ਹੋਰ ਮੁੰਡੇ ਖੜੇ ਸਨ ਜਿਨ੍ਹਾਂ ਨੂੰ ਕੁਝ ਹੋਰ ਨਹੀਂ ਬਲਕਿ ਕੰਨ ਦਾ ਦਰਦ ਜਾਂ ਇਸੇ ਤਰ੍ਹਾਂ ਦੀ ਕੋਈ ਤਕਲੀਫ ਸੀ। ਉਹਨਾਂ ਇਸ ਜਵਾਨ ਨੂੰ ਅੱਗੇ ਜਾ ਲੈਣ ਦਿੱਤਾ ਅਤੇ ਉਸੇ ਸਮੇਂ ਜਦ ਉਹ ਅੰਦਰ ਪਹੁੰਚਿਆ ਕੋਈ ਕਰਨਲ ਉੱਥੇ ਆਪਣੇ ਛੋਟੇ ਬੱਚੇ ਨੂੰ ਲਿਆਇਆ ਜਿਹਦੇ ਹੱਥ ਤੇ ਜਲਨ ਸੀ, ਮੁੰਡੇ ਜਾਂ ਕੁੜੀ ਨੂੰ ਲਿਆਇਆ ਜਿਹਦੇ ਹੱਥ ਤੇ ਜਲਨ ਸੀ ਅਤੇ ਕਰਨਲ ਦੇ ਬੱਚੇ ਨੂੰ ਅੰਦਰ ਲਿਜਾਣ ਲਈ ਉਹਨਾਂ ਨੇ ਉਸ ਕਤਾਰ ਨੂੰ ਰੋਕ ਦਿੱਤਾ ਜਦ ਕਿ ਉਸ ਜਵਾਨ ਦੇ ਫੇਫੜੇ ਜ਼ਖਮੀ ਸਨ ਅਤੇ ਉਹ ਮਰ ਰਿਹਾ ਸੀ। ਤੁਸੀਂ ਇੱਥੇ ਹੋ। ਉਹ ਜੇ ਉਸ ਕਰਨਲ ਦੇ ਦਿਲ ਵਿੱਚ ਆਪਣੇ ਉਸ ਭਾਈ ਲਈ ਸੱਚਾ ਅਹਿਸਾਸ ਹੁੰਦਾ ਤਾਂ ਉਸਨੇ ਕਹਿਣਾ ਸੀ ਇਹ ਬੱਚਾ ਇੰਤਜ਼ਾਰ ਕਰ ਸਕਦਾ ਹੈ, ਉਸ ਆਦਮੀ ਨੂੰ ਛੇਤੀ ਲੈ ਕੇ ਜਾਓ ਅਤੇ ਉਸਦੇ ਲਈ ਕੁਝ ਕਰੋ। ਪਰ ਹਰ ਕੋਈ ਆਪਣਾ ਅਧਿਕਾਰ ਵਿਖਾਉਣਾ ਚਾਹੁੰਦਾ ਹੈ। ਹੁਣ ਸਾਰੇ ਉਸ ਵਰਗੇ ਨਹੀਂ ਹਨ, ਨਹੀਂ ਉਹ ਸਾਰੇ ਉਸ ਵਰਗੇ ਨਹੀਂ ਹਨ, ਪਰ ਬਹੁਤ ਸਾਰੇ ਉਸ ਵਰਗੇ ਹਨ, ਉਹਨਾਂ ਵਿੱਚੋਂ ਬਹੁਤ ਸਾਰੇ ਉਸ ਵਰਗੇ ਹਨ। ਪਰ ਉਹ ਆਦਮੀ ਤਾਂ ਬਸ ਆਪਣੇ ਲੜਕੇ ਬਾਰੇ ਹੀ ਸੋਚ ਰਿਹਾ ਸੀ ਜਿਹਦੇ ਹੱਥ ਤੇ ਜਲਨ ਸੀ ਅਤੇ ਉਸ ਵਿਚਾਰੇ ਮੁੰਡੇ ਬਾਰੇ ਨਹੀਂ ਸੋਚ ਰਿਹਾ ਸੀ ਜਿਹੜਾ ਟੈਂਕ ਹੇਠਾਂ ਆ ਕੇ ਕੁਚਲਿਆ ਗਿਆ ਸੀ। ਹੋ ਸਕਦਾ ਹੈ ਕਿ ਉਹੀ ਟੈਂਕ ਜਾਂ ਉਹੀ ਲੜਕਾ ਕਿਸੇ ਦਿਨ ਯੁੱਧ ਵਿੱਚ ਉਸਦੀ ਜਾਨ ਬਚਾਵੇ। ਵੇਖਿਆ, ਉਹ ਸੋਚਣ ਲਈ ਨਹੀਂ ਰੁਕਦੇ, ਬਸ ਆਪਣੇ ਆਪ ਲਈ ਹੀ ਸੋਚਦੇ ਹਨ। ਇੱਕ ਸਮਝਦਾਰ ਮਨੁੱਖ ਦੀ ਛਾਨਣੀ। ਮੈਂ ਉਸ ਵੱਲ ਵੇਖਿਆ ਅਤੇ ਮੈਂ ਸੋਚਿਆ ਇਹ ਅੱਜ ਕੱਲ ਦੀਆਂ ਜਥੇਬੰਦੀਆਂ ਉਹਨਾਂ ਚਰਚਾਂ ਵਾਂਗ ਹੈ ਜਿਹੜੇ ਸਾਡੇ ਕੋਲ ਹਨ। ਉਹਨਾਂ ਸਾਰਿਆਂ ਦੀ ਆਪੋ ਆਪਣੀ ਛਾਨਣੀ ਹੈ, ਉਹਨਾਂ ਸਾਰਿਆਂ ਦੀਆਂ ਆਪਣੇ ਹੀ ਢੰਗ ਦੀਆਂ ਛਾਨਣੀਆਂ ਹਨ ਤੇ ਉਹ ਜਿਸ ਚੀਜ਼ ਨੂੰ ਚਾਹੁੰਦੇ ਹਨ ਉਸ ਨੂੰ ਹੀ ਅੰਦਰ ਆਉਣ ਦਿੰਦੇ ਹਨ ਅਤੇ ਜੋ ਨਹੀਂ ਚਾਹੁੰਦੇ ਉਸ ਨੂੰ ਅੰਦਰ ਨਹੀਂ ਆਉਣ ਦਿੰਦੇ ਹਨ। ਉਹ ਆਪਣੇ ਹੀ ਢੰਗ ਦੀ ਛਾਨਣੀ ਨਾਲ ਜੋ ਚਾਹੁਣ ਅੰਦਰ ਆਉਣ ਦਿੰਦੇ ਹਨ ਅਤੇ ਜੋ ਨਾ ਚਾਹੁਣ ਉਸ ਨੂੰ ਅੰਦਰ ਨਹੀਂ ਆਉਣ ਦਿੰਦੇ ਹਨ। ਉਹ ਬਹੁਤ ਸਾਰੀ ਦੁਨੀਆਦਾਰੀ ਅੰਦਰ ਆਉਣ ਦਿੰਦੇ ਹਨ ਤਾਂ ਕਿ ਉਹਨਾਂ ਅਵਿਸ਼ਵਾਸਾਂ ਨੂੰ ਸੰਤੁਸ਼ਟ ਕਰਨ ਜਿਹੜੇ ਉੱਥੇ ਹਨ। ਜੇ ਉਹਨਾਂ ਕੋਲ ਪੈਸੇ ਹਨ ਤਾਂ ਉਹਨਾਂ ਨੂੰ ਅੰਦਰ ਆਉਣ ਦੇਣਗੇ, ਕੋਈ ਪਰਵਾਹ ਨਹੀਂ ਕਿ ਉਹ ਕੀ ਹਨ। ਜੇ ਉਹ ਮਸ਼ਹੂਰ ਹਨ ਤਾਂ ਉਹਨਾਂ ਨੂੰ ਅੰਦਰ ਲੈ ਲੈਣਗੇ, ਕੋਈ ਮਤਲਬ ਨਹੀਂ ਕਿ ਉਹ ਕੌਣ ਹਨ। ਪਰ ਇਹਦੇ ਬਾਰੇ ਵਿੱਚ ਇੱਕ ਗੱਲ ਹੈ, ਤੁਸੀਂ ਪਰਮੇਸ਼ਵਰ ਦੀ ਕਲੀਸਿਆ ਵਿੱਚ ਇਸ ਤਰ੍ਹਾਂ ਨਹੀਂ ਆ ਸਕਦੇ ਹੋ। ਹੁਣ ਮੇਰਾ ਮਤਲਬ ਜਥੇਬੰਦੀ ਤੋਂ ਨਹੀਂ ਹੈ ਬਲਕਿ ਪਰਮੇਸ਼ਵਰ ਦੀ ਅਸਲੀ ਕਲੀਸਿਆ ਤੋਂ ਹੈ। ਜਿਵੇਂ ਕਿ ਅੱਜ ਦੀਆਂ ਤੰਬਾਕੂ ਕੰਪਨੀਆਂ ਹਨ, ਜਿਹੜੇ ਲੋਕ ਇਹਨਾਂ ਕਲੀਸਿਆਵਾਂ ਜਾਂ ਜਥੇਬੰਦੀਆਂ ਵਿੱਚ ਜਾਂਦੇ ਹਨ ਉਹਨਾਂ ਦਾ ਆਪਣਾ ਸਵਾਦ ਹੈ ਅਤੇ ਉਹਨਾਂ ਦਾ ਇਹ ਸਵਾਦ ਦੁਨੀਆ ਦੀਆਂ ਉੱਚ ਕੋਟੀ ਦੀਆਂ ਚੀਜ਼ਾਂ ਦਾ ਸਵਾਦ ਹੈ ਤੇ ਹਰ ਇੱਕ ਜਥੇਬੰਦੀ ਦਾ ਆਪਣਾ ਇੱਕ ਫਿਲਟਰ ਹੈ ਅਤੇ ਉਹ ਸਾਰੇ ਸੱਚੇ ਮਸੀਹਾਂ ਨੂੰ ਬਾਹਰ ਕੱਢ ਦਿੰਦੇ ਹਨ ਜਿਹੜੇ ਆਮਿਨ ਕਹਿੰਦੇ ਹਨ ਜਾਂ ਉਹ ਪ੍ਰਚਾਰ ਕਰ ਰਿਹਾ ਹੁੰਦਾ ਹੈ ਅਤੇ ਉਹਨਾਂ ਸਾਰੀਆਂ ਵਾਲ ਕੱਟੀਆਂ ਹੋਈਆਂ ਅਤੇ ਚਿਹਰੇ ਰੰਗੀਆਂ ਹੋਈਆਂ ਇਜਬਲਾਂ ਨੂੰ ਜੋ ਕਿ ਇਸ ਦੇਸ਼ ਵਿੱਚ ਹਨ ਕਲੀਸਿਆ ਅੰਦਰ ਲੈ ਕੇ ਆਉਂਦੇ ਹਨ ਜਾਂ ਤੱਕ ਉਹ ਮਸ਼ਹੂਰ ਹਨ। ਫਲਾਂ ਫਲਾਂ ਸਾਡੇ ਚਰਚ ਵਿੱਚ ਆਉਂਦਾ ਹੈ, ਫਿਲਮੀ ਸਤਾਰਾ ਅਤੇ ਉਹ ਮਹਾਨ ਆਦਮੀ, ਉਹ ਇਸੇ ਤਰ੍ਹਾਂ ਦੇ ਫਿਲਟਰ ਨੂੰ ਵਰਤਦੇ ਹਨ। ਸਾਡੀ ਜਥੇਬੰਦੀ ਹੈ ਫਲਾਂ ਫਲਾਂ ਪ੍ਰਧਾਨ ਅਤੇ ਕਰਨਲ ਜਾਂ ਹੋਰ ਸਾਡੀ ਕਲੀਸਿਆ ਦਾ ਮੈਂਬਰ ਹੈ। ਵੇਖਿਆ ਕਿਸ ਕਿਸਮ ਦੀ ਛਾਨਣੀ ਦਾ ਇਸਤੇਮਾਲ ਕਰਦੇ ਹਨ। ਅਸਲ ਵਿੱਚ ਉਹ ਸੰਸਾਰ ਤੋਂ ਹੈ, ਉਹ ਸੰਸਾਰਿਕ ਲੋਕ ਹਨ, ਉਹ ਲੋਕ ਜਾਣਦੇ ਹਨ ਕਿ ਉਹਨਾਂ ਨੂੰ ਕੀ ਚਾਹੀਦਾ ਹੈ। ਇਸ ਲਈ ਜੇ ਉਹਨਾਂ ਨੂੰ ਉਹ ਮਿਲੇ ਜੋ ਲੈਣਾ ਚਾਹੁੰਦੇ ਹਨ ਤਾਂ ਫਿਰ ਉਹਨਾਂ ਨੇ ਇੱਕ ਖਾਸ ਤਰ੍ਹਾਂ ਦਾ ਫਿਲਟਰ ਲੈਣਾ ਹੁੰਦਾ ਹੈ ਜਿਹਦੇ ਵਿੱਚ ਦੀ ਬਹੁਤ ਸਾਰੀਆਂ ਸੰਸਾਰਿਕ ਗੱਲਾਂ ਨਿਕਲ ਕੇ ਆਉਂਦੀਆਂ ਹਨ ਜਿਹੜੀਆਂ ਉਹਨਾਂ ਦੇ ਸੰਸਾਰਿਕ ਸਵਾਦ ਦੀ ਸੰਤੁਸ਼ਟੀ ਕਰਦੀਆਂ ਹਨ। ਇੱਕ ਸਮਝਦਾਰ ਮਨੁੱਖ ਦਾ ਫਿਲਟਰ, ਇੱਕ ਸਿਗਰਟ ਪੀਣ ਵਾਲੇ ਮਨੁੱਖ ਦਾ ਸਵਾਦ ਜਾਂ ਧਾਰਮਿਕ ਸੰਸਾਰ ਦਾ ਫਿਲਟਰ ਅਤੇ ਇੱਕ ਸੰਸਾਰਿਕ ਮਨੁੱਖ ਦਾ ਸਵਾਦ। ਉਹ ਧਾਰਮਿਕ ਹੋਣਾ ਚਾਹੁੰਦੇ ਹਨ, ਉਹ ਸੋਚਦੇ ਹਨ ਕਿ ਉਹਨਾਂ ਨੂੰ ਜ਼ਰੂਰ ਧਰਮੀ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਪ੍ਰਾਣ ਹੈ। ਜਦੋਂ ਅਸੀਂ ਪਹਿਲੀ ਵਾਰ ਇਸ ਦੇਸ਼ ਵਿੱਚ ਆਏ ਸੀ ਸਾਨੂੰ ਪਤਾ ਲੱਗਾ ਕਿ ਭਾਰਤੀ ਸੂਰਜ ਆਦਿ ਦੀ ਪੂਜਾ ਕਰਦੇ ਹਨ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਇੱਕ ਪ੍ਰਾਣ ਹੈ। ਅਸੀਂ ਦੂਰ ਅਫਰੀਕਾ ਦੇ ਜੰਗਲਾਂ ਵਿੱਚ ਗਏ, ਸਾਨੂੰ ਪਤਾ ਲੱਗਾ ਕਿ ਉੱਥੇ ਦੇ ਆਦਿਵਾਸੀ ਕਿਸੇ ਚੀਜ਼ ਦੀ ਭਗਤੀ ਕਰ ਰਹੇ ਸਨ। ਕਿਉਂ? ਕਿਉਂਕਿ ਉਹ ਮਨੁੱਖ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਜ਼ਰੂਰ ਭਗਤੀ ਕਰਨ। ਇਸ ਲਈ ਮਨੁੱਖ ਜਾਤੀ ਕੋਈ ਪਰਵਾਹ ਨਹੀਂ ਹੈ ਕਿ ਉਹ ਕਿੰਨਾ ਕੁ ਗਿਰਿਆ ਹੋਇਆ ਹੈ, ਫਿਰ ਵੀ ਉਹ ਜਾਣਦਾ ਹੈ ਕਿ ਕਿਤੇ ਨਾ ਕਿਤੇ ਕੁਝ ਹੈ। ਪਰ ਉਸ ਵਿੱਚ ਸੰਸਾਰ ਲਈ ਇੰਨਾ ਕੁ ਸਵਾਦ ਪਾਇਆ ਜਾਂਦਾ ਹੈ ਕਿ ਉਹ ਸਹੀ ਫਿਲਟਰ ਨਹੀਂ ਲੈ ਸਕਦਾ ਹੈ। ਉਸਨੇ ਤਾਂ ਆਪਣਾ ਬਣਾਇਆ ਹੋਇਆ ਫਿਲਟਰ ਹੀ ਲੈਣਾ ਹੁੰਦਾ ਹੈ। ਹਰ ਇੱਕ ਆਪਣੀ ਹੀ ਕਿਸਮ ਦਾ ਫਿਲਟਰ ਬਣਾ ਰਿਹਾ ਹੈ। ਹਰ ਇੱਕ ਸਿਗਰਟ ਕੰਪਨੀ ਆਪਣੀ ਹੀ ਤਾਰੀਫ ਕਰਦੀ ਹੈ, ਜਿੰਨੀ ਵੀ ਉਹ ਕਰ ਸਕਣ। ਇੱਕ ਅਸਲੀ ਫਿਲਟਰ, ਇਹੀ ਵਧੀਆ ਉੱਤਮ ਹੈ, ਇਹੀ ਸਭ ਤੋਂ ਉੱਪਰ ਹੈ, ਅਤੇ ਸਾਰੇ ਉਸ ਨੂੰ ਪਸੰਦ ਕਰਦੇ ਹਨ। ਕਹਿੰਦੇ ਹਨ ਸਵਾਦ ਆਉਂਦਾ ਹੈ ਜਾਂ ਇਸੇ ਤਰ੍ਹਾਂ ਹੀ ਕੁਝ, ਇਸ ਦੇ ਉੱਪਰਲੇ ਭਾਗ ਤੋਂ ਹੀ ਆਉਂਦਾ ਹੈ। ਉਹ ਮੇਰੇ ਖੁਦਾ, ਉੱਪਰਲਾ ਹਿੱਸਾ, ਫਿਰ ਇਸ ਦੇ ਪਿਛਲੇ ਸਿਰੇ ਤੇ ਕੀ ਹੈ? ਇਹ ਯਕੀਨਨ ਹੀ ਕੋਈ ਸਮਝਦਾਰ ਆਦਮੀ ਜਾਂ ਔਰਤ ਨਹੀਂ ਹੈ, ਪਰ ਉਹ ਇਸੇ ਤਰ੍ਹਾਂ ਹੀ ਕਹਿੰਦੇ ਹਨ, ਬਸ ਲੋਕਾਂ ਨੂੰ ਭਰਮਾ ਰਹੇ ਹਨ। ਹੁਣ ਅਸੀਂ ਵੇਖਿਆ ਹੈ ਕਿ ਸਾਡੇ ਦਿਨਾਂ ਵਿੱਚ ਲੋਕਾਂ ਦਾ ਇੱਕ ਸਵਾਦ ਹੈ, ਅਤੇ ਇੱਕ ਮਨੁੱਖ ਸਿਗਰਟ ਕਿਉਂ ਪੀਂਦਾ ਹੈ? ਤਾਂ ਕਿ ਆਪਣੇ ਸਵਾਦ ਨੂੰ ਸੰਤੁਸ਼ਟ ਕਰੇ। ਇੱਕ ਜਨਾਨੀ ਕਿਸ ਲਈ ਸਿਗਰਟ ਪੀਂਦੀ ਹੈ? ਆਪਣੇ ਸਵਾਦ ਨੂੰ ਸੰਤੁਸ਼ਟ ਕਰਨ ਲਈ। ਅਤੇ ਫਿਰ ਜੇਕਰ ਚਰਚ ਨੇ ਆਪਣੇ ਆਪ ਨੂੰ ਇੱਕ ਧਾਰਮਿਕ ਸਮੂਹ ਬਣਾ ਲਿਆ ਹੈ, ਅਤੇ ਤਾਂ ਕਿ ਉਹ ਲੋਕਾਂ ਨੂੰ ਆਪਣੇ ਅੰਦਰ ਲਿਆਉਣ, ਤਾਂ ਉਹਨਾਂ ਕੋਲ ਕਿਸੇ ਕਿਸਮ ਦੀ ਛਾਨਣੀ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਉਹ ਸਵਾਦ ਦੇਣ ਜਿਹੜਾ ਉਹ ਚਾਹੁੰਦੇ ਹਨ। ਤੇ ਜੇ ਉਹਨਾਂ ਨੂੰ ਉਹ ਸਵਾਦ ਨਹੀਂ ਲੱਭਦਾ ਹੈ ਜਿਹੜਾ ਉਹ ਚਾਹੁੰਦੇ ਹਨ, ਤਾਂ ਸਿਗਰਟ ਵੀ ਨਹੀਂ ਚਾਹੁਣਗੇ। ਤੇ ਜੇ ਉਹਨਾਂ ਨੂੰ ਉਹ ਸਵਾਦ ਨਹੀਂ ਮਿਲਦਾ ਜਿਹੜਾ ਉਸ ਧਰਮ ਵਿੱਚ ਉਹ ਚਾਹੁੰਦੇ ਹਨ, ਤਾਂ ਉਹ ਉਸ ਧਰਮ ਨੂੰ ਵੀ ਨਹੀਂ ਚਾਹੁਣਗੇ। ਹੁਣ ਇਹ ਜਿੰਨਾ ਸਾਫ਼ ਹੋ ਸਕਦਾ ਹੈ ਉਨਾ ਹੀ ਸਾਫ਼ ਹੈ। ਛੋਟੇ ਛੋਟੇ ਕੱਪੜੇ ਪਾਉਣ ਵਾਲੀਆਂ ਅਤੇ ਕੱਟੇ ਹੋਏ ਵਾਲਾਂ ਵਾਲੀਆਂ ਜਨਾਨੀਆਂ ਮੂੰਹ ਤੇ ਰੰਗ ਲਗਾਉਂਦੀਆਂ ਹਨ ਅਤੇ ਕਾਮ ਉਤੇਜਕ ਕੱਪੜੇ ਪਹਿਨਦੀਆਂ ਹਨ। ਉਹਨਾਂ ਨੂੰ ਇਹ ਚਾਹੀਦਾ ਹੈ, ਉਹ ਇਸ ਨੂੰ ਪਿਆਰ ਕਰਦੀਆਂ ਹਨ। ਜਿਵੇਂ ਮੈਂ ਪਿਛਲੇ ਐਤਵਾਰ ਅਤੇ ਅੱਜ ਸਵੇਰ ਉਸ ਪਹੀਏ ਦੇ ਵਿੱਚ ਪਹੀਆ ਜਾਂ ਆਤਮਾ ਦੇ ਅੰਦਰ ਜੋ ਪ੍ਰਾਣ ਹੁੰਦਾ ਹੈ ਉਸ ਦੇ ਬਾਰੇ ਵਿੱਚ ਦੱਸਿਆ ਸੀ, ਕਿਵੇਂ ਉਹ ਆਤਮਾ ਬਾਹਰ ਸਰੀਰ ਅਤੇ ਪ੍ਰਾਣ ਦੇ ਵਿਚਕਾਰ ਹੈ, ਅਸਲ ਵਿੱਚ ਪਵਿੱਤਰ ਆਤਮਾ ਨਾਲ ਭਰਪੂਰ ਹੋ ਸਕਦਾ ਹੈ। ਕੀ ਤੁਸੀਂ ਸਾਰੇ ਇਸ ਨੂੰ ਸਮਝ ਗਏ? ਹੁਣ ਇਸ ਨੂੰ ਸੰਦੇਸ਼ ਨਾਲ ਜਾਰੀ ਰੱਖਣ ਲਈ ਇਸ ਯੁੱਗ ਦਾ ਈਸ਼ਵਰ, ਅੰਤ ਸਮੇਂ ਵਿੱਚ ਮਸਾ ਕੀਤੇ ਹੋਏ ਲੋਕ, ਸੁਣੋ। ਬਾਹਰਲੇ ਪਾਸੇ ਇੱਕ ਚੱਕਰ, ਅੰਦਰਲੇ ਪਾਸੇ ਇੱਕ ਚੱਕਰ। ਪਹਿਲਾ ਚੱਕਰ ਮਨੁੱਖ ਦੀਆਂ ਚੇਤਨਾਵਾਂ ਹਨ, ਦੂਸਰਾ ਚੱਕਰ ਆਤਮਾ ਦੀਆਂ ਚੇਤਨਾਵਾਂ, ਮਰਜ਼ੀ, ਯਾਦ ਮਰਜ਼ੀ, ਇੱਛਾ ਆਦਿ ਹਨ। ਪਰ ਅੰਦਰਲੇ ਪਾਸੇ ਪ੍ਰਾਣ ਹੈ, ਇਹ ਪ੍ਰਾਣ ਪਹਿਲਾਂ ਤੋਂ ਹੀ ਠਹਿਰਾਇਆ ਗਿਆ ਹੁੰਦਾ ਹੈ, ਇਸ ਲਈ ਉਹ ਇਸ ਆਤਮਾ ਨੂੰ ਮਸਾ ਕਰ ਸਕਦੇ ਹਨ, ਤਾਂ ਕਿ ਬਾਹਰਲੀ ਦੇਹ ਆਤਮਾ ਦੇ ਅਧੀਨ ਹੋ ਜਾਵੇ। ਪਰ ਜਿਹੜੀ ਜਾਨ ਪਾਪ ਕਰੇਗੀ ਉਹ ਜਾਨ ਮਰੇਗੀ। ਉਹ ਪ੍ਰਾਣ ਜਿਹੜਾ ਬੇਪ੍ਰਤੀਤੀ ਕਾਰਨ ਖੁਦਾ ਦੇ ਵਚਨ ਨੂੰ ਰੱਦ ਕਰਦਾ ਹੈ, ਜਿਹਦਾ ਕਿ ਉਹ ਹਿੱਸਾ ਹੈ, ਉਹ ਪ੍ਰਾਣ ਸਦਾ ਲਈ ਹਮੇਸ਼ਾ ਹੀ ਹੈ। ਮੈਂ ਅਨੰਤ ਮੌਤ ਵਿੱਚ ਉਸੇ ਤਰ੍ਹਾਂ ਵਿਸ਼ਵਾਸ ਰੱਖਦਾ ਹਾਂ ਜਿਸ ਤਰ੍ਹਾਂ ਮੈਂ ਅਨੰਤ ਸਵਰਗ ਵਿੱਚ ਵਿਸ਼ਵਾਸ ਰੱਖਦਾ ਹਾਂ, ਪਰ ਮੈਂ ਅਨੰਤ ਨਰਕ ਵਿੱਚ ਵਿਸ਼ਵਾਸ ਨਹੀਂ ਕਰਦਾ ਹਾਂ। ਅਨੰਤ ਨਰਕ ਵਰਗੀ ਕੋਈ ਵੀ ਚੀਜ਼ ਨਹੀਂ ਹੈ। ਉਹਨਾਂ ਲੋਕਾਂ ਲਈ ਅਨੰਤ ਮੌਤ ਹੈ ਜਿਹੜੇ ਅੱਜ ਦੁਨੀਆ ਵਿੱਚ, ਉਹਨਾਂ ਵਿੱਚੋਂ ਬਹੁਤ ਸਾਰੇ ਧਰਮੀ ਹਨ ਜਿਹੜੇ ਹਮੇਸ਼ਾ ਮਰੇ ਹੋਏ ਹੁੰਦੇ ਹਨ। ਉਹ ਔਰਤ ਜਿਹੜੀ ਵਾਲ ਕਟਾ ਕੇ ਅਤੇ ਮੂੰਹ ਤੇ ਰੰਗ ਮਲ ਕੇ ਆਨੰਦ ਵਿੱਚ ਰਹਿੰਦੀ ਹੈ, ਉਹ ਜਿਉਂਦੇ ਜੀ ਮਰੀ ਹੋਈ ਹੈ। ਬਾਈਬਲ ਨੇ ਇਸੇ ਤਰ੍ਹਾਂ ਹੀ ਕਿਹਾ ਹੈ, ਸਮਝੇ? ਵੇਖੋ, ਧਾਰਮਿਕ ਹੋ ਸਕਦੀ ਹੈ, ਪਰ ਉਹ ਕਦੇ ਵੀ ਬਚੀ ਹੋਈ ਨਹੀਂ ਸੀ। ਉਸਦੇ ਕੋਲ ਤਾਂ ਬਾਹਰਲੇ ਹੀ ਜਜ਼ਬਾਤ ਸਨ। ਹੋ ਸਕਦਾ ਹੈ ਕਿ ਉਹ ਸੰਗੀਤ ਮੰਡਲੀ ਵਿੱਚ ਗਾਉਂਦੀ ਹੋਵੇ, ਜਾਂ ਹੋ ਸਕਦਾ ਹੈ ਕਿ ਉਹ ਆਤਮਾ ਵਿੱਚ ਨੱਚਦੀ ਹੋਵੇ, ਹੋ ਸਕਦਾ ਹੈ ਕਿ ਉਹ ਪ੍ਰਾਈ ਭਾਖਿਆ ਬੋਲਦੀ ਹੋਵੇ ਅਤੇ ਆਤਮਾ ਦੇ ਹਰ ਪ੍ਰਕਾਰ ਦੇ ਪ੍ਰਗਟਾਵੇ ਉਸ ਨਾਲ ਹੋਣ। ਪਰ ਜਦ ਤੱਕ ਉਹ ਆਪਣੇ ਅੰਦਰ ਉਸ ਪ੍ਰਾਣ ਵਿੱਚ ਪਰਮੇਸ਼ਵਰ ਦੀ ਪੁੱਤਰੀ ਨਹੀਂ ਹੈ, ਤਾਂ ਵੇਖੋ, ਉਹ ਮੁਰਦਾ ਹੈ। ਇਹਦੀ ਕੋਈ ਪਰਵਾਹ ਨਹੀਂ ਹੈ ਕਿ ਉਹ ਕੀ ਕਰਦੀ ਹੈ। ਸਾਰਾ ਹੀ ਇਸਰਾਇਲ ਬਾਹਰੀ ਰੂਪ ਵਿੱਚ ਆਤਮਿਕ ਸੀ, ਉਹ ਸਾਰੇ ਪਰਮੇਸ਼ਵਰ ਦੀਆਂ ਭਲਾਈਆਂ ਨਾਲ ਭਰੇ ਹੋਏ ਸਨ, ਅਤੇ ਕਿਵੇਂ ਉਹ ਖੁਦਾ ਦਾ ਆਦਰ ਕਰਦੇ ਸਨ ਅਤੇ ਇਸੇ ਤਰ੍ਹਾਂ ਹੋਰ ਕਈ ਕੁਝ ਕਰਦੇ ਸਨ, ਪਰ ਉਸ ਨਾਲ ਗੱਲ ਨਹੀਂ ਬਣੀ। ਉਹਨਾਂ ਦਾ ਅੰਦਰਲਾ ਹਿੱਸਾ ਵਚਨ ਨੂੰ ਪਛਾਣ ਨਹੀਂ ਸਕਿਆ ਸੀ। ਪਰ ਜਦ ਤੁਸੀਂ ਖੁਦਾ ਦੀ ਆਤਮਾ ਤੋਂ ਜਨਮ ਪਾ ਲੈਂਦੇ ਹੋ, ਤਾਂ ਫਿਰ ਤੁਹਾਡੇ ਕੋਲ ਹੁੰਦਾ ਹੈ, ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ, ਅਤੇ ਤੁਸੀਂ ਹਮੇਸ਼ਾ ਹੀ ਪਰਮੇਸ਼ਵਰ ਦੇ ਪੁੱਤਰ ਸੀ, ਅਤੇ ਤੁਸੀਂ ਹਮੇਸ਼ਾ ਹੀ ਪਰਮੇਸ਼ਵਰ ਦੇ ਪੁੱਤਰ ਰਹੋਗੇ। ਇਸ ਨੂੰ ਵੱਖ ਕਰਨ ਦਾ ਕੋਈ ਢੰਗ ਨਹੀਂ ਹੈ, ਕਿਉਂਕਿ ਇਹ ਤੁਹਾਡੇ ਕੋਲ ਅਨੰਤ ਜੀਵਨ ਹੈ, ਅਤੇ ਅਨੰਤ ਕਦੇ ਵੀ ਸ਼ੁਰੂ ਨਹੀਂ ਹੁੰਦਾ ਅਤੇ ਨਾ ਹੀ ਕਦੇ ਇਸ ਦਾ ਅੰਤ ਹੁੰਦਾ ਹੈ। ਉਹ ਇਹ ਖੁਦਾ ਦੀ ਹੀ ਕਿਰਪਾ ਹੈ ਕਿ ਉਹ ਸਾਨੂੰ ਇਸ ਤਰ੍ਹਾਂ ਦੇ ਡੂੰਘੇ ਭੇਤਾਂ ਦੀ ਸਮਝ ਦਿੰਦਾ ਹੈ, ਜਿਵੇਂ ਪੌਲੁਸ ਹਫਸੀਆਂ ਵਿੱਚ ਇੱਥੇ ਹੋਰ ਅੱਗੇ ਜਾ ਕੇ ਪਤੀ ਅਤੇ ਪਤਨੀ ਦੇ ਬਾਰੇ ਵਿੱਚ ਕਹਿੰਦਾ ਹੈ ਕਿ ਇਹ ਇੱਕ ਭੇਤ ਹੈ, ਕਿਸ ਤਰ੍ਹਾਂ ਪਤਨੀਆਂ ਨੂੰ ਆਪਣੇ ਪਤੀਆਂ ਦਾ ਆਦਰ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਸਾਰੀ ਬਾਈਬਲ ਵਿੱਚ ਹੋਰ ਜਗ੍ਹਾ ਵੀ ਆਦਰ ਕਰਨ ਬਾਰੇ ਕਿਹਾ ਗਿਆ ਹੈ, ਕਿਹਾ ਹੈ ਇਸਤਰੀ ਆਪਣੇ ਪਤੀਆਂ ਦਾ ਆਦਰ ਕਰਨ, ਆਪਣੇ ਪਤੀਆਂ ਦੀ ਇੱਜ਼ਤ ਕਰਨ, ਅਤੇ ਫਿਰ ਪਤੀ ਨੂੰ ਆਪਣੀ ਪਤਨੀ ਸਾਹਮਣੇ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿ ਉਸਦੀ ਪਤਨੀ ਉਸਦਾ ਆਦਰ ਪਰਮੇਸ਼ਵਰ ਦੇ ਪੁੱਤਰ ਵਰਗਾ ਕਰ ਸਕੇ। ਅਤੇ ਜੇ ਉਹ ਇਸ ਤਰ੍ਹਾਂ ਦਾ ਜੀਵਨ ਬਤੀਤ ਨਹੀਂ ਕਰਦਾ ਹੈ ਤਾਂ ਚੰਗਾ, ਫਿਰ ਪੱਕਾ ਉਸਦਾ ਆਦਰ ਨਹੀਂ ਕਰੇਗੀ, ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਕਿਸ ਚੀਜ਼ ਦਾ ਬਣਿਆ ਹੈ। ਪਰੰਤੂ ਜਦੋਂ ਕੋਈ ਆਦਮੀ ਆਦਰ ਯੋਗ ਹੈ ਤੇ ਆਪਣੀ ਪਤਨੀ ਨਾਲ ਪਵਿੱਤਰ, ਆਪਣੇ ਪਰਿਵਾਰ ਸਾਹਮਣੇ ਪਵਿੱਤਰ ਹੈ ਤੇ ਖੁਦਾ ਦਾ ਸੱਚਾ ਦਾਸ ਹੈ, ਤਾਂ ਫਿਰ ਜਨਾਨੀ ਨੂੰ, ਬੱਚਿਆਂ ਨੂੰ ਅਤੇ ਸਾਰਿਆਂ ਨੂੰ ਉਸ ਪਰਮੇਸ਼ਵਰ ਦੇ ਦਾਸ ਦਾ ਆਦਰ ਕਰਨਾ ਚਾਹੀਦਾ ਹੈ। ਹੁਣ ਧਿਆਨ ਦਿਓ, ਔਰਤਾਂ ਵਾਲਾਂ ਨੂੰ ਕਟਵਾਉਣਾ ਚਾਹੁੰਦੀਆਂ ਹਨ, ਉਹ ਛੋਟੇ ਛੋਟੇ ਕੱਪੜੇ, ਪੈਂਟਾਂ ਪਾਉਣਾ, ਮੇਕਅਪ ਕਰਨਾ ਚਾਹੁੰਦੀਆਂ ਹਨ। ਇਹਨਾਂ ਦਿਨਾਂ ਵਿੱਚ ਬਿਕਨੀਆਂ ਅਤੇ ਹੋਰ ਇਸ ਤਰ੍ਹਾਂ ਦੇ ਪਹਿਰਾਵੇ ਪਹਿਨਦੀਆਂ ਹਨ, ਉਹ ਇਸ ਤਰ੍ਹਾਂ ਕਰਨਾ ਚਾਹੁੰਦੀਆਂ ਹਨ ਅਤੇ ਫਿਰ ਵੀ ਉਹ ਚਰਚ ਜਾਣਾ ਚਾਹੁੰਦੀਆਂ ਹਨ। ਤੁਸੀਂ ਉਸ ਮਸਾਂ ਨੂੰ ਵੇਖੋ ਜਿਹੜਾ ਉਹਨਾਂ ਦੇ ਆਤਮਾ ਤੇ ਹੈ ਪਰ ਪ੍ਰਾਣਾ ਤੇ ਨਹੀਂ ਹੈ। ਸਮਝੇ? ਕਹਿੰਦੇ ਹਨ ਅਸੀਂ ਮਸੀਹੀ ਵੀ ਬਣੇ ਰਹਿਣਾ ਚਾਹੁੰਦੇ ਹਾਂ ਅਤੇ ਇਸ ਤਰ੍ਹਾਂ ਦੇ ਕੰਮ ਵੀ ਕਰਨੇ ਹਨ, ਅਤੇ ਪਾਸਟਰ ਕਹਿੰਦਾ ਹੈ ਠੀਕ ਆ। ਜਦ ਪਾਸਟਰ ਠੀਕ ਕਹਿੰਦਾ ਹੈ ਤਾਂ ਤੁਸੀਂ ਕਲੀਸਿਆ ਦੇ ਮੈਂਬਰ ਬਣ ਸਕਦੇ ਹੋ, ਤੁਹਾਡਾ ਨਾਮ ਮੇਰੇ ਚਰਚ ਦੀ ਕਿਤਾਬ ਵਿੱਚ ਲਿਖਿਆ ਜਾ ਸਕਦਾ ਹੈ, ਇਹ ਠੀਕ ਹੈ। ਤਦ ਫਿਰ ਉਹ ਉਸ ਨੂੰ ਆਪਣੀ ਜਥੇਬੰਦੀ ਦਾ ਫਿਲਟਰ ਦੇ ਰਿਹਾ ਹੈ ਜੋ ਕਿ ਉਸ ਦੁਨਿਆਵੀ ਔਰਤ ਦੇ ਸਵਾਦ ਅਨੁਸਾਰ ਹੈ। ਉਹ ਸੰਸਾਰ ਨਾਲ ਪਿਆਰ ਕਰਦੀ ਹੈ ਅਤੇ ਉਸ ਨੂੰ ਸੰਸਾਰ ਦਾ ਸਵਾਦ ਪਸੰਦ ਹੈ, ਇਸ ਲਈ ਉਸਦੇ ਕੋਲ ਇਸ ਔਰਤ ਲਈ ਇੱਕ ਛਾਨਣੀ ਹੈ, ਪਰ ਉਹ ਇੱਕ ਸਮਝਦਾਰ ਔਰਤ ਹੋਣ ਤੋਂ ਬਹੁਤ ਦੂਰ ਹੈ। ਪਰੰਤੂ ਤੁਸੀਂ ਇਸ ਹਾਲਤ ਵਿੱਚ ਹੋ, ਇਹੀ ਉਹ ਹੈ ਜਿੱਥੋਂ ਮੈਂ ਵਿਸ਼ਾ ਲਿਆ ਸੀ। ਨਹੀਂ, ਉਹ ਸਮਝਦਾਰ ਇਸਤਰੀ ਨਹੀਂ ਹੈ। ਜੇ ਉਹ ਸਮਝ ਵਾਲੀ ਹੁੰਦੀ ਤਾਂ ਉਸ ਨੂੰ ਪਤਾ ਹੁੰਦਾ ਕਿ ਆਖਰੀ ਦਿਨ ਚਰਚ ਉਸਦਾ ਨਿਆਂ ਨਹੀਂ ਕਰੇਗਾ। ਹੁਣ ਚਰਚ ਉਸ ਨੂੰ ਆਪਣੀ ਮੈਂਬਰਸ਼ਿਪ ਦੁਆਰਾ ਅਤੇ ਉਸਦੇ ਸਮਾਜਿਕ ਦਾਇਰਿਆਂ ਪ੍ਰਤੀ ਇਮਾਨਦਾਰੀ ਅਨੁਸਾਰ ਜਾਂਚ ਰਿਹਾ ਹੈ ਜਿਸ ਦੇ ਨਾਲ ਉਸਦਾ ਸੰਬੰਧ ਹੈ। ਉਸ ਨੂੰ ਹੁਣ ਉਸਦੇ ਅਨੁਸਾਰ ਜਾਂਚ ਰਹੇ ਹਨ, ਪਰੰਤੂ ਅੰਤ ਦੇ ਦਿਨ ਖੁਦਾ ਉਸਦਾ ਨਿਆਂ ਕਰਨ ਜਾ ਰਿਹਾ ਹੈ। ਇਸ ਲਈ ਉਹ ਸੋਚ ਨਹੀਂ ਰਹੀ ਹੈ ਉਸ ਆਦਮੀ ਵਾਂਗ ਜਿਹੜਾ ਸਿਗਰਟ ਪੀਂਦਾ ਹੈ। ਉਸ ਨੂੰ ਸਿਗਰਟ ਪੀਣਾ ਇੰਨਾ ਪਿਆਰਾ ਲੱਗਦਾ ਹੈ ਕਿ ਨਿਕੋਟੀਨ ਨਾਲ ਉਸ ਦੀਆਂ ਸੋਚਣ ਦੀਆਂ ਚੇਤਨਾਵਾਂ ਸੁੰਨ ਹੋ ਗਈਆਂ ਹਨ, ਤੇ ਉਸ ਜਨਾਨੀ ਦੀਆਂ ਇੱਛਾਵਾਂ ਨੇ ਉਸ ਦੀਆਂ ਸੋਚਣ ਦੀਆਂ ਚੇਤਨਾਵਾਂ ਇਸ ਤਰ੍ਹਾਂ ਸੁੰਨ ਕਰ ਦਿੱਤੀਆਂ ਹਨ ਕਿ ਉਹਨਾਂ ਕੰਮਾਂ ਨੂੰ ਕਰੇਗੀ ਜਿਹੜੇ ਪਰਮੇਸ਼ਵਰ ਦੀ ਨਿਗਾਹ ਵਿੱਚ ਘਿਣਾਉਣੇ ਹਨ, ਕਿਉਂਕਿ ਉਹ ਇਹਨਾਂ ਕੰਮਾਂ ਨੂੰ ਕਰਨਾ ਚਾਹੁੰਦੀ ਹੈ। ਇੱਕ ਸੰਸਾਰਿਕ ਔਰਤ ਦੇ ਸਵਾਦ ਨੂੰ ਸੰਤੁਸ਼ਟ ਕਰਦਾ ਹੈ, ਇਸ ਲਈ ਉਹ ਸੰਸਾਰਿਕ ਚਰਚ ਦੀ ਛਾਨਣੀ ਲੈਂਦੀ ਹੈ। ਉਹ ਇਸ ਵਿੱਚ ਦੀ ਹੋ ਕੇ ਲੰਘਦੀ ਹੈ, ਉੱਥੇ ਉਸ ਨੂੰ ਪਰੇਸ਼ਾਨ ਕਰਨ ਲਈ ਕੁਝ ਨਹੀਂ ਹੈ, ਇਹ ਵਿਖਾਉਂਦਾ ਹੈ। ਹੁਣ ਅਸੀਂ ਇੱਥੇ ਵੇਖਦੇ ਹਾਂ ਕਿ ਇਹ ਸੱਚ ਹੈ ਤੇ ਪਾਸਟਰ ਕਹਿੰਦਾ ਹੈ ਬਿਲਕੁਲ ਠੀਕ ਹੈ, ਅਸੀਂ ਇਸ ਤਰ੍ਹਾਂ ਕਰਨ ਤੇ ਔਰਤਾਂ ਨੂੰ ਦੋਸ਼ੀ ਨਹੀਂ ਮੰਨਦੇ ਹਾਂ, ਇਹ ਸਭ ਠੀਕ ਹੈ। ਇਸ ਵਿੱਚ ਬਹੁਤ ਸਾਰਾ ਪਾਪ ਹੈ, ਇਹ ਉਸਦੀ ਛਾਨਣੀ ਵਿੱਚ ਦੀ ਹੋ ਕੇ ਅੰਦਰ ਜਾਂਦਾ ਹੈ। ਇਸ ਚੀਜ਼ ਨੂੰ ਵਿਖਾਉਂਦਾ ਹੈ ਕਿ ਉਹ ਧਰਮ ਗਿਆਨ ਦੀ ਛਾਨਣੀ ਵਿੱਚ ਦੀ ਲੰਘ ਰਹੇ ਹਨ ਅਤੇ ਉਹ ਧਰਮ ਗਿਆਨ ਦਾ ਸਵਾਦ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦੇ ਕੋਲ ਧਰਮ ਗਿਆਨ ਦਾ ਸਵਾਦ ਹੈ, ਪਰ ਅਸਲ ਵਿੱਚ ਪਰਮੇਸ਼ਵਰ ਦੀ ਛਾਨਣੀ ਵਿੱਚ ਦੀ ਨਹੀਂ ਲੰਘੇ ਹਨ। ਨਹੀਂ ਜੀ ਸ਼੍ਰੀਮਾਨ। ਹੁਣ ਜੇ ਧਰਮ ਗਿਆਨ ਵਾਲਿਆਂ ਕੋਲ ਧਰਮ ਗਿਆਨ ਸੋਚਣ ਵਾਲਾ ਫਿਲਟਰ ਹੈ ਤੇ ਚਰਚ ਬਾਰੇ ਸੋਚਣ ਵਾਲਿਆਂ ਕੋਲ ਚਰਚ ਦਾ ਫਿਲਟਰ ਹੈ ਅਤੇ ਸਿਗਰਟ ਦੇ ਬਾਰੇ ਵਿੱਚ ਸੋਚਣ ਵਾਲਿਆਂ ਕੋਲ ਸਿਗਰਟ ਦਾ ਫਿਲਟਰ ਹੈ, ਤਾਂ ਫਿਰ ਇੱਕ ਸੱਚੇ ਵਿਚਾਰਸ਼ੀਲ ਆਦਮੀ ਕੋਲ ਕਿਤੇ ਨਾ ਕਿਤੇ ਇੱਕ ਸੱਚਾ ਫਿਲਟਰ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦਾ ਇੱਕ ਫਿਲਟਰ ਅਥਵਾ ਛਾਨਣੀ ਹੈ ਅਤੇ ਇਹ ਉਸਦਾ ਵਚਨ ਹੈ। ਇਹ ਵੱਖਰੇ ਕਰਨ ਵਾਲਾ ਹੈ ਕਿਉਂਕਿ ਇਹ ਪਾਪ ਤੋਂ ਵੱਖਰੇ ਕਰਨ ਵਾਲਾ ਜਲ ਹੈ। ਹੁਣ ਇਹ ਹੀ ਸਮਝਦਾਰ ਮਨੁੱਖ ਦਾ ਜਾਂ ਇੱਕ ਪਵਿੱਤਰ ਮਨੁੱਖ ਦਾ ਸਵਾਦ ਹੈ। ਜੇ ਮਨੁੱਖ ਸੰਸਾਰ ਦੇ ਇਸ ਤਰ੍ਹਾਂ ਦੇ ਫਿਲਟਰ ਵਿੱਚ ਦੀ ਹੋ ਕੇ ਨਿਕਲਦਾ ਹੈ ਤਾਂ ਉਸਦੇ ਕੋਲ ਸੰਸਾਰਿਕ ਸਵਾਦ ਹੈ, ਤੇ ਜਿਵੇਂ ਤੰਬਾਕੂ ਕੰਪਨੀ ਹੈ, ਇਸ ਫਿਲਟਰ ਵਿੱਚ ਟੱਕਰ ਰਾਹੀਂ ਉਸਨੂੰ ਕਲੀਸਿਆ ਵਿੱਚ ਹੋਰ ਮੈਂਬਰ ਪ੍ਰਾਪਤ ਹੁੰਦੇ ਹਨ। ਜੇ ਉਹ ਕਹਿੰਦੇ ਹਨ ਬੰਦਿਆਂ ਦੀ ਬਜਾਏ ਜਨਾਨੀਆਂ ਚਰਚ ਵਿੱਚ ਵੱਧ ਜਾਂਦੀਆਂ ਹਨ, ਹੋ ਸਕਦਾ ਹੈ ਇਸੇ ਤਰ੍ਹਾਂ ਹੋਵੇ। ਹੁਣ ਇਹ ਸੱਚ ਹੋ ਸਕਦਾ ਹੈ ਕਿ ਉਹ ਗਿਰਜਿਆਂ ਵਿੱਚ ਜਾਂਦੀਆਂ ਹੋਣ ਅਤੇ ਜੋ ਚਾਹੁੰਦੀਆਂ ਹੋਣ ਕਰਦੀਆਂ ਹੋਣ, ਇਹ ਠੀਕ ਹੈ, ਉਹ ਜੋ ਚਾਹੇ ਉਹ ਕਰੇਗੀ, ਉਹ ਕਿਸੇ ਵਿੱਚ ਵੀ ਸ਼ਾਮਲ ਹੋ ਜਾਵੇਗੀ, ਪਰ ਉਹ ਉਸ ਚਰਚ ਦੀ ਛਾਨਣੀ ਵਿੱਚ ਦੀ ਹੋ ਕੇ ਲੰਘਦੀ ਹੈ। ਜੇ ਉਹ ਖੁਦਾ ਦੀ ਛਾਨਣੀ ਵਿੱਚ ਦੀ ਹੋ ਕੇ ਲੰਘੇ ਤਾਂ ਉਸ ਨਾਲ ਉਹ ਵੱਖਰੀ ਹੋ ਕੇ ਨਿਕਲੇਗੀ। ਸਮਝੇ? ਉਹ ਪਰਮੇਸ਼ਵਰ ਦੇ ਫਿਲਟਰ ਵਿੱਚੋਂ ਦੀ ਲੰਘ ਕੇ ਕੱਟੇ ਹੋਏ ਵਾਲਾਂ ਨਾਲ ਬਾਹਰ ਨਹੀਂ ਨਿਕਲ ਸਕਦੀ ਹੈ, ਉਹ ਬਸ ਇਸ ਤਰ੍ਹਾਂ ਕਰ ਹੀ ਨਹੀਂ ਸਕਦੀ ਹੈ। ਹੁਣ ਇਹ ਹੋਣ ਜਾ ਰਿਹਾ ਹੈ, ਹੋ ਸਕਦਾ ਹੈ ਇਹ ਕਿਸੇ ਲਈ ਥੋੜਾ ਕੌੜਾ ਹੋਵੇ, ਪਰੰਤੂ ਜਦ ਉਹ ਪਰਮੇਸ਼ਵਰ ਦੇ ਫਿਲਟਰ ਵਿੱਚ ਦੀ ਲੰਘਣਾ ਸ਼ੁਰੂ ਕਰਦੀ ਹੈ ਤਾਂ ਉਹ ਫਿਲਟਰ ਉਸ ਨੂੰ ਵਾਲ ਨਾ ਕੱਟਣ ਲਈ ਕਹਿੰਦਾ ਹੈ। फिर की हुंदा है, वो दूसरे पासे नू हो जांदी है। जे आखदा है इस तरह करना एक औरत लई पाप है, अते इस तरह करके अनादर कर दी है। जो इस तरह करना चाहती है तो कहिंदा है चंगा उसने अपने वाल कटा लैन दियो, कहा ता फिर अपना सिर मना लवे, अते कहा सानू पता है सिर मनाउणा औरत लई शर्म वाली गल है, फिर कहा ता फिर अपना सिर कजे, अते उसके वाल ही उसका कजना है, टोपी नहीं। ठीक है, बाइबल ने कहा है उसके वाल ही उसका कजना है। ठीक है, ये विखाउंदा है कि वो प्रभु लई नजीर है, औरत दे लम्मे वाला दा अर्थ है कि वो प्रभु लई नजीर है, अते सानू पता है कि ये सच है। पर असि वेखदे हां कि जे अखौती समझदार आदमी दुनिया वे सिगरेट पी सकदा है अते उसका सवाल लै सकदा है, तो उसनु इस गल दा भी चंगी तरह पता होना चाहिदा है कि तंबाकू वाला धुआं भी प्राप्त कर रहा है। पर ये सिर्फ इसलिए है कि उसनु होर सिगरेट बेचिया जा सकन, उस तो होर सिगरेटा की खरीदारी करवाई जा सके। अते जद ओ उना नु कुछ भी करन दिंदे हां ता चर्च दा फिल्टर होर मेंबर अंदर आउन दिंदा है, अते इसे तरह दीआं चीजां नु अंदर आउन दिंदे हां, भावे ओ कुछ भी करन ता भी चर्च दे मेंबर रहिंदे हां, अते तद ओ होर विवाद मेंबर प्राप्त करदे हां। की होवे जे अज रात असी चर्चा विच जाइए अते उना असली नवा जन्म पाए होए वचन तो जन्मे होए मसीहा नु छड के बाकी सारिया नु छाण के बाहर कढ दईए, ताजरात बहुत सारे खाली उपदेश इस कंध विरुद्ध होणगे। ए सच है क्योंकि ए फिल्टर विच दी छाणिया गया सी, अते मेरे दिल विच इक इच्छा है, अते मैं निश्चय करदा हां कि हर कोई जेड़ा सुन रहा है उसकी भी एहो इच्छा है कि परमेश्वर मेनू अपने फिल्टर राही छाण। जिवें दाऊद ने कहा सी, प्रभु मेनू जांच अते परख अते वेख कि मेरे विच कोई बुरी चीज तां नहीं, उसनू मेरे विचों कढ दे। समझे, मैं परमेश्वर दा फिल्टर चाहुंदा हां। इसकी परवाह ना करो दुनिया की कर दी है, चर्च दे कोल की है, मैं समझदार आदमी बनना चाहुंदा हां कि ये सोचा कि मैं इना किसे दिना विच न्याले किसे अगे खड़े होन जा रहा हां। ध्यान दियो, तंबाकू कंपनी होर सिगरेट वेचन लिए कर दी है अते चर्च होर मेंबर प्राप्त करने लिए इस तरह करदा है। एक छोटे कपड़े पाउन वाली अते छोटे वाल रखन वाली जनानी खुदा दे फिल्टर विच फस जावेगी, ओ कटे हुए वाला नाल इस दे विच दी नहीं लंघ सकती है, क्योंकि बाइबल आखदी है उसनु इस तरह नहीं करना चाहिदा। याद हो इस तरह कर दी है तो अपने सिर दा निरादर कर दी है, सानू ये जानना चाहिदा है। पर चर्च दे फिल्टर राही ओ बिल्कुल ठीक निकल जांदी है अते बाकी दे सारे भी उस विचों दी लंघ जांदे हन। मैं किसे वेले खड़ा हुंदा हां, मैं किसे दा निरादर नहीं कर रहा हां, मैं निजी तौर ते कदे किसे आदमी दे बारे विच नहीं कहिंदा हां, पर ये चर्च विच पाप है। तुसी मेरी इस गल नु लिख सकदे हो, मैं कदे इस तरह नहीं कहिंदा कुमारी फला फला है या श्रीमान फला फला या आदर योग पास्टर फला 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 है। नहीं जी श्रीमान, मैं ता पाप नू पाप कहिंदा हां। जे मेरे परिवार विच है या मेरे विच है भावे किसे विच भी होवे, ए फिर भी पाप ही है। मैं निजी तौर ते किसे दे विरुद्ध कुछ नहीं कहिंदा हां, मैं पाप दे विरुद्ध बोलदा हां। मैं दी परवाह नहीं करदा भावे मैं हां चाहे कोई भी होवे, या दे खुदा दे फिल्टर विचों दी होके लंघदा है ता कोई भी पाप तुहानू उत्थे ही रोक देवेगा। ध्यान दियो, पर ओ जनानी जेड़ी अपने वाल कटना ते छोटे कपड़े पाना चाहुंदी है या मेकअप करना चाहुंदी है या जेहा ही होर कुछ करना चाहुंदी है, तो बड़ी आसानी नाल पेंतीकास्टल दे फिल्टर विच दी लंघ सकदी है। होर कुछ नहीं किया जा सकदा, ओ सीधी मौत विच जांदी है, क्योंकि ओ कहंदी है चंगा इस दे विच कोई खराबी नहीं है। ये तुसी दुनिया या दुनिया दीआं चीजां नाल प्यार करदे हो ता इसलिए है क्योंकि परमेश्वर दा प्यार तुहाडे विच नहीं है। ये उसके प्राण विच इस तरह का स्वाद पाया जाता है ता इस आत्मा राही ओ अपने प्राण अंदर इस तरह दीआं चीजां खिंचदी है जेड़ीआं खुदा वल्लों नहीं हन अते खुदा दे वचन दे विरुद्ध हन। ये स्वाद वेखण चखण राही आ सकदा है, ये सोचण राही तर्क राही आ सकदा है कि इस विच कोई नुकसान नहीं है, मेरा एक स्वाद है, मेरे जज्बात हन, मैनू महसूस हुंदा है कि सब कुछ ठीक है। ये उसका प्राण इस तरह का है ता सीधी ही उस विच दी उसके प्राण विच चली जाती है। इस नु विखाउंदा है कि ओ खुदा दे फिल्टर राही नहीं आ रही है। पर जे उसके वाल कटे हुए हन, मेकअप कर दी है, छोटे कपड़े पेंटा पाउंदी है अते आदमियां वर्गी दिखाई दिंदी है अते पजामे पाउंदी है अते ओ सब आ रही है जो इन्हां कपड़िआं नु कहिंदे हन, ओ इस तरह दीआं गल्लां करदीआं हन अते उस तरह दे काम कर रहीआं हन अते दुनिया लई जी रहीआं हन, ओ रुक जाणगीआं, उस फिल्टर विच दी बाहर नहीं आ सकदी है। नहीं जी श्रीमान, ए फिल्टर शुरू विच ही उस नु रोक देवेगा। ध्यान दियो, जे एक आदमी उसके सोने लाल बुल्ला बाल अते उसके रंग मले हुए चेहरे नू अते छोटे छोटे कपड़िया नू उसके तैन वाले कपड़िया नू अते जो कुछ भी उसने पाया होया है वेख रहा है, एक सच्ची समझ वाला आदमी उस वाल नहीं वेखेगा। ਹੁਣ ਇੱਕ ਆਦਮੀ ਜੋ ਚਰਚ ਦਾ ਮੈਂਬਰ ਹੈ ਉਸ ਵੱਲ ਵੇਖੇਗਾ, ਉਸ ਦੀ ਤਾਰੀਫ ਕਰੇਗਾ, ਪਰ ਮੈਂ ਪਰਵਾਹ ਨਹੀਂ ਕਰਦਾ ਅੱਖਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ। ਇੱਕ ਸੋਚਣ ਵਾਲਾ ਆਦਮੀ ਉਸ ਪਾਸਿਓਂ ਆਪਣਾ ਸਿਰ ਘੁਮਾ ਲਵੇਗਾ, ਕਿਉਂ? ਉਹ ਪਰਮੇਸ਼ਵਰ ਦੇ ਫਿਲਟਰ ਵਿੱਚ ਨਹੀਂ ਲੰਘਿਆ ਹੈ, ਅਤੇ ਉਹ ਜਾਣਦਾ ਹੈ ਕਿ ਉਸ ਵੱਲ ਵੇਖਣਾ ਆਪਣੇ ਦਿਲ ਵਿੱਚ ਜਨਾਹਕਾਰੀ ਕਰਨਾ ਹੈ। ਉਹ ਨਹੀਂ ਸੋਚਦਾ ਕਿ ਉਹ ਸੋਹਣੀ ਹੈ। ਉਸ ਨੂੰ ਕਹੋ ਕਿ ਉਹ ਸੋਹਣੀ ਨਹੀਂ ਹੈ, ਉਸ ਲਈ ਸੋਹਣੀ ਨਹੀਂ ਹੈ। ਇੱਕ ਸਮਝਦਾਰ ਮਨੁੱਖ ਲਈ ਤਾਂ ਭ੍ਰਿਸ਼ਟ, ਨਿਕੰਮੀ, ਵਿਖਣ ਵਾਲੀ, ਨਿਰਲਜ ਈਜ਼ਬੇਲ ਹੈ। ਇੱਕ ਪਰਮੇਸ਼ਵਰ ਦਾ ਪੁੱਤਰ ਤਾਂ ਉਸ ਵੱਲ ਸ਼ਰਮ ਨਾਲ ਵੇਖਦਾ ਹੈ ਕਿ ਉਹ ਵੀ ਉਸੇ ਪਰਿਵਾਰ ਦੀ ਹੈ ਜਿਹੜਾ ਕਿ ਮੈਂ ਹਾਂ। ਇਹ ਠੀਕ ਹੈ, ਉਹ ਮੇਰੀ ਭੈਣ ਹੋ ਕੇ ਇਸ ਤਰ੍ਹਾਂ ਦੇ ਕੰਮ ਕਿਸ ਤਰ੍ਹਾਂ ਕਰ ਸਕਦੀ ਹੈ? ਵੇਖੋ, ਉਹ ਕਿਸੇ ਇੱਕ ਫਿਲਟਰ ਵਿੱਚ ਦੀ ਹੋ ਕੇ ਬਾਹਰ ਨਿਕਲੀ ਹੈ, ਅਤੇ ਉਹ ਕਿਸੇ ਹੋਰ ਫਿਲਟਰ ਰਾਹੀਂ ਬਾਹਰ ਨਿਕਲਿਆ ਹੈ। ਉਹ ਨਹੀਂ ਸੋਚਦਾ ਹੈ ਕਿ ਉਹ ਸੋਹਣੀ ਹੈ, ਬਿਲਕੁਲ ਨਹੀਂ। ਪਰਮੇਸ਼ਵਰ ਦੇ ਸੱਚੇ ਆਦਮੀ ਲਈ ਇਹ ਸੁੰਦਰਤਾ ਨਹੀਂ ਹੈ। ਯਾਦ ਰੱਖੋ, ਇੱਕ ਵਾਰ ਇਸ ਤੋਂ ਪਹਿਲਾਂ ਕਿ ਯਸੂ ਮਸੀਹ ਦਾ ਲਹੂ ਛਾਨਣੀ ਬਣਦਾ, ਅਸੀਂ ਥੋੜੀ ਦੇਰ ਬਾਅਦ ਇਸ ਵਿੱਚ ਜਾਵਾਂਗੇ। ਪਰਮੇਸ਼ਵਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ, ਅਤੇ ਉਹਨਾਂ ਨੂੰ ਪਤਨੀਆਂ ਬਣਾ ਲਿਆ। ਪਰਮੇਸ਼ਵਰ ਨੇ ਇਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ। ਦੁਬਾਰਾ ਇਸਰਾਇਲ ਦੀ ਯਾਤਰਾ ਸਮੇਂ ਹੋਇਆ ਸੀ, ਅਤੇ ਖੁਦਾ ਨੇ ਉਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕੀਤਾ। ਉਹਨਾਂ ਵਿੱਚੋਂ ਸਾਰੇ ਨਾਸ਼ ਹੋ ਗਏ। ਇੱਕ ਸਮਝਦਾਰ ਮਨੁੱਖ ਦੀ ਪੂਣੀ। ਯਾਦ, ਮੈਂ ਇੱਥੇ ਮੀਟਿੰਗ ਲਈ ਆਇਆ ਸੀ। ਇੱਕ ਰਾਤ ਉੱਥੇ ਚਰਚ ਦੇ ਪਿੱਛੇ ਇੱਕ ਅਵਾਰਾ ਜਿਹਾ ਛੋਟਾ ਮੁੰਡਾ ਖੜਾ ਸੀ। ਉਸਨੇ ਮੈਨੂੰ ਕਿਹਾ ਸੀ, ਇਹ 3 ਜਾਂ 4 ਸਾਲ ਪਹਿਲਾਂ ਦੀ ਗੱਲ ਹੈ, ਕਿਹਾ, ਤੂੰ ਇਹ ਗੱਲਾਂ ਇਸ ਲਈ ਕਰਦਾ ਹੈ ਕਿਉਂਕਿ ਤੂੰ ਇੱਕ ਬੁੱਢਾ ਆਦਮੀ ਹੈ। ਕਿਹਾ, ਮੈਂ ਸੋਚਦਾ ਹਾਂ ਕਿ ਉਹ ਵਧੀਆ ਵਿਖਾਈ ਦਿੰਦੀਆਂ ਹਨ। ਮੈਂ ਕਿਹਾ, ਮੈਂ ਇਸ ਦੀ ਕਲਪਨਾ ਕਰ ਸਕਦਾ ਹਾਂ, ਤੁਸੀਂ ਉਸ ਨੂੰ ਵੇਖ ਕੇ ਹੀ ਦੱਸ ਸਕਦੇ ਸੀ ਕਿ ਉਹ ਕਿਸ ਤਰ੍ਹਾਂ ਦਾ ਸੀ। ਮੈਂ ਉਸ ਨੂੰ ਕਿਹਾ, ਮੈਂ ਤੈਨੂੰ ਕੁਝ ਦੱਸਦਾ ਹਾਂ, ਤੇਰੀ ਉਮਰ ਕਿੰਨੀ ਹੈ? ਉਸਨੇ ਕਿਹਾ, ਲਗਭਗ 30 ਸਾਲ ਦੀ। ਮੈਂ ਕਿਹਾ, ਜਦ ਮੈਂ ਤੇਰੇ ਤੋਂ 15 ਸਾਲ ਛੋਟਾ ਸੀ ਉਸ ਵੇਲੇ ਵੀ ਮੇਰੇ ਇਸੇ ਤਰ੍ਹਾਂ ਦੇ ਵਿਚਾਰ ਸਨ। ਠੀਕ ਹੈ, ਇਹ ਹਾਲੇ ਵੀ ਗੰਦਗੀ ਹੀ ਹੈ, ਇੱਕ ਸੋਚਣ ਵਾਲੇ ਮਨੁੱਖ ਦੀ ਛਾਨਣੀ। ਹੁਣ ਧਿਆਨ ਦਿਓ, ਜੇ ਉਸਦਾ ਦਿਮਾਗ ਪਰਮੇਸ਼ਵਰ ਦੇ ਵਚਨ, ਪਰਮੇਸ਼ਵਰ ਦੀ ਛਾਨਣੀ ਵਿੱਚ ਦੀ ਪੁਣਿਆ ਹੋਇਆ ਹੁੰਦਾ, ਤਾਂ ਉਹ ਉਸ ਜਨਾਨੀ ਵੱਲ ਨਾ ਵੇਖਦਾ। ਉਹ ਇਹ ਨਾ ਸੋਚਦਾ ਕਿ ਉਹ ਸੋਹਣੀ ਹੈ, ਬਲਕਿ ਇਹ ਸੋਚਦਾ ਕਿ ਉਹ ਈਜ਼ਵਲ ਹੈ। ਉਹ ਸੋਚੇਗਾ ਕਿ ਉਹਨਾਂ ਲਾਲ ਬੁੱਲਾਂ ਦੇ ਪਿੱਛੇ ਜ਼ਹਿਰ ਵਾਲੇ ਲੰਮੇ ਦੰਦ ਹਨ ਜੋ ਉਸ ਨੂੰ ਡੰਗ ਲੈਣਗੇ, ਅਤੇ ਬਾਈਬਲ ਆਖਦੀ ਹੈ ਉਸਦੇ ਫਾਟਕ ਮੌਤ ਦੇ ਫਾਟਕ ਹਨ, ਅਤੇ ਆਦਮੀ ਉਸ ਵਿੱਚ ਇਸ ਤਰ੍ਹਾਂ ਜਾਂਦਾ ਹੈ ਜਿਵੇਂ ਬਲਦ ਕੱਟੇ ਜਾਣ ਲਈ ਜਾਂਦਾ ਹੈ। ਸਮਝਦਾਰ ਆਦਮੀ ਦਾ ਇੱਕ ਫਿਲਟਰ ਹੁੰਦਾ ਹੈ। ਤੁਹਾਡੀ ਇੱਛਾ ਕੀ ਹੈ? ਜਦ ਕੋਈ ਔਰਤ ਗਲੀ ਵਿੱਚ ਦੀ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਲੰਘਦੀ ਹੈ, ਤਾਂ ਤੁਸੀਂ ਆਦਮੀ ਉਸ ਵੱਲ ਮੂੰਹ ਘੁਮਾ ਕੇ ਇਸ ਤਰ੍ਹਾਂ ਘੂਰ ਕੇ ਵੇਖਦੇ ਹੋ, ਤਾਂ ਤੁਸੀਂ ਸਮਝਦਾਰ ਮਨੁੱਖ ਦੀ ਛਾਨਣੀ ਇਸਤੇਮਾਲ ਨਹੀਂ ਕਰ ਰਹੇ ਹੋ, ਕਿਉਂਕਿ ਜਾਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਜਨਾਹ ਕਰਦੇ ਹੋ, ਕਿਉਂਕਿ ਫਿਲਟਰ ਕਹਿੰਦਾ ਹੈ ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਉਸੇ ਵੇਲੇ ਆਪਣੇ ਮਨੋਂ ਉਸ ਨਾਲ ਜਨਾਹ ਕਰ ਚੁੱਕਿਆ ਹੈ। ਸਮਝਦਾਰ ਮਨੁੱਖ ਆਪਣਾ ਮੂੰਹ ਉਸ ਵੱਲੋਂ ਲਾਂਭੇ ਕਰ ਲੈਂਦਾ ਹੈ, ਉਸ ਕੋਲੋਂ ਦੂਰ ਹੋ ਜਾਓ, ਉਹ ਸੋਹਣੀ ਨਹੀਂ ਹੈ, ਉਹ ਇੱਕ ਸੱਪ ਹੈ, ਇਹ ਸੱਚ ਹੈ। ਉਹ ਕਿਸੇ ਇੱਕ ਵਾਂਗ ਵਲ ਖਾਂਦੀ ਹੈ, ਕਿਸੇ ਇੱਕ ਵਾਂਗ ਵਿਵਹਾਰ ਕਰਦੀ ਹੈ, ਕਿਸੇ ਇੱਕ ਵਾਂਗ ਡੰਗ ਮਾਰਦੀ ਹੈ, ਉਸ ਕੋਲੋਂ ਦੂਰ ਰਹੋ। ਓ ਹਾਂ, ਪਰਮੇਸ਼ਵਰ ਦਾ ਵਚਨ ਹੀ ਸਮਝਦਾਰ ਮਨੁੱਖ ਦੀ ਛਾਨਣੀ ਹੁੰਦਾ ਹੈ, ਹਰ ਕੋਈ ਇਸ ਨੂੰ ਜਾਣਦਾ ਹੈ। ਇਹੀ ਹੈ ਜਿਹਦੇ ਵਿੱਚ ਵੀ ਤੁਹਾਡਾ ਪ੍ਰਾਣ ਪੂਰਨ ਹੁੰਦਾ ਹੈ, ਯਾਨੀ ਪਰਮੇਸ਼ਵਰ ਦੇ ਵਚਨ ਵਿੱਚ, ਅਤੇ ਬਣਾਉਂਦਾ ਹੈ ਜਦੋਂ ਤੁਸੀਂ ਖੁਦਾ ਰਾਹੀਂ ਆਉਂਦੇ ਹੋ। ਜਦੋਂ ਇੱਕ ਸਮਝਦਾਰ ਮਨੁੱਖ ਪਰਮੇਸ਼ਵਰ ਦੇ ਫਿਲਟਰ ਰਾਹੀਂ ਆਉਂਦਾ ਹੈ, ਤਾਂ ਉਸ ਨੂੰ ਪਵਿੱਤਰ ਮਨੁੱਖ ਦਾ ਸਵਾਦ ਦਿੰਦਾ ਹੈ। ਇਹ ਠੀਕ ਹੈ, ਜਾਂ ਤੁਸੀਂ ਖੁਦਾ ਦੇ ਫਿਲਟਰ ਰਾਹੀਂ ਆਉਂਦੇ ਹੋ, ਫਿਰ ਤੁਹਾਡਾ ਸਵਾਦ ਇੱਕ ਪਵਿੱਤਰ ਮਨੁੱਖ ਵਾਲਾ ਸਵਾਦ ਹੁੰਦਾ ਹੈ, ਇੱਕ ਪਵਿੱਤਰ ਧਰਮੀ ਆਦਮੀ ਦਾ ਸਵਾਦ ਬਣਾਉਂਦਾ ਹੈ। ਇਹ ਨਾਰਾ ਬਿਲਕੁਲ ਠੀਕ ਹੈ। ਹੁਣ ਅਸੀਂ ਵੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਇਸਰਾਇਲ ਵਿੱਚ ਇਸਰਾਇਲ ਦੀ ਸੰਗਤੀ ਲਈ ਨਮੂਨੇ ਦੇ ਰੂਪ ਵਿੱਚ ਕੀਤਾ ਗਿਆ ਸੀ। ਇਹੀ ਕਾਰਨ ਹੈ ਮੈਂ ਇਸ ਨੂੰ ਇਸ ਲਈ ਕਹਿ ਰਿਹਾ ਹਾਂ ਕਿ ਜੇ ਕੋਈ ਸੇਵਕ ਕਿਸੇ ਗੱਲ ਤੇ ਮੇਰੇ ਨਾਲ ਸਹਿਮਤ ਨਹੀਂ ਹੈ ਜੋ ਮੈਂ ਕਿਹਾ ਹੈ, ਤਾਂ ਇਹ ਸਿਰਫ ਮੇਰੀ ਸੰਗਤੀ ਲਈ ਹੈ ਜਿਹੜੀ ਖੁਦਾ ਨੇ ਮੈਨੂੰ ਪ੍ਰਚਾਰ ਕਰਨ ਲਈ ਦਿੱਤੀ ਹੈ। ਰੂਹ 19 ਵਿੱਚ ਧਿਆਨ ਦਿਓ, ਮੈਂ ਚਾਹੁੰਦਾ ਹਾਂ ਕਿ ਜਾਂ ਤੁਸੀਂ ਘਰ ਜਾਓ ਇਸ ਨੂੰ ਪੜ੍ਹਨਾ, ਜਾਂ ਤੁਹਾਡੇ ਕੋਲ ਖੁੱਲਾ ਸਮਾਂ ਹੋਵੇ। ਧਿਆਨ ਦਿਓ, ਯਾਦ, ਇਸਰਾਇਲ ਨੇ ਪਾਪ ਕੀਤਾ ਸੀ। ਪਹਿਲਾਂ ਉਹਨਾਂ ਨੇ ਲਾਲ ਬੱਚੀ ਨੂੰ ਲਿਆ ਜਿਹਦੀ ਧੌਣ ਉੱਤੇ ਕਦੇ ਕੋਈ ਪੰਜਾਲੀ ਨਹੀਂ ਰੱਖੀ ਗਈ ਸੀ। ਇਸ ਦਾ ਅਰਥ ਹੈ ਕਿ ਉਸ ਨੂੰ ਕਦੇ ਕਿਸੇ ਨਾਲ ਜੂਏ ਹੇਠ ਨਹੀਂ ਜੁੱਤਿਆ ਗਿਆ ਸੀ, ਅਤੇ ਉਹ ਲਾਲ ਹੋਣੀ ਚਾਹੀਦੀ ਸੀ। ਲਾਲ ਰੰਗ ਪ੍ਰਾਸ਼ਚਿਤ ਰੰਗ ਹੈ। ਤੁਸੀਂ ਜਾਣਦੇ ਹੋ, ਵਿਗਿਆਨ ਆਖਦਾ ਹੈ ਜੇ ਤੁਸੀਂ ਲਾਲ ਰੰਗ ਵਿੱਚ ਦੀ ਲਾਲ ਰੰਗ ਦੀ ਚੀਜ਼ ਵੇਖੋ ਤਾਂ ਉਹ ਚਿੱਟੀ ਵਿਖਾਈ ਦਿੰਦੀ ਹੈ। ਲਾਲ ਰੰਗ ਵਿੱਚ ਦੀ ਲਾਲ ਰੰਗ ਦੀ ਚੀਜ਼ ਵੇਖੋ ਤਾਂ ਉਹ ਚਿੱਟੀ ਦਿਖਾਈ ਦਿੰਦੀ ਹੈ। ਉਹ ਪ੍ਰਭੂ ਯੇਸੂ ਦੇ ਲਾਲ ਲਹੂ ਰਾਹੀਂ ਵੇਖਦਾ ਹੈ, ਅਤੇ ਸਾਡੇ ਲਾਲ ਰੰਗ ਦੇ ਪਾਪ ਬਰਨ ਵਾਲੀ ਚਿੱਟੀ ਬਰਫ਼ ਵਰਗੇ ਚਿੱਟੇ ਹੋ ਜਾਂਦੇ ਹਨ। ਲਾਲ ਰੰਗ ਵਿਚ ਦੀ ਲਾਲ ਰੰਗ ਇਸਰਾਇਲ ਦੀ ਸਾਰੀ ਸੰਗਤ ਦੁਆਰਾ ਬੱਚੀ ਸ਼ਾਮਾਂ ਦੇ ਵੇਲੇ ਮਾਰੀ ਜਾਂਦੀ ਸੀ ਅਤੇ ਉਸ ਦੇ ਲਹੂ ਨਾਲ ਉਸ ਬੂਹੇ ਉੱਤੇ ਜਿੱਥੋਂ ਸਾਰੀ ਸੰਗਤ ਅੰਦਰ ਦਾਖਲ ਹੁੰਦੀ ਸੀ ਸੱਤ ਲਕੀਰਾਂ ਮਾਰ ਦਿੱਤੀਆਂ ਜਾਂਦੀਆਂ ਸਨ ਜੋ ਕਿ ਕਲੀਸਿਆ ਦੇ ਸੱਤਾਂ ਯੁੱਗਾਂ ਦਾ ਲਹੂ ਰਾਹੀਂ ਨਮੂਨਾ ਸੀ ਅਤੇ ਇਸ ਤੋਂ ਬਾਅਦ ਉਸ ਦੀ ਦੇਹ ਨੂੰ ਲੈ ਕੇ ਸਾੜਿਆ ਜਾਂਦਾ ਸੀ ਉਸ ਨੂੰ ਖੁਰਾਂ ਚਮੜੀ ਅੰਤੜੀਆਂ ਅਤੇ ਗੋਹੇ ਸਮੇਤ ਸਾੜਿਆ ਜਾਂਦਾ ਸੀ ਸਭ ਕੁਝ ਇਕੱਠਾ ਹੀ ਸਾੜਿਆ ਜਾਂਦਾ ਸੀ ਅਤੇ ਇਸ ਨੂੰ ਇੱਕ ਸ਼ੁੱਧ ਮਨੁੱਖ ਰਾਹੀਂ ਮੰਡਲੀ ਦੇ ਬਾਹਰ ਇੱਕ ਸ਼ੁੱਧ ਜਗ੍ਹਾ ਤੇ ਰੱਖਿਆ ਜਾਂਦਾ ਸੀ ਇਸ ਲਈ ਜੇ ਇਸਰਾਇਲ ਸਿਰਫ ਉਸ ਨਮੂਨੇ ਨੂੰ ਹੀ ਵੇਖ ਸਕਦਾ ਖੁਦਾ ਦਾ ਵਚਨ ਬੇਪ੍ਰਤੀਤੀ ਦੇ ਗੰਦੇ ਹੱਥਾਂ ਨਾਲ ਬਿਲਕੁਲ ਵੀ ਨਹੀਂ ਚੁੱਕਿਆ ਜਾਣਾ ਚਾਹੀਦਾ ਹੈ ਇੱਕ ਸ਼ੁੱਧ ਮਨੁੱਖ ਹੋਣਾ ਚਾਹੀਦਾ ਹੈ ਅਤੇ ਜੇ ਉਹ ਸ਼ੁੱਧ ਸੀ ਤਾਂ ਉਸ ਨੂੰ ਖੁਦਾ ਦੇ ਫਿਲਟਰ ਰਾਹੀਂ ਆਉਣਾ ਪੈਣਾ ਸੀ ਇੱਕ ਸ਼ੁੱਧ ਆਦਮੀ ਸ਼ੁੱਧ ਹੱਥ ਅਤੇ ਉਸ ਨੂੰ ਇੱਕ ਸ਼ੁੱਧ ਜਗ੍ਹਾ ਤੇ ਰੱਖਿਆ ਜਾਂਦਾ ਸੀ ਉਸ ਨੂੰ ਉਸ ਜਗ੍ਹਾ ਤੇ ਨਹੀਂ ਰੱਖਿਆ ਜਾਂਦਾ ਸੀ ਜਿੱਥੇ ਇਜ਼ਬੇਲ ਅਤੇ ਅਵਾਰਾਗਰਦੀ ਕਰਨ ਵਾਲੇ ਅਤੇ ਹੋਰ ਕੋਈ ਵੀ ਸ਼ਾਮਿਲ ਹੋ ਸਕਦਾ ਹੋਵੇ ਅਤੇ ਪ੍ਰਭੂ ਭੋਜ ਅਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਲੈ ਰਹੇ ਹੁੰਦੇ ਹਨ ਜਦ ਕਿ ਉਹ ਦੂਜਿਆਂ ਦੇ ਪਤੀਆਂ ਨਾਲ ਅਤੇ ਪਤਨੀਆਂ ਨਾਲ ਨੱਠੇ ਫਿਰਦੇ ਹਨ ਅਤੇ ਹਰੇਕ ਪ੍ਰਕਾਰ ਦੀ ਗੰਦਗੀ ਹੋਵੇ ਨੱਚਣ ਅਤੇ ਪਾਰਟੀਆਂ ਤੇ ਜਾਂਦੇ ਹੋਣ ਅਤੇ ਵਾਲ ਕਟਵਾਉਂਦੀਆਂ ਤੇ ਛੋਟੇ ਛੋਟੇ ਕੱਪੜੇ ਪਾਉਂਦੀਆਂ ਹੋਣ ਅਤੇ ਸਭ ਕੁਝ ਕਰਦੀਆਂ ਹੋਣ ਅਤੇ ਆਪਣੇ ਆਪ ਨੂੰ ਮਸੀਹੀ ਕਹਿੰਦੇ ਹੋਣ ਇਸ ਨੂੰ ਸ਼ੁੱਧ ਜਗ੍ਹਾ ਤੇ ਰੱਖਿਆ ਜਾਣਾ ਚਾਹੀਦਾ ਸੀ ਅਤੇ ਸ਼ੁੱਧ ਹੱਥਾਂ ਨਾਲ ਰੱਖਿਆ ਜਾਣਾ ਚਾਹੀਦਾ ਸੀ ਅਤੇ ਜਦ ਇਸਰਾਇਲ ਨੇ ਪਾਪ ਕੀਤਾ ਅਤੇ ਇਸ ਨੂੰ ਪਛਾਣ ਲਿਆ ਕਿ ਉਹਨਾਂ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਉੱਤੇ ਇਸ ਲਾਲ ਬੱਚੀ ਦੀ ਸੁਆਹ ਛਿੜਕੀ ਗਈ ਅਤੇ ਇਹ ਹੀ ਵੱਖ ਕਰਨ ਵਾਲਾ ਜਲ ਸੀ ਜੋ ਪਾਪ ਲਈ ਸ਼ੁੱਧੀਕਰਨ ਸੀ ਧਿਆਨ ਦਿਓ ਇੱਥੇ ਹੈ ਅਤੇ ਜਦ ਇਸਰਾਇਲੀ ਇਸ ਤੋਂ ਪਹਿਲਾਂ ਕਿ ਭਗਤੀ ਲਈ ਸੰਗਤ ਵਿੱਚ ਆਉਣ ਉਹਨਾਂ ਨੂੰ ਵੱਖਰਾ ਕਰਨ ਵਾਲੇ ਪਾਣੀਆਂ ਵਿੱਚ ਦੀ ਹੋ ਕੇ ਲੰਘਣਾ ਪੈਂਦਾ ਸੀ ਵਿਸ਼ਵਾਸ ਰਾਹੀਂ ਧਰਮੀ ਠਹਿਰੇ ਜਾਣਾ ਵਿਸ਼ਵਾਸ ਸੁਣ ਰਾਹੀਂ ਵਚਨ ਸੁਣ ਰਾਹੀਂ ਆਉਂਦਾ ਹੈ ਫਿਰ ਉਹ ਲਹੂ ਦੀਆਂ ਸੱਤ ਲਕੀਰਾਂ ਰਾਹੀਂ ਮੰਡਲੀ ਵਿੱਚ ਦਾਖਲ ਹੁੰਦੇ ਸਨ ਜੋ ਇਹ ਵਿਖਾਉਂਦਾ ਸੀ ਕਿ ਕੋਈ ਮਰਿਆ ਹੈ ਅਤੇ ਉਹਨਾਂ ਦੇ ਪਾਪਾਂ ਲਈ ਉਹਨਾਂ ਦੇ ਅੱਗੇ ਗਿਆ ਹੈ ਉਹ ਵਚਨ ਸੁਣਨ ਰਾਹੀਂ ਵੱਖਰੇ ਹੋ ਜਾਂਦੇ ਸਨ ਜੋ ਕਿ ਵੱਖਰੇ ਕਰਨ ਵਾਲੇ ਪਾਣੀ ਹੈ ਫਿਰ ਉਸ ਤੋਂ ਬਾਅਦ ਉਹ ਸੰਗਤ ਵਿੱਚ ਦਾਖਲ ਹੁੰਦੇ ਸਨ ਸਿਰਫ ਇੱਕ ਹੀ ਥਾਂ ਸੀ ਜਿੱਥੇ ਖੁਦਾ ਭਗਤੀ ਕਰਨ ਵਾਲਿਆਂ ਨਾਲ ਮੁਲਾਕਾਤ ਕਰਦਾ ਸੀ ਅਤੇ ਉਸ ਪ੍ਰਬੰਧ ਪਿੱਛੇ ਸੀ ਉਸ ਨਾਲ ਕਿਤੇ ਵੀ ਹੋਰ ਨਹੀਂ ਮਿਲਦਾ ਸੀ ਉਸ ਨੂੰ ਉਸ ਵਿਵਸਥਾ ਪਿੱਛੇ ਆਉਣਾ ਹੀ ਪੈਣਾ ਸੀ ਪਰਮੇਸ਼ਵਰ ਇਸਰਾਇਲ ਨਾਲ ਸਿਰਫ ਇੱਕ ਹੀ ਜਗ੍ਹਾ ਤੇ ਮਿਲਦਾ ਸੀ ਅਤੇ ਅੱਜ ਖੁਦਾ ਤੁਹਾਨੂੰ ਵੀ ਸਿਰਫ ਇੱਕ ਹੀ ਜਗ੍ਹਾ ਤੇ ਮਿਲਦਾ ਹੈ ਅਤੇ ਉਹ ਯਿਸੂ ਮਸੀਹ ਵਿੱਚ ਹੈ ਅਤੇ ਉਹ ਵਚਨ ਹੈ ਜੋ ਅਲੱਗ ਕਰਨ ਵਾਲਾ ਜਲ ਹੈ ਅਤੇ ਉਸ ਦਾ ਲਹੂ ਨਾਲ ਸਾਰੇ ਸੱਤਾਂ ਕਲੀਸਿਆ ਯੁੱਗਾਂ ਲਈ ਬਹਾਇਆ ਗਿਆ ਸੀ ਅਤੇ ਫਿਰ ਪਵਿੱਤਰ ਆਤਮਾ ਰਾਹੀਂ ਅਸੀਂ ਉਸ ਮੰਡਲੀ ਵਿੱਚ ਦਾਖਲ ਹੁੰਦੇ ਹਾਂ ਜਿਹੜੀ ਸਿਰਫ ਸੰਗਤੀ ਨੂੰ ਦਿੱਤੀ ਗਈ ਹੈ ਉਹ ਕਿੰਨਾ ਮਹਾਨ ਹੈ ਹੁਣ ਅਸੀਂ ਅਫਸੀਆਂ 5:26 ਨੂੰ ਵੀ ਵੇਖਣਾ ਚਾਹੁੰਦੇ ਹਾਂ ਜਿੱਥੇ ਕਿਹਾ ਗਿਆ ਹੈ ਵਚਨ ਦੇ ਜਲ ਨਾਲ ਸ਼ੁੱਧ ਕਰਕੇ ਜੋ ਕਿ ਵੱਖ ਕਰਨ ਵਾਲਾ ਜਲ ਹੈ ਇਹ ਕੀ ਕਰਦਾ ਹੈ ਤਾਂ ਖੁਦਾ ਦੀ ਛਾਨਣੀ ਫਿਰ ਉਸਦਾ ਵਚਨ ਹੀ ਹੈ ਵੱਖ ਕਰਨ ਵਾਲਾ ਜਲ ਵੱਖਰਾ ਕਰਨ ਵਾਲੇ ਜਲ ਨਾਲ ਸ਼ੁੱਧ ਕਰਨਾ ਹੀ ਪਰਮੇਸ਼ਵਰ ਦਾ ਫਿਲਟਰ ਹੈ ਫਿਰ ਤੁਸੀਂ ਮਸੀਹ ਕੋਲ ਚਰਚ ਦੇ ਫਿਲਟਰ ਰਾਹੀਂ ਨਹੀਂ ਆ ਸਕਦੇ ਹੋ ਤੁਸੀਂ ਕਿਸੇ ਮਿਸ਼ਨ ਦੇ ਫਿਲਟਰ ਜਾਂ ਕੀਤੇ ਦੇ ਫਿਲਟਰ ਰਾਹੀਂ ਨਹੀਂ ਆ ਸਕਦੇ ਹੋ ਸਿਰਫ ਇੱਕ ਹੀ ਫਿਲਟਰ ਹੈ ਜਿਹਦੇ ਰਾਹੀਂ ਤੁਸੀਂ ਪਵਿੱਤਰ ਸਥਾਨ ਵਿੱਚ ਦਾਖਲ ਹੋ ਸਕਦੇ ਹੋ ਅਤੇ ਉਹ ਹੈ ਵਚਨ ਦੇ ਜਲ ਨਾਲ ਸ਼ੁੱਧ ਹੋ ਕੇ ਪਰਮੇਸ਼ਵਰ ਦਾ ਵਚਨ ਹੀ ਸਮਝਦਾਰ ਮਨੁੱਖ ਦਾ ਫਿਲਟਰ ਹੈ ਕਲੀਸਿਆ ਇੱਥੇ ਤੁਹਾਡਾ ਨਿਆਂ ਕਰੇਗੀ ਕਿ ਤੁਸੀਂ ਇੱਕ ਚੰਗੇ ਮੈਂਬਰ ਹੋ ਜਾਂ ਨਹੀਂ ਉਹ ਤੁਹਾਡਾ ਜਨਾਜ਼ਾ ਵਧੀਆ ਪੜਨਗੇ ਅਤੇ ਤੁਹਾਡੀ ਮੌਤ ਤੇ ਅੱਧਾ ਝੰਡਾ ਝੁਕਾ ਦੇਣਗੇ ਅਤੇ ਵੱਡੇ ਵੱਡੇ ਫੁੱਲਾਂ ਦੇ ਹਾਰ ਭੇਜ ਦੇਣਗੇ ਅਤੇ ਤੁਹਾਡੇ ਲਈ ਸਭ ਕੁਝ ਕਰਨਗੇ ਪਰ ਜਦ ਤੁਹਾਡੇ ਪ੍ਰਾਣਾਂ ਦੀ ਪਰਮੇਸ਼ਵਰ ਨਾਲ ਸਾਹਮਣਾ ਕਰਨ ਦੀ ਗੱਲ ਆਉਂਦੀ ਹੈ ਫਿਰ ਅਨੰਤ ਜੀਵਨ ਹੋਣਾ ਚਾਹੀਦਾ ਹੈ ਅਤੇ ਜੇ ਇਹ ਅਨੰਤ ਜੀਵਨ ਹੈ ਤਾਂ ਇਹ ਪਰਮੇਸ਼ਵਰ ਦਾ ਇੱਕ ਭਾਗ ਹੈ ਅਤੇ ਜਿਸ ਤਰ੍ਹਾਂ ਮੇਰੇ ਆਪਣੇ ਸ਼ਬਦ ਇਨਕਾਰ ਨਹੀਂ ਕਰ ਸਕਦੇ ਮੇਰਾ ਆਪਣਾ ਹੱਥ ਮੇਰੇ ਹੱਥ ਦਾ ਇਨਕਾਰ ਨਹੀਂ ਕਰ ਸਕਦਾ ਮੇਰੀਆਂ ਆਪਣੀਆਂ ਅੱਖਾਂ ਮੇਰੇ ਹੱਥ ਜਾਂ ਮੇਰੇ ਪੈਰ ਦਾ ਜਾਂ ਮੇਰੀਆਂ ਉਂਗਲੀਆਂ ਦਾ ਜਾਂ ਮੇਰੇ ਕਿਸੇ ਵੀ ਭਾਗ ਦਾ ਇਨਕਾਰ ਨਹੀਂ ਕਰ ਸਕਦੀਆਂ ਹਨ ਉਹ ਇਸ ਦਾ ਇਨਕਾਰ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਕੋਈ ਆਦਮੀ ਜਾਂ ਔਰਤ ਜਿਹੜਾ ਪਰਮੇਸ਼ਵਰ ਦੇ ਵਚਨ ਦਾ ਹਿੱਸਾ ਹੈ ਪਰਮੇਸ਼ਵਰ ਦੇ ਇੱਕ ਵੀ ਵਚਨ ਦਾ ਇਨਕਾਰ ਕਰ ਸਕਦਾ ਹੈ ਫਿਰ ਔਰਤੋ ਜਦ ਤੁਸੀਂ ਸੋਚਦੀਆਂ ਹੋ ਕਿ ਤੁਸੀਂ ਕੱਟੇ ਹੋਏ ਵਾਲਾਂ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਸਕਦੀਆਂ ਹੋ ਤਾਂ ਤੁਸੀਂ ਗਲਤ ਹੋ ਕੀ ਤੁਸੀਂ ਇਸ ਨੂੰ ਸਮਝ ਗਏ ਤੁਸੀਂ ਗਲਤ ਹੋ ਤੁਸੀਂ ਖੁਦਾ ਦੇ ਫਿਲਟਰ ਰਾਹੀਂ ਤਦ ਤੱਕ ਨਹੀਂ ਆ ਸਕਦੀਆਂ ਜਦ ਤੱਕ ਤੁਹਾਡਾ ਵਚਨ ਦੇ ਜਲ ਨਾਲ ਇਸ਼ਨਾਨ ਨਹੀਂ ਹੋਇਆ ਹੈ ਫਿਰ ਤੁਸੀਂ ਸੰਗਤੀ ਵਿੱਚ ਦਾਖਲ ਹੁੰਦੀਆਂ ਹੋ ਤੁਸੀਂ ਸੋਚਦੀਆਂ ਹੋ ਤੁਸੀਂ ਆ ਸਕਦੀਆਂ ਹੋ, ਪਰ ਤੁਸੀਂ ਤਾਂ ਤੱਕ ਨਹੀਂ ਆ ਸਕਦੀਆਂ ਜਾਂ ਤੱਕ ਤੁਸੀਂ ਵਚਨ ਰਾਹੀਂ ਨਹੀਂ ਆਉਂਦੀਆਂ, ਅਤੇ ਹਰੇਕ ਛੋਟਾ ਚਿੰਨ ਪਰਮੇਸ਼ਵਰ ਦਾ ਹਰ ਇੱਕ ਛੋਟਾ ਵਚਨ ਪੂਰਾ ਨਹੀਂ ਕਰਦੀਆਂ ਹੋ। ਮਨੁੱਖ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਬਲਕਿ ਹਰ ਇੱਕ ਵਚਨ ਰਾਹੀਂ ਜਿਉਂਦਾ ਰਹੇਗਾ। ਇਸ ਨੂੰ ਉਸ ਛਾਨਣੀ ਰਾਹੀਂ ਛਣ ਕੇ ਉਸ ਰਾਹੀਂ ਆਉਣਾ ਪੈਣਾ ਹੈ, ਅਤੇ ਉਹ ਹੀ ਧਰਮੀ ਮਨੁੱਖ ਦਾ ਸਵਾਦ ਦਿੰਦਾ ਹੈ, ਕਿਉਂਕਿ ਇਹੀ ਉਹ ਚੀਜ਼ ਹੈ ਜਿਸ ਨੂੰ ਉਹ ਲੱਭ ਰਿਹਾ ਹੈ। ਉਹ ਅਜਿਹੀ ਚੀਜ਼ ਨੂੰ ਲੱਭ ਰਿਹਾ ਹੈ ਜਿਹੜੀ ਉਸ ਨੂੰ ਸ਼ੁੱਧ ਕਰੇ। ਪਰਮੇਸ਼ਵਰ ਦਾ ਵਚਨ, ਪਰਮੇਸ਼ਵਰ ਦਾ ਵਚਨ ਹੀ ਸਮਝਦਾਰ ਮਨੁੱਖ ਦੀ ਛਾਨਣੀ ਹੈ, ਅਤੇ ਇਹ ਇੱਕ ਧਾਰਮਿਕ ਆਦਮੀ ਦਾ ਸਵਾਦ ਬਣਾਉਂਦਾ ਹੈ। ਅਸੀਂ ਜਾਣਦੇ ਹਾਂ ਕਿ ਇਹ ਸੱਚ ਹੈ। ਫਿਲਟਰ ਬੇਪ੍ਰਤੀਤੀ ਦੇ ਸਾਰੇ ਪਾਪ ਨੂੰ ਛਾਣ ਕੇ ਬਾਹਰ ਕਰ ਦਿੰਦਾ ਹੈ। ਜਾਂ ਤੁਸੀਂ ਇਸ ਫਿਲਟਰ ਰਾਹੀਂ ਆਉਂਦੇ ਹੋ ਤਾਂ ਅਗਾਂਹ ਨੂੰ ਤੁਹਾਡੇ ਵਿੱਚ ਕੋਈ ਬੇਪ੍ਰਤੀਤੀ ਨਹੀਂ ਰਹਿੰਦੀ ਹੈ, ਕਿਉਂਕਿ ਇਹੀ ਇੱਕ ਸੱਚੇ ਵਿਸ਼ਵਾਸੀ ਦਾ ਸਵਾਦ ਹੈ। ਭਾਵੇਂ ਕੁਝ ਵੀ ਹੋਵੇ, ਇੱਕ ਸੱਚਾ ਵਿਸ਼ਵਾਸੀ ਠੀਕ ਰਹਿਣਾ ਚਾਹੁੰਦਾ ਹੈ। ਉਹ ਬਸ ਇਹ ਨਹੀਂ ਕਹਿਣਾ ਚਾਹੁੰਦਾ ਹੈ, ਚੰਗਾ ਸਮਾਜ ਵਿੱਚ ਮੇਰੀ ਥਾਂ ਹੈ, ਮੈਂ ਚਰਚ ਨਾਲ ਸੰਬੰਧ ਰੱਖਦਾ ਹਾਂ, ਉਸ ਚਰਚ ਨਾਲ ਜੋ ਕਿ ਸ਼ਹਿਰ ਦਾ ਸਭ ਤੋਂ ਵੱਡਾ ਚਰਚ ਹੈ। ਮੈਨੂੰ ਕੋਈ ਪਰਵਾਹ ਨਹੀਂ, ਭਾਵੇਂ ਗਲੀ ਦੀ ਨੁੱਕਰ ਵਿੱਚ ਹੀ ਹੋਵੇ, ਭਾਵੇਂ ਕਿਤੇ ਬਰੁਸ਼ ਹਾਰਬਰ ਹੋਵੇ। ਇੱਕ ਸਮਝਦਾਰ ਆਦਮੀ ਨੂੰ ਪਤਾ ਹੈ ਉਸਨੇ ਖੁਦਾ ਨਾਲ ਮਿਲਣਾ ਹੈ। ਕੋਈ ਮਤਲਬ ਨਹੀਂ ਭਾਵੇਂ ਚਰਚ ਜਾਂ ਕੋਈ ਹੋਰ ਕੁਝ ਵੀ ਕਹੇ, ਉਹ ਤਾਂ ਪਰਮੇਸ਼ਵਰ ਦੀਆਂ ਸ਼ਰਤਾਂ ਤੇ ਆਉਂਦਾ ਹੈ, ਅਤੇ ਪਰਮੇਸ਼ਵਰ ਦੀਆਂ ਸ਼ਰਤਾਂ ਉਸਦਾ ਵਚਨ ਹੈ। ਅੱਛਾ, ਉਹ ਕਹਿੰਦੇ ਹਨ ਖੁਦਾ ਦਾ ਵਚਨ, ਯਕੀਨਨ ਉਹ ਸਾਰੇ ਇਹੀ ਵਿਸ਼ਵਾਸ ਕਰਦੇ ਹਨ ਕਿ ਇਹ ਖੁਦਾ ਦਾ ਵਚਨ ਹੈ, ਪਰ ਕੀ ਤੁਸੀਂ ਇਸ ਰਾਹੀਂ ਛਣ ਸਕਦੇ ਹੋ? ਤੁਸੀਂ ਕਿਵੇਂ ਇੱਕ ਵਾਲ ਕੱਟਿਆਂ ਵਾਲੀ ਜਨਾਨੀ ਨੂੰ ਉਸ ਵਿੱਚ ਦੀ ਲੰਘਾਉਣ ਜਾ ਰਹੇ ਹੋ? ਤੁਸੀਂ ਇਹ ਕਿਸ ਤਰ੍ਹਾਂ ਕਰਨ ਜਾ ਰਹੇ ਹੋ? ਤੁਸੀਂ ਉਸ ਆਦਮੀ ਨੂੰ ਇਸ ਵਿੱਚੋਂ ਕਿਵੇਂ ਲੰਘਾਉਣ ਜਾ ਰਹੇ ਹੋ ਜਿਹੜਾ ਇਸ ਸਿੱਖਿਆ ਨੂੰ ਫੜ ਕੇ ਨਹੀਂ ਰੱਖੇਗਾ? ਸਮਝੇ, ਇਹ ਸਮਝਦਾਰ ਆਦਮੀ ਵਾਲਾ ਸਵਾਦ ਨਹੀਂ ਹੈ। ਨਹੀਂ ਜੀ, ਇੱਕ ਸਮਝਦਾਰ ਆਦਮੀ ਸੋਚੇਗਾ। ਸਮਝਦਾਰ ਆਦਮੀ ਇਸ ਤਰ੍ਹਾਂ ਦੀ ਚੀਜ਼ ਵਿੱਚ ਛਾਲ ਮਾਰਨ ਤੋਂ ਪਹਿਲਾਂ ਦੋ ਵਾਰ ਸੋਚੇਗਾ। ਧਿਆਨ ਦਿਓ ਕਿ ਵਚਨ ਆਪਣੇ ਆਪ ਦਾ ਇਨਕਾਰ ਨਹੀਂ ਕਰ ਸਕਦਾ ਹੈ। ਤਾਂ ਇਹ ਸੰਤੁਸ਼ਟ ਹੋਣਾ ਹੈ ਜਾਂ ਇੱਕ ਇੱਛਾ ਹੈ? ਇਹ ਕਿਸ ਚੀਜ਼ ਦੀ ਇੱਛਾ ਹੈ? ਉਹ ਕੀ ਹੈ ਜਿਸਨੇ ਤੁਹਾਡੇ ਵਿੱਚ ਪਹਿਲਾਂ ਇੱਛਾ ਪੈਦਾ ਕੀਤੀ? ਕਿਉਂਕਿ ਤੁਹਾਡੇ ਪ੍ਰਾਣਾਂ ਦੇ ਅੰਦਰ ਇਹ ਅਗੇਤਰਾ ਹੀ ਠਹਿਰਾਇਆ ਹੋਇਆ ਬੀਜ ਹੈ, ਜੋ ਕਿ ਅਨੰਤ ਜੀਵਨ ਹੈ, ਜੋ ਹਮੇਸ਼ਾ ਹੀ ਉੱਥੇ ਪਿਆ ਹੋਇਆ ਸੀ, ਜੋ ਸਦਾ ਹੀ ਉੱਥੇ ਸੀ। ਉਹ ਸਾਰੇ ਜਿਹੜੇ ਪਿਤਾ ਨੇ ਮੈਨੂੰ ਦਿੱਤੇ ਹਨ ਉਹ ਮੇਰੇ ਕੋਲ ਆਉਣਗੇ, ਉਹਨਾਂ ਵਿੱਚੋਂ ਇੱਕ ਵੀ ਨਾਸ਼ ਨਹੀਂ ਹੋਣ ਜਾ ਰਿਹਾ ਹੈ। ਇੱਕ ਸਮਝਦਾਰ ਆਦਮੀ ਦਾ ਸਵਾਦ, ਯਾਦ, ਇੱਕ ਸਮਝਦਾਰ ਆਦਮੀ ਪਰਮੇਸ਼ਵਰ ਦਾ ਵਚਨ ਸੁਣਦਾ ਹੈ ਕਿ ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਤੇ ਪਰਾਏ ਦੇ ਪਿੱਛੇ ਨਹੀਂ ਜਾਵੇਗੀ, ਕਿਉਂਕਿ ਉਸ ਦੇ ਅੰਦਰ ਜੀਵਨ ਹੁੰਦਾ ਹੈ ਅਤੇ ਜੀਵਨ ਜੀਵਨ ਨਾਲ ਮਿਲ ਜਾਂਦਾ ਹੈ। ਪਾਪ ਪਾਪ ਨਾਲ ਮਿਲ ਜਾਂਦਾ ਹੈ, ਅਤੇ ਪਾਪ ਇੰਨਾ ਪਖੰਡੀ ਹੁੰਦਾ ਹੈ ਕਿ ਉਹ ਸੋਚਦਾ ਹੈ ਕਿ ਉਹ ਬਚਿਆ ਹੋਇਆ ਹੈ, ਪਰ ਉਹ ਬਚਿਆ ਹੋਇਆ ਨਹੀਂ ਹੁੰਦਾ ਹੈ। ਉਹ ਤਾਂ ਪਖੰਡ ਦੇ ਡੂੰਘੇ ਟੋਏ ਵਿੱਚ ਹੁੰਦਾ ਹੈ। ਕਲੀਸਿਆ ਦੇ ਮੈਂਬਰ ਜਥੇਬੰਦੀ ਦਾ ਫਿਲਟਰ ਭਾਲਦੇ ਹਨ ਤਾਂ ਕਿ ਉਹ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕਣ, ਅਤੇ ਫਿਰ ਵੀ ਧਰਮੀਆਂ ਦੇ ਵਰਗ ਵਿੱਚ ਗਿਣੇ ਜਾਣ। ਤੁਸੀਂ ਉਹਨਾਂ ਨੂੰ ਇਹ ਕਹਿੰਦੇ ਸੁਣ ਸਕਦੇ ਹੋ, ਉਹ ਬਹੁਤ ਧਰਮੀ ਹੈ। ਇੱਕ ਦਿਨ ਮੈਂ ਅਫਰੀਕਾ ਵਿੱਚ ਸੀ ਅਤੇ ਉੱਥੇ ਉਹ ਇਹਨਾਂ ਬਾਰੇ ਗੱਲਾਂ ਕਰ ਰਹੇ ਸਨ। ਉੱਥੇ ਕੁਝ ਬੱਚੇ ਰੌਕ ਐਂਡ ਰੋਲ ਗੀਤ ਜਿਨ੍ਹਾਂ ਨੂੰ ਐਲਵਿਸ ਪ੍ਰੈਸਲੀ, ਪੈਟ ਬੂਨ, ਰਿੱਕੀ ਨੈਲਸਨ ਅਤੇ ਹੋਰਨਾਂ ਨੇ ਗਾਇਆ ਹੈ ਦੇ ਬਾਰੇ ਗੱਲਾਂ ਕਰ ਰਹੇ ਸਨ। ਮੈਂ ਕਿਹਾ ਉਹ ਤਾਂ ਧਰਮ ਤਿਆਗੀਆਂ ਦਾ ਟੋਲਾ ਹੈ। ਕੁਝ ਛੋਟੀਆਂ ਕੁੜੀਆਂ ਨੇ ਕਿਹਾ ਕਿਉਂ, ਉਹ ਤਾਂ ਬਹੁਤ ਹੀ ਧਰਮੀ ਹੈ। ਮੈਂ ਕਿਹਾ ਯੂਦਾ ਵੀ ਇਸੇ ਤਰ੍ਹਾਂ ਧਰਮੀ ਸੀ। ਮੈਂ ਕਿਹਾ ਯੂਦਾ ਨੇ ਤਾਂ ਸਿਰਫ ਚਾਂਦੀ ਦੇ 30 ਸਿੱਕੇ ਹੀ ਲਏ ਸਨ, ਐਲਵਿਸ ਪ੍ਰੈਸਲੀ ਨੇ ਕਰੋੜਾਂ ਡਾਲਰ ਲਏ ਹਨ। ਵੇਖਿਆ, ਉਹਨਾਂ ਦੋਹਾਂ ਨੇ ਹੀ ਆਪਣੇ ਜਨਮ ਸਿੱਧ ਅਧਿਕਾਰ ਵੇਚ ਦਿੱਤੇ। ਸਮਝੇ, ਮੈਂ ਕਿਹਾ ਉਹ ਕੁਝ ਨਹੀਂ ਹਨ, ਉਹ ਤਾਂ ਬੜਾ ਬੁਰਾ ਕਰਜ਼ਾ ਹੈ ਜੋ ਦੇਸ਼ ਨੂੰ ਮਿਲਿਆ ਹੈ। ਉਹ ਉਸੇ ਤਰ੍ਹਾਂ ਧੋਖਾ ਦੇਣ ਵਾਲੇ ਹਨ ਜਿਵੇਂ ਸਿਗਰਟ ਦਾ ਫਿਲਟਰ ਹੁੰਦਾ ਹੈ। ਇਹ ਸੰਸਥਾਵਾਂ ਉਹਨਾਂ ਮੈਂਬਰਾਂ ਨੂੰ ਚਰਚ ਅੰਦਰ ਆਉਣ ਦਿੰਦੀਆਂ ਹਨ। ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਕਾਨੂੰਨ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਧਾਰਮਿਕ ਗੀਤ ਨਹੀਂ ਗਾ ਸਕਦੇ। ਇਹ ਵਿਰੁੱਧ ਹੈ, ਉਹਨਾਂ ਲਈ ਇਹ ਕਰਨਾ ਕਾਨੂੰਨ ਦੇ ਵਿਰੁੱਧ ਹੋਣਾ ਚਾਹੀਦਾ ਹੈ। ਪਰੰਤੂ ਸਭ ਕੁਝ ਪਖੰਡ ਦਾ ਇੱਕ ਵੱਡਾ ਢੇਰ ਬਣ ਗਿਆ ਹੈ, ਅਤੇ ਇਹ ਹੈ ਜਿੱਥੇ ਉਹ ਅੱਜ ਠਹਿਰੇ ਹੋਏ ਹਨ। ਪ੍ਰਾਣ ਦਾ ਸੱਚਾ ਫਿਲਟਰ ਕਹਿੰਦਾ ਹੈ, ਜੇ ਤੁਸੀਂ ਦੁਨੀਆਂ ਨੂੰ ਜਾਂ ਦੁਨੀਆਂ ਦੀਆਂ ਵਸਤਾਂ ਨੂੰ ਪਿਆਰ ਕਰਦੇ ਹੋ ਤਾਂ ਪਰਮੇਸ਼ਵਰ ਦਾ ਪਿਆਰ ਤੁਹਾਡੇ ਵਿੱਚ ਨਹੀਂ ਹੈ। ਵੇਖੋ, ਤੁਸੀਂ ਨਹੀਂ ਕਹਿ ਸਕਦੇ ਕਿ ਰੌਕ ਐਂਡ ਰੋਲ ਦੁਨੀਆਂ ਤੋਂ ਹੈ ਜਾਂ ਪਰਮੇਸ਼ਵਰ ਤੋਂ ਹੈ। ਰੌਕ ਐਂਡ ਰੋਲ ਦੁਨੀਆਂ ਤੋਂ ਹੈ। ਇਹ ਸਾਰੇ ਨਾਚ ਰੰਗ, ਛਣੀਆਂ ਹੋਈਆਂ ਗੰਦੀਆਂ ਚੀਜ਼ਾਂ ਅਸਲ ਵਿੱਚ ਸੰਸਾਰ ਤੋਂ ਹਨ, ਇਹ ਸਾਰੀਆਂ ਦੁਨੀਆਂ ਤੋਂ ਹਨ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਨਾਨੀ ਦੇ ਕੱਟੇ ਹੋਏ ਵਾਲ ਪਰਮੇਸ਼ਵਰ ਵੱਲੋਂ ਹੈ। ਬਾਈਬਲ ਆਖਦੀ ਹੈ ਇਹ ਨਹੀਂ ਹੈ, ਇਸ ਲਈ ਇਹ ਸੰਸਾਰ ਦੀ ਗੰਦਗੀ ਹੈ। ਜੇ ਤੁਸੀਂ ਸੰਸਾਰ ਨੂੰ ਥੋੜਾ ਜਿਹਾ ਵੀ ਪਿਆਰ ਕਰਦੇ ਹੋ ਤਾਂ ਪਰਮੇਸ਼ਵਰ ਦਾ ਪਿਆਰ ਤੁਹਾਡੇ ਵਿੱਚ ਨਹੀਂ ਹੈ। ਸਮਝੇ, ਉਹ ਕੀ ਹੈ ਚੰਗਾ, ਇਸ ਨੂੰ ਕੀ ਖਿੱਚ ਰਿਹਾ ਹੈ? ਇਹ ਤੁਹਾਡੇ ਅੰਦਰ ਕੁਝ ਹੈ ਜੋ ਇਸ ਨੂੰ ਖਿੱਚ ਰਿਹਾ ਹੈ। ਪ੍ਰਾਣ ਤੁਹਾਡੇ ਸਰੋਤ ਨੂੰ ਬਾਹਰੋਂ ਆਤਮਾ ਰਾਹੀਂ ਪ੍ਰਾਣ ਦੇ ਅੰਦਰ ਖਿੱਚ ਰਿਹਾ ਹੈ ਅਤੇ ਜੇ ਪ੍ਰਾਣ ਦੁਨੀਆਂ ਨਾਲ ਪਿਆਰ ਕਰਦਾ ਹੈ ਤਾਂ ਇਹ ਮਰਿਆ ਹੋਇਆ ਹੈ। ਮੈਨੂੰ ਕੋਈ ਪਰਵਾਹ ਨਹੀਂ ਕਿ ਇਹ ਇਥੋਂ ਬਾਹਰੋਂ ਕਿੰਨਾ ਕੁ ਮਸਾ ਕੀਤਾ ਹੋਇਆ ਹੈ ਅਤੇ ਬਾਹਰੋਂ ਇਹ ਕਿੰਨਾ ਕੁ ਧਰਮੀ ਹੈ, ਪਰ ਉਹ ਮੌਤ ਵਿੱਚ ਹੈ, ਕਿਉਂਕਿ ਜਿਹੜਾ ਸੰਸਾਰ ਜਾਂ ਸੰਸਾਰ ਦੀਆਂ ਵਸਤਾਂ ਨੂੰ ਪਿਆਰ ਕਰਦਾ ਹੈ, ਪਰਮੇਸ਼ਵਰ ਦਾ ਪਿਆਰ ਉਸ ਵਿੱਚ ਨਹੀਂ ਹੈ। ਕੋਈ ਮਤਲਬ ਨਹੀਂ ਉਹ ਕਿੰਨਾ ਧਰਮੀ ਹੈ। ਸੱਚਾ ਫਿਲਟਰ ਤਾਂ ਇਸ ਤਰ੍ਹਾਂ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਦੇਵੇਗਾ ਅਤੇ ਅੰਦਰ ਹੋਰ ਕੁਝ ਨਹੀਂ ਬਲਕਿ ਪਰਮੇਸ਼ਵਰ ਦੀ ਸੱਚਾਈ ਵਚਨ ਨੂੰ ਅਸਲੀ ਸੱਚੇ ਪ੍ਰਾਣਾ ਵਿੱਚ ਲੈ ਕੇ ਆਵੇਗਾ। ਉਹ ਇਹ 100 ਵਰਗੇ ਹਨ ਜੋ ਬਾਹਰੋਂ ਠੀਕ ਹਨ। ਇਹ 100 ਬਾਹਰੋਂ ਧਰਮੀ ਸੀ ਅਤੇ ਜਦ ਧਰਮ ਦੀ ਗੱਲ ਆਉਂਦੀ ਹੈ ਤਾਂ ਇਹ ਯਾਕੂਬ ਨਾਲੋਂ ਵੀ ਵੱਧ ਧਰਮੀ ਲੱਗਦਾ ਸੀ। ਉਹ ਯਾਕੂਬ ਨਾਲੋਂ ਵੀ ਵਧੀਆ ਆਦਮੀ ਲੱਗਦਾ ਸੀ, ਪਰ ਜੋ ਉਸਦੇ ਅੰਦਰ ਸੀ ਉਹੀ ਉਹ ਸੀ। ਬਾਹਰੀ ਤੌਰ ਤੇ ਉਹ ਧਰਮੀ ਸੀ, ਪਰ ਉਸਦੀ ਸੋਚ ਛਣੀ ਹੋਈ ਨਹੀਂ ਸੀ। ਉਸਨੇ ਆਪਣੇ ਜਨਮ ਸਿੱਧ ਅਧਿਕਾਰ ਦੇ ਬਾਰੇ ਨਹੀਂ ਸੋਚਿਆ ਸੀ। ਉਸਨੇ ਇਹ ਨਹੀਂ ਸੋਚਿਆ ਕਿ ਪਰਮੇਸ਼ਵਰ, ਇਹ ਨਹੀਂ ਸੋਚਿਆ ਕਿ ਜਨਮ ਸਿੱਧ ਅਧਿਕਾਰ ਦਾ ਅਰਥ ਉਹ ਹੈ ਜੋ ਖੁਦਾ ਨੇ ਕਿਹਾ ਸੀ ਕਿ ਇਹ ਹੈ। ਉਸਨੇ ਉੱਥੇ ਕਿਹਾ ਸੀ, ਮੈਂ ਭੁੱਖਾ ਹਾਂ, ਜੇਠੇ ਹੋਣ ਦੇ ਜਨਮ ਸਿੱਧ ਅਧਿਕਾਰ ਨਾਲ ਕੀ ਫਰਕ ਪੈਂਦਾ ਹੈ? ਜੇ ਤੂੰ ਚਾਹੁੰਦਾ ਹੈ ਤਾਂ ਤੂੰ ਇਹਨੂੰ ਲੈ ਲਾ। ਹੇ ਮੇਰੇ ਖੁਦਾ, ਵੇਖਿਆ, ਮੈਂ ਚਰਚ ਜਾਂਦਾ ਹਾਂ, ਮੈਂ ਉਸੇ ਤਰ੍ਹਾਂ ਭਲਾ ਹਾਂ ਜਿਵੇਂ ਤੂੰ ਹੈ। ਮੇਰੀ ਸੰਸਥਾ ਇਸ ਤਰ੍ਹਾਂ ਹੈ ਜਿਵੇਂ ਇਹ ਦੁਨੀਆਂ ਦੀਆਂ ਮਹਾਨ ਸੰਸਥਾਵਾਂ ਵਿੱਚੋਂ ਇੱਕ ਹੈ। ਮੇਰੀ ਮਾਂ ਇਹਦੀ ਮੈਂਬਰ ਸੀ, ਮੇਰਾ ਪਿਤਾ ਇਹਦਾ ਮੈਂਬਰ ਸੀ, ਇਹ ਸਭ ਕੁਝ ਹੈ ਅਤੇ ਹੋਰ ਬਹੁਤ ਕੁਝ ਹੈ। ਮੇਰਾ ਪਾਸਟਰ ਪੜ੍ਹਿਆ ਲਿਖਿਆ ਸੀ, ਉਸ ਕੋਲ ਫਲਾਂ ਫਲਾਂ ਸੀ, ਇਹ ਉਸ ਨੂੰ ਖੁਦਾ ਤੋਂ ਹੋਰ ਵੀ ਦੂਰ ਲੈ ਜਾਂਦਾ ਹੈ। ਇਹ ਸਮਝਦਾਰ ਮਨੁੱਖ ਦੀ ਛਾਨਣੀ ਨਹੀਂ ਹੈ। ਜੇ ਹੁੰਦੀ ਤਾਂ ਫਿਰ ਪਤਰਸ ਉਹ ਕਿਵੇਂ ਹੋ ਸਕਦਾ ਸੀ ਜੋ ਸੀ, ਜਦ ਕਿ ਉਹ ਆਪਣਾ ਨਾਮ ਵੀ ਨਹੀਂ ਲਿਖ ਸਕਦਾ ਸੀ? ਪਰ ਉਸਨੇ ਸਮਝਦਾਰ ਮਨੁੱਖ ਦੀ ਛਾਨਣੀ ਲਈ ਸੀ। ਧਿਆਨ ਦਿਓ, ਹੇ ਮੇਰੇ ਪ੍ਰਭੂ, ਐਸਾਉ ਨੇ ਸੋਚਿਆ ਸੀ ਕਿ ਜਨਮ ਸਿੱਧ ਅਧਿਕਾਰ ਦਾ ਮਤਲਬ ਉਹ ਨਹੀਂ ਹੈ ਜੋ ਖੁਦਾ ਨੇ ਉਸਨੂੰ ਦੱਸਿਆ ਸੀ। ਇਹ ਹੀ ਜੀਵਨ ਅਤੇ ਮੌਤ ਵਿਚਲਾ ਅੰਤਰ ਸੀ। ਅਤੇ ਉਸਨੇ ਹਵਾ ਤੇ ਜੂਦਾ ਵਾਂਗ ਹੀ ਸਭਿਅਤਾ ਦੇ ਗਿਆਨ ਦੇ ਸਵਾਦ ਦੀ ਸੰਤੁਸ਼ਟੀ ਲਈ ਆਪਣਾ ਜਨਮ ਸਿੱਧ ਅਧਿਕਾਰ ਵੇਚ ਦਿੱਤਾ ਸੀ। ਬਿਲਕੁਲ ਇਸੇ ਲਈ ਹੀ ਹਵਾ ਨੇ ਆਪਣਾ ਜਨਮ ਸਿੱਧ ਅਧਿਕਾਰ ਵੇਚ ਦਿੱਤਾ ਸੀ। ਉਸਨੇ ਇਸ ਨੂੰ ਥੋੜੇ ਜਿਹੇ ਵਿਗਿਆਨ ਦੇ ਸਵਾਦ ਲਈ, ਦੁਨਿਆਵੀ ਗਿਆਨ ਦੇ ਥੋੜੇ ਜਿਹੇ ਸਵਾਦ ਲਈ ਵੇਚ ਦਿੱਤਾ ਸੀ। ਜਿਵੇਂ ਕਿ ਅੱਜ ਇਸ ਨੂੰ ਕਿਹਾ ਜਾਵੇਗਾ, ਥੋੜੇ ਜਿਹੇ ਵਧੀਆ ਚਰਚ ਲਈ, ਥੋੜੇ ਜਿਹੇ ਉੱਚ ਵਰਗ ਦੇ ਲੋਕਾਂ ਲਈ ਵੇਚ ਦਿੱਤਾ ਸੀ, ਸਮਝੇ? ਅਤੇ ਯਹੂਦਾ ਨੇ ਆਪਣਾ ਜਨਮ ਸਿੱਧ ਅਧਿਕਾਰ ਚਾਂਦੀ ਦੇ 30 ਸਿੱਕਿਆਂ ਵਿੱਚ ਵੇਚ ਦਿੱਤਾ ਸੀ ਅਤੇ ਉਸਨੇ ਥੋੜੇ ਜਿਹੇ ਹੋਰ ਡਾਲਰ ਕਮਾ ਲਏ ਸਨ। ਮੇਰੀ ਸੰਗਤ ਇੱਥੇ ਮੈਨੂੰ ਵੱਧ ਪੈਸਾ ਦੇ ਸਕਦੀ ਹੈ ਅਤੇ ਮੈਂ ਬਸ ਇੱਥੇ ਹੀ ਪ੍ਰਚਾਰ ਕਰਾਂਗਾ, ਸਮਝੇ? ਇਸ ਲਈ ਚੰਗਾ ਹੈ ਜੇ ਮੈਂ ਪ੍ਰਚਾਰਕ ਬਣ ਜਾਵਾਂ ਤਾਂ। ਉਹ ਕਹਿੰਦੇ ਹਨ, ਭਾਈ ਬ੍ਰਾਨਹਮ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਸੰਦੇਸ਼ ਸੱਚਾ ਹੈ, ਪਰ ਅਸੀਂ ਇਸ ਨੂੰ ਕਬੂਲ ਨਹੀਂ ਕਰ ਸਕਦੇ। ਜੇ ਅਸੀਂ ਕਬੂਲ ਕਰ ਲਿਆ ਤਾਂ ਅਸੀਂ ਪ੍ਰਚਾਰ ਕਿੱਥੇ ਕਰਾਂਗੇ? ਭਾਈਓ, ਸੰਸਾਰ ਹੀ ਤੁਹਾਡਾ ਧਾਰਮਿਕ ਪ੍ਰਬੰਧ ਹੈ, ਇਹ ਪੱਕੀ ਗੱਲ ਹੈ। ਅੱਛਾ, ਕੋਈ ਵੀ ਭਾਈ ਮੇਰੀ ਮਦਦ ਨਹੀਂ ਕਰੇਗਾ। ਮੈਂ ਕਿਸੇ ਵੀ ਭਾਈ ਵੱਲ ਨਹੀਂ ਵੇਖ ਰਿਹਾ ਹਾਂ ਕਿ ਉਹ ਮੇਰੀ ਮਦਦ ਕਰੇ। ਮੈਂ ਯਸੂ ਮਸੀਹ ਵੱਲ ਵੇਖ ਰਿਹਾ ਹਾਂ ਕਿ ਉਹ ਮੇਰੀ ਮਦਦ ਕਰੇ, ਕਿਉਂਕਿ ਉਹ ਇਸ ਦੇ ਨਾਲ ਖੜਾ ਹੈ, ਉਹੀ ਇੱਕ ਹੈ ਜਿਸਨੇ ਕਿਹਾ ਸੀ। ਅਤੇ ਜਦੋਂ ਅਸਲੀ ਜਨਮ ਸਿੱਧ ਅਧਿਕਾਰ ਲਹੂ ਵਿੱਚ ਦੀ ਅਥਵਾ ਵਚਨ ਵਿੱਚ ਦੀ ਪੂਰਨ ਹੋ ਕੇ ਆਉਂਦਾ ਹੈ ਤਾਂ ਸਾਰੇ ਪਾਪ ਅਤੇ ਦੁਨੀਆਦਾਰੀ ਅਤੇ ਚਰਚ ਅਤੇ ਸੰਸਥਾਵਾਂ ਅਤੇ ਫਿਰਕਾ ਪ੍ਰਸਤੀ ਬਾਹਰ ਰਹਿ ਜਾਂਦੀ ਹੈ। ਜਦੋਂ ਇੱਕ ਸਮਝਦਾਰ ਆਦਮੀ ਸਮਝਦਾਰ ਮਨੁੱਖ ਵਾਲੀ ਛਾਨਣੀ ਲੈ ਲੈਂਦਾ ਹੈ ਤਾਂ ਪਰਮੇਸ਼ਵਰ ਦੇ ਵਿਚਾਰ ਅਨੁਸਾਰ ਸਾਰੀ ਪੜ੍ਹਾਈ ਲਿਖਾਈ, ਸਭਿਅਤਾ, ਚਰਚ, ਸੰਸਥਾ, ਪ੍ਰਬੰਧ ਅਤੇ ਸਭ ਤਰ੍ਹਾਂ ਦੇ ਪਾਪ ਬਾਹਰ ਰਹਿ ਜਾਂਦੇ ਹਨ। ਫਿਰ ਇਸ ਵਿੱਚ ਕੁਝ ਬਾਕੀ ਨਹੀਂ ਰਹਿੰਦਾ ਹੈ ਜਦ ਕੋਈ ਆਦਮੀ ਖੁਦਾ ਦੀ ਛਾਨਣੀ ਵਿੱਚ ਦੀ ਆਪਣਾ ਜੀਵਨ ਛਾਣਦਾ ਹੈ। ਧਿਆਨ ਦਿਓ, ਇੱਥੇ ਤੁਹਾਡਾ ਸਾਰਾ ਜੀਵਨ ਪਾਪ ਦੇ ਬਖੇੜੇ ਵਿੱਚ ਸੀ, ਕਿਉਂਕਿ ਤੁਸੀਂ ਪਾਪ ਵਿੱਚ ਜਨਮੇ, ਕੁਧਰਮ ਵਿੱਚ ਪਲੇ ਅਤੇ ਝੂਠ ਬੋਲਦੇ ਹੋਏ ਜਗਤ ਵਿੱਚ ਆਏ। ਮੈਂ ਕੁਝ ਕਹਿਣ ਜਾ ਰਿਹਾ ਹਾਂ ਜਿਵੇਂ ਭਾਈ ਮੈਕੌਲਫ ਕਹਿੰਦੇ ਹੁੰਦੇ ਸਨ, ਮੇਰੀ ਸੁਣੋ। ਜਾਂ ਤੁਸੀਂ ਇਸ ਜਗਤ ਵਿੱਚ ਆਏ ਤਾਂ ਤੁਸੀਂ ਪਾਪ ਵਿੱਚ ਜੰਮੇ ਸੀ, ਇੱਥੋਂ ਤੱਕ ਕਿ ਤੁਸੀਂ ਲੜਨ ਦੇ ਮੌਕੇ ਨਾਲ ਨਹੀਂ ਆਏ ਸੀ। ਤੁਸੀਂ ਪਾਪ ਵਿੱਚ ਪੈਦਾ ਹੋਏ, ਕੁਧਰਮ ਵਿੱਚ ਪਲੇ, ਝੂਠ ਬੋਲਦੇ ਹੋਏ ਦੁਨੀਆਂ ਵਿੱਚ ਆਏ। ਤੁਹਾਡੇ ਆਪਣੇ ਆਤਮਾ ਅੰਦਰ ਪਾਪ ਦੀ ਇੱਛਾ ਸੀ, ਤੁਹਾਨੂੰ ਪਾਪ ਨਾਲ ਪਿਆਰ ਸੀ ਕਿਉਂਕਿ ਤੁਸੀਂ ਪਾਪ ਵਿੱਚ ਜੰਮੇ ਸੀ। ਤੁਹਾਡੇ ਕੋਲ ਕੋਈ ਮੌਕਾ ਨਹੀਂ ਸੀ, ਪਰੰਤੂ ਤੁਹਾਡੇ ਅੰਦਰ ਕਿਤੇ ਹੇਠਾਂ ਕੁਝ ਅਜਿਹਾ ਸੀ ਜਿਸਨੇ ਤੁਹਾਨੂੰ ਖਿੱਚਣਾ ਸ਼ੁਰੂ ਕੀਤਾ। ਜੇ ਤੁਸੀਂ ਜਾਣਦੇ ਹੁੰਦੇ ਕਿ ਇਹ ਕੋਈ ਅਜਿਹੀ ਚੀਜ਼ ਹੈ ਜਿਸਨੇ ਤੁਹਾਨੂੰ ਦੱਸਿਆ ਹੈ ਕਿ ਕਿਤੇ ਕੋਈ ਖੁਦਾ ਹੈ ਅਤੇ ਤੁਸੀਂ ਉਸਦਾ ਵਚਨ ਪੜ੍ਹਿਆ, ਫਿਰ ਤੁਸੀਂ ਚਰਚ ਵਿੱਚ ਗਏ ਅਤੇ ਉਹਨਾਂ ਦੇ ਵਿਚਾਰਾਂ ਨੂੰ ਲੈ ਲਿਆ ਜਾਂ ਤੁਹਾਨੂੰ ਵਧੀਆ ਢੰਗ ਨਾਲ ਦੱਸਿਆ ਗਿਆ, ਪਰ ਤੁਸੀਂ ਸਮਝਦਾਰ ਆਦਮੀ ਵਾਲੀ ਛਾਨਣੀ ਦਾ ਕਦੇ ਇਸਤੇਮਾਲ ਨਹੀਂ ਕੀਤਾ। ਪਰ ਜਾਂ ਤੁਸੀਂ ਖੁਦਾ ਦੀ ਛਾਨਣੀ ਨੂੰ ਇਸਤੇਮਾਲ ਕੀਤਾ ਜਿਹੜੀ ਕਿ ਸਮਝਦਾਰ ਮਨੁੱਖ ਦੀ ਛਾਨਣੀ ਹੈ, ਕਿਉਂਕਿ ਬਾਕੀ ਸਭ ਛਾਨਣੀਆਂ ਟਲ ਜਾਣਗੀਆਂ ਪਰ ਮੇਰੀ ਛਾਨਣੀ ਕਦੇ ਨਹੀਂ ਟਲੇਗੀ। ਅਤੇ ਜਦ ਤੁਸੀਂ ਖੁਦਾ ਦੀ ਛਾਨਣੀ ਨੂੰ ਲੈ ਲੈਂਦੇ ਹੋ ਅਤੇ ਆਪਣਾ ਜੀਵਨ, ਆਪਣੀਆਂ ਇਛਾਵਾਂ ਉਸ ਵਿੱਚੋਂ ਦੀ ਛਾਣਦੇ ਹੋ, ਜੇ ਤੁਸੀਂ ਆਪਣੀਆਂ ਇੱਛਾਵਾਂ ਨੂੰ ਪਰਮੇਸ਼ਵਰ ਦੀ ਛਾਨਣੀ ਅਥਵਾ ਸਮਝਦਾਰ ਮਨੁੱਖ ਦੀ ਛਾਨਣੀ ਵਿਚ ਨਿਸ਼ਾਨਦੇ ਹੋ ਤਾਂ ਫਿਰ ਹੋਰ ਕੁਝ ਨਹੀਂ ਬਲਕਿ ਪਵਿੱਤਰ ਆਤਮਾ ਹੀ ਬਾਕੀ ਰਹਿ ਜਾਂਦਾ ਹੈ। ਜੇ ਤੁਸੀਂ ਪਵਿੱਤਰ ਆਤਮਾ ਦਾ ਸਬੂਤ ਚਾਹੁੰਦੇ ਹੋ ਤਾਂ ਉਹ ਇਹੀ ਹੈ। ਜਾਂ ਤੁਹਾਡਾ ਪ੍ਰਾਣ ਵਚਨ ਦੀ ਹਰ ਇੱਕ ਲਾਈਨ ਨਾਲ ਸਿੱਧਾ ਹੁੰਦਾ ਹੈ ਤਾਂ ਇਹ ਵਿਖਾਉਂਦਾ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਸਮਝਦਾਰ ਮਨੁੱਖ ਦੀ ਅਥਵਾ ਖੁਦਾ ਦੇ ਵਚਨ ਦੀ ਛਾਨਣੀ ਵਿਚ ਨਿਸ਼ਾਨ ਲਿਆ ਹੈ। ਧਿਆਨ ਦਿਓ ਕਿ ਇਹੀ ਖੁਦਾ ਦਾ ਫਿਲਟਰ ਹੈ। ਉਸਨੇ ਕਿਹਾ ਸੀ ਅਸੀਂ ਵਚਨ ਦੇ ਜਲ ਨਾਲ ਸ਼ੁੱਧ ਕੀਤੇ ਗਏ ਅਤੇ ਜਦੋਂ ਖੁਦਾ ਨੇ ਆਦਮ ਅਤੇ ਹਵਾ ਨੂੰ ਆਪਣੀ ਛਾਨਣੀ ਦਿੱਤੀ ਸੀ ਉਸਨੇ ਕਿਹਾ ਸੀ ਤੁਸੀਂ ਇਸ ਵਿਚੋਂ ਦੀ ਕਿਸੇ ਨੂੰ ਵੀ ਨਹੀਂ ਖਿੱਚਣਾ ਹੈ। ਪਰ ਸ਼ੈਤਾਨ ਨੇ ਇਸ ਵਿਚ ਸ਼ੇਕ ਕਰ ਦਿੱਤਾ ਅਤੇ ਕਿਹਾ ਇਹ ਤਾਂ ਥੋੜਾ ਜਿਹਾ ਹੈ, ਇਹ ਤੁਹਾਡਾ ਨੁਕਸਾਨ ਨਹੀਂ ਕਰੇਗਾ। ਸਿਰਫ ਇੱਕ ਟਿਪਕਾ ਇਸ ਵਿਚ ਸੁੱਟਿਆ ਗਿਆ ਅਤੇ ਉਸੇ ਨੇ ਹੀ ਸਾਰੀ ਮਨੁੱਖ ਜਾਤੀ ਵਿਚ ਮੌਤ ਲੈ ਆਂਦੀ। ਬਸ ਇਹੀ ਉਹ ਲੈਂਦੇ ਹਨ, ਬਸ ਨਿਕੋਟੀਨ ਦਾ ਇੱਕ ਸਵਾਦ ਲੈਂਦੇ ਹਨ ਅਤੇ ਫਿਰ ਉਹ ਨਾਸ਼ ਹੋ ਜਾਂਦੇ ਹਨ। ਪਰ ਉੱਥੇ ਪਵਿੱਤਰ ਆਤਮਾ ਤੋਂ ਇਲਾਵਾ ਹੋਰ ਕੁਝ ਬਾਕੀ ਨਹੀਂ ਬਚਦਾ ਹੈ ਅਤੇ ਫਿਰ ਇਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਤੁਹਾਡੇ ਵਿਚ ਅਗੇਤਰਾ ਠਹਿਰਾਇਆ ਹੋਇਆ ਬੀਜ ਸੀ ਜਿਸ ਨੇ ਤੁਹਾਡੇ ਅੰਦਰ ਪਰਮੇਸ਼ਵਰ ਲਈ ਭੁੱਖ ਵਿਖਾਈ। ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ, ਛੁਟਕਾਰੇ ਲਈ ਮੈਨੂੰ ਦਿੱਤਾ ਹੈ, ਉਹ ਮੇਰੇ ਨਾਲ ਕਲਵਰੀ ਤੇ ਮਰੇ ਸਨ, ਉਹ ਜੀ ਉੱਠਣ ਵੇਲੇ ਮੇਰੇ ਨਾਲ ਜੀ ਉੱਠੇ। ਜਿੰਨੇ ਉਸਨੇ ਮੈਨੂੰ ਦਿੱਤੇ ਹਨ ਸਾਰੇ ਮੇਰੇ ਕੋਲ ਆਉਣਗੇ, ਉਹ ਦੇਹ ਵਿਚ ਠਹਿਰਾਏ ਜਾਣਗੇ, ਭਾਵੇਂ ਉਹ ਪੈਰ ਬਾਂਹ ਨੱਕ ਮੂੰਹ ਜਾਂ ਹੋਰ ਕੁਝ ਹੋਣ, ਉਹ ਸਾਰੇ ਉੱਥੇ ਠਹਿਰਾਏ ਜਾਣਗੇ ਅਤੇ ਆਪਣੇ ਸਮੇਂ ਵਿਚ ਮੇਰੇ ਕੋਲ ਆਉਣਗੇ। ਹੇ ਮੇਰੇ ਖੁਦਾ, ਦੁਨੀਆਂ ਦੇ ਸਾਰੇ ਪਾਪਾਂ ਦੀ ਇਹੀ ਇੱਕ ਛਾਨਣੀ ਹੈ ਅਤੇ ਸੰਸਾਰ ਨਾਲ ਪਿਆਰ ਮੌਤ ਹੈ ਅਤੇ ਪ੍ਰਾਣ ਸਿਰਫ ਇੱਕ ਹੀ ਚੀਜ਼ ਖਿੱਚ ਰਿਹਾ ਹੈ, ਇੱਥੇ ਹੈ। ਇਸ ਨੂੰ ਯਾਦ ਰੱਖੋ, ਇਸ ਨੂੰ ਭੁੱਲ ਨਾ ਜਾਇਓ। ਤੁਸੀਂ ਸਭ ਜਿਹੜੇ ਟੈਲੀਫੋਨ ਰਾਹੀਂ ਸੁਣ ਰਹੇ ਹੋ ਇਸ ਨੂੰ ਆਪਣੇ ਮਨ ਵਿਚ ਬਿਠਾ ਲਓ। ਜਾਂ ਸਮਝਦਾਰ ਆਦਮੀ ਸੋਚਣਾ ਸ਼ੁਰੂ ਕਰਦਾ ਹੈ ਕਿ ਉਸਨੇ ਕਿਹਦੇ ਅੱਗੇ ਖੜੇ ਹੋਣਾ ਹੈ ਅਤੇ ਪਰਮੇਸ਼ਵਰ ਦਾ ਵਚਨ ਕੀ ਹੈ, ਜਦ ਉਹ ਇਹ ਸੋਚਣਾ ਸ਼ੁਰੂ ਕਰਦਾ ਹੈ ਤਾਂ ਫਿਰ ਉਹ ਉਸਦੇ ਰਾਹੀਂ ਛਾਣਦਾ ਹੈ, ਤਦ ਪਵਿੱਤਰ ਆਤਮਾ ਤੋਂ ਇਲਾਵਾ ਕੁਝ ਹੋਰ ਨਹੀਂ ਆ ਸਕਦਾ ਹੈ। ਇਹ ਕੀ ਹੈ? ਇਹ ਜੀਵਾਣੂ ਸੀ, ਮੁੱਢ ਤੋਂ ਹੀ ਵਚਨ ਰੂਪੀ ਬੀਜ ਹੈ ਕਿ ਤੁਸੀਂ ਸ਼ੁਰੂ ਤੋਂ ਹੀ ਪਰਮੇਸ਼ਵਰ ਦੇ ਵਿਚ ਸੀ, ਜੋ ਕਿ ਇੱਥੇ ਹੈ ਤੇ ਜੀਵਨ ਰੂਪੀ ਬੀਜ ਨੂੰ ਖਿੱਚ ਰਿਹਾ ਹੈ। ਬੀਜ ਤੁਹਾਡੇ ਦਿਲ ਵਿਚ ਪਹਿਲਾਂ ਤੋਂ ਹੀ ਠਹਿਰਾਇਆ ਗਿਆ ਸੀ। ਹਾਲੇਲੂਇਆ! ਪਰਮੇਸ਼ਵਰ ਦੇ ਅਗੇਤਰੇ ਗਿਆਨ ਨਾਲ ਉਹ ਬੀਜ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਉੱਥੇ ਹੈ ਅਤੇ ਜਦ ਇਸ ਨੂੰ ਛਾਣਿਆ ਜਾਂਦਾ ਹੈ ਤਾਂ ਇਹ ਵਚਨ ਤੋਂ ਇਲਾਵਾ ਹੋਰ ਕਿਸੇ ਚੀਜ਼ ਵਿਚ ਨਹੀਂ ਛਾਣ ਸਕਦਾ। ਅਤੇ ਫਿਰ ਇਹ ਸਮਝਦਾਰ ਮਨੁੱਖ, ਧਰਮੀ ਮਨੁੱਖ ਅਥਵਾ ਪਵਿੱਤਰ ਮਨੁੱਖ ਦਾ ਸਵਾਦ ਬਣਦਾ ਹੈ। ਜੋ ਬਾਈਬਲ ਵਿਚ ਵੇਖਦਾ ਹੈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁੱਗੋ ਯੁੱਗ ਇੱਕੋ ਜਿਹਾ ਹੈ। ਕਿਹੜੀ ਚੀਜ਼ ਉਸ ਵਿਚੋਂ ਨਿਕਲ ਕੇ ਬਾਹਰ ਆਈ? ਉਹੀ ਵਚਨ ਜਿਹੜਾ ਦਿਲ ਵਿਚ ਸੀ। ਮੈਂ ਤੇਰੇ ਵਚਨ ਆਪਣੇ ਦਿਲ ਵਿਚ ਜਮ੍ਹਾਂ ਕਰ ਲਿਆ ਹੈ ਤਾਂ ਕਿ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ। ਜਦ ਉਸ ਨੂੰ ਵਚਨ ਵਿਚ ਦੀ ਛਾਣਿਆ ਜਾਂਦਾ ਹੈ ਤਾਂ ਕੀ ਹੁੰਦਾ ਹੈ? ਵਚਨ ਵਿਚ ਦੀ ਸਿਰਫ ਇੱਕ ਹੀ ਚੀਜ਼ ਪੂਰਨ ਹੋ ਕੇ ਬਾਹਰ ਆਉਂਦੀ ਹੈ, ਉਹ ਹੈ ਪਵਿੱਤਰ ਆਤਮਾ। ਸਿਰਫ ਇੱਕ ਹੀ ਚੀਜ਼ ਵਚਨ ਵਿਚ ਦੀ ਛਣ ਕੇ ਬਾਹਰ ਆ ਸਕਦੀ ਹੈ, ਉਹ ਪਵਿੱਤਰ ਆਤਮਾ ਹੈ। ਅਤੇ ਸਮਝਦਾਰ ਮਨੁੱਖ ਦਾ ਫਿਲਟਰ ਪਵਿੱਤਰ ਆਤਮੀ ਦਾ ਸਵਾਦ ਦਿੰਦਾ ਹੈ, ਫਿਰ ਉਹ ਸਵਰਗੀ ਵਸਤਾਂ ਦਾ ਸਵਾਦ ਲੈਂਦਾ ਹੈ ਅਤੇ ਉਸਦੇ ਦਿਲ ਵਿਚ ਪਰਮੇਸ਼ਵਰ ਦਾ ਵਚਨ ਹੁੰਦਾ ਹੈ ਅਤੇ ਉਹ ਵਚਨ ਨੂੰ ਆਪਣੇ ਸਾਹਮਣੇ ਪ੍ਰਗਟ ਹੁੰਦਾ ਵੇਖਦਾ ਹੈ ਅਤੇ ਉਸਦਾ ਸਮੁੱਚਾ ਪ੍ਰਾਣ ਉਸ ਵਿਚ ਕੱਜਿਆ ਜਾਂਦਾ ਹੈ। ਦੁਨੀਆਂ ਤੇ ਦੁਨੀਆਂ ਦੀਆਂ ਚੀਜ਼ਾਂ ਜੋ ਉਸਦੇ ਆਲੇ ਦੁਆਲੇ ਹਨ ਉਸ ਲਈ ਮਰ ਜਾਂਦੀਆਂ ਹਨ। ਇੱਕ ਸਮਝਦਾਰ ਮਨੁੱਖ ਦੇ ਧਰਮ ਦੀ ਛਾਨਣੀ, ਅਤੇ ਹੁਣ ਮੈਂ ਧਰਮ ਦੇ ਛਾਨਣ ਬਾਰੇ ਸੋਚ ਰਿਹਾ ਹਾਂ। ਯਾਦ, ਇੱਕ ਸਮਝਦਾਰ ਆਦਮੀ ਦਾ ਫਿਲਟਰ ਪਵਿੱਤਰ ਮਨੁੱਖ ਦਾ ਸਵਾਦ ਦਿੰਦਾ ਹੈ, ਵੇਖੋ ਉਸਦੇ ਸਵਾਦ ਨੂੰ ਸੰਤੁਸ਼ਟ ਕਰਦਾ ਹੈ। ਉਹ ਵੇਖਦਾ ਹੈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁੱਗੋ ਯੁੱਗ ਇੱਕੋ ਜਿਹਾ ਹੈ। ਇਹੀ ਗੱਲ ਹੈ, ਅਸੀਂ ਖੁਦਾ ਨੂੰ ਆਪਣੇ ਸਾਹਮਣੇ ਉਹੀ ਕੰਮ ਕਰਦੇ ਹੋਏ ਵੇਖਦੇ ਹਾਂ ਜਿਹੜੇ ਉਸਨੇ ਪਹਿਲਾਂ ਕੀਤੇ ਸਨ। ਇਹੀ ਪਵਿੱਤਰ ਮਨੁੱਖ ਦੇ ਸਵਾਦ ਨੂੰ, ਉਸਦੀ ਸੋਚ ਨੂੰ ਸੰਤੁਸ਼ਟ ਕਰਦਾ ਹੈ। ਫਿਰ ਉਹ ਜਾਣਦਾ ਹੈ ਕਿ ਉਹ ਮੌਤ ਤੋਂ ਪਾਰ ਹੋ ਕੇ ਜੀਵਨ ਵਿਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਉਹ ਪਿਆਰ ਕਰਦਾ ਹੈ ਅਤੇ ਸੰਸਾਰ ਦਾ ਪਿਆਰ ਸਾਬਤ ਹੋਵੇ ਅਤੇ ਉਹ ਚਾਹੁੰਦਾ ਹੈ ਕਿ ਵਚਨ ਰਾਹੀਂ ਸਾਬਤ ਅਤੇ ਪ੍ਰਮਾਣਿਤ ਹੋਵੇ। ਹਰ ਇੱਕ ਯੁੱਗ ਵਿਚ ਉਸਨੇ ਇਸ ਦੀ ਉਡੀਕ ਕੀਤੀ ਕਿਉਂਕਿ ਉਹ ਪਵਿੱਤਰ ਆਤਮੀ ਸੀ ਅਤੇ ਉਸਦੀ ਪਰਮੇਸ਼ਵਰ ਨੂੰ ਵੇਖਣ ਦੀ ਇੱਛਾ ਸੀ। ਬਾਕੀ ਸਿਰਫ ਚਰਚ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਇਹ ਆਦਮੀ ਪਰਮੇਸ਼ਵਰ ਨੂੰ ਵੇਖਣਾ ਚਾਹੁੰਦਾ ਸੀ। ਉਸ ਨੂੰ ਅਕੀਦਿਆਂ ਦੇ ਝੁੰਡ ਵਿਚ ਨਹੀਂ ਵੇਖਦਾ ਹੈ, ਉਸ ਨੂੰ ਵਧੀਆ ਵੱਡੀਆਂ ਵੱਡੀਆਂ ਬੰਸਰੀਆਂ ਵਿਚ ਜਾਂ ਕੈਥੀਡਰਲਾਂ ਵਿਚ ਜਾਂ ਵੱਡੀਆਂ ਵੱਡੀਆਂ ਸਲੀਪਾਂ ਜਾਂ ਉੱਚਕੋਟੀ ਦੇ ਵਿਦਵਾਨਾਂ ਜਿਨ੍ਹਾਂ ਦੇ ਕਾਲਰ ਮੁੜੇ ਹੋਏ ਹਨ ਵਿਚ ਨਹੀਂ ਵੇਖਦਾ ਹੈ। ਉਸ ਨੂੰ ਧਰਮ ਗਿਆਨ ਦੀ ਸਿੱਖਿਆ ਜਾਂ ਧਰਮ ਗਿਆਨੀਆਂ ਵਿਚ ਨਹੀਂ ਵੇਖਦਾ ਹੈ, ਉਸ ਨੂੰ ਉਸਦੇ ਵਚਨ ਦੇ ਪ੍ਰਮਾਣਿਤ ਹੋਣ ਵਿਚ ਵੇਖਦਾ ਹੈ। ਮੈਂ ਉਸ ਨੂੰ ਪਹਿਰਾ ਦੇਣ ਲਈ ਜਲਾਈ ਜਾਣ ਵਾਲੀ ਅੱਗ ਵਿਚ ਵੇਖਦਾ ਹਾਂ। ਮੇਰੀਆਂ ਅੱਖਾਂ ਨੇ ਪ੍ਰਭੂ ਦੀ ਆਮਦ ਦੀ ਮਹਿਮਾ ਨੂੰ ਵੇਖਿਆ ਹੈ। ਉਹ ਅੰਗੂਰਾਂ ਦੀ ਫਸਲ ਵਿਚ ਪੈਦਲ ਚੱਲ ਰਿਹਾ ਹੈ ਜਿੱਥੇ ਅੰਗੂਰਾਂ ਨੂੰ ਇਕੱਠਾ ਕੀਤਾ ਜਾਂਦਾ ਹੈ। ਉਹ ਆਪਣੀ ਭਿਆਨਕ ਫੁਰਤੀਲੀ ਤਲਵਾਰ ਨਾਲ ਨਿਆਂ ਕਰਨ ਵਾਲੀਆਂ ਲਿਸ਼ਕਾਂ ਛੱਡਦਾ ਹੈ। ਉਸਦਾ ਸੱਚ ਅੱਗੇ ਵਧਦਾ ਜਾਂਦਾ ਹੈ। इस तरह अंत तक होवेगा। जी हाँ श्रीमान, की तुसी मेरा मतलब समझ गए? एक शाननी वाला आदमी या एक समझदार आदमी दी शाननी, वो आदमी जेड़ा परमेश्वर दी हजूरी वेच खड़ा होना चाहुंदा है। खुदा दी शाननी की सी? उसका वचन। जिस दिन तुसी उस तो खाओगे उस दिन तुसी मर जाओगे। इसकी परवाह ना करो कि इथे बार की हो रहा है, तुसी उस वचन दी उलंघना ना करो। वचन दे जल नाल शुद्ध होना एक समझदार आदमी दी शाननी है। किसे जथेबंदी राही नहीं, अकीदे राही नहीं, किसे चर्च राही नहीं, किसे कैथीड्रल राही नहीं, पर एक समझदार मनुख दी शाननी राही शुद्ध होना है, क्योंकि तुहाडा न्याय वचन दे राही ही होण जा रहा है। एक समझदार आदमी ताई सुते सोच विचार करेगा। एक मूर्ख आदमी या दुनिया का स्वाद तो कुछ भी ले सकता है, वो तो कोई भी चीज इवज विच ले सकता है। असी कोई चीज इवज विच क्यों लईए, याद कि एक असली सच मौजूद है। सोचो इससे जरा एक मिनट ले सोचो। एक औरत सुरखी लगे हुए अते कटे हुए वाला समेत प्राई पाख्या बोलती है, अते चर्च ने फिर भी इस नु ही फड़िया होया है कि ये पवित्र आत्मा का सबूत है। या किसे सेमिनरी या किसे बाइबल स्कूल वाला कोई प्रचारक तसलीस वाला बपतिस्मा दे रहा है या वचन नाल समझौता कर रहा है कि किसे मिशन दे अकीदे नु फड़ लवे, कि यह समझदार मनुख दी शाननी है? भाई मेनू तो इस तरह विखाई नहीं दे रहा है। ये तो मूर्ख मनुख है जो इस राही खिंच रहा है। ये सच है कि तुसी इसकी कल्पना कर सकते हो? परमेश्वर का वचन अपने प्राण लिए एक फिल्टर दे रूप विच बरतन दी बजाय पुराने अकीदे ते मिशना दे ढेर नू अपने उत्ते रखन दे रहा है, अते परमेश्वर दे वचन दा फिल्टर नहीं वरत रहा है, अते फिर वह सारा ही शुद्ध हो जाता है, अते अपने अंदर मनुखां दीआं सिख्यावां नू अपने अंदर भर लैण दिंदा है, अते इसे तरह दे काम करदे हन। वह चुनिया होया नू लगभग भरमा रहे हन अते वचन दी अणगहली कर रहे हन। याद कि अपने प्राण लई इस नू खिंच सकदे हन। ये किते उत्थे कोई अजिही चीज होवे जिहड़ी खिंच सके? पर जे ओ पहला तो ठहराया होया बीज इस नू छड ना जायो। जे ओ पहला तो ठहराया गया बीज ओथे नहीं है ता ए उस विच दी नहीं खिचया जावेगा, क्योंकि ए ता उसकी इच्छा लई ही खिचेगा। जे कोई तमाकू नोशी वाला आदमी तमाकू पीण वाले मनुख दा स्वाद चाहुंदा है अते जे ओ एक लकड़ी नू फड़ लैंदा है, मैं कहिंदा हां कि ओ अपनी उंगल चूसे अते ओ ओथे खड़ा अपनी उंगली चूस रहा है, क्यों? वो कहेगा ये मूर्खता है। क्यों? उसका स्वाद निकोटीन ले ही है, इसलिए वो एक समझदार मनुख नहीं है, समझे? परंतु तुम कहते हो अच्छा मैं नहीं, मैं किसी चीज का स्वाद नहीं चखना हाँ, मैं चखना चाहता हाँ, मेनू तंबाकू का स्वाद चाहिए है, मैं किसी चीज का स्वाद नहीं चखना हाँ। तुम उस कपड़े दे एक पिन दियो अते उस चूसन दियो, वेखिया पक्का तुम उस पिन चूसन दियो, वो कहेगा मेनू तो इस विच कोई स्वाद नहीं आ रहा है। फिर तुम इस क्यों चूस रहे हो? तुहाडे अंदर निकोटीन का स्वाद चखण की इच्छा है, अते या तुम चर्च के अकीदे नू चूसदे हो, अते तुसी औरतां हाले भी वाल कटवांदियां हन, चेहरियां ते रंग लगांदियां हो, अते काम उत्तेजक कपड़े पाउंदियां हो, अते तुसी आदमी उन्हां वाल वेखदे हो अते इसे तरह दियां होर गल्लां करदे हो, अते जो तुसी करदे हो उसे तरह ही चली जांदे हो। ए की है उस विच? की है? संसार हाले भी उस विच है अते तुहाडा स्वाद है, तुसी इस दा स्वाद लैण लई इस नू खिंच रहे हो। मैं इस चर्च विच जांदी हां, वो इस तरह दियां चीजां दा नाम भी नहीं लैंदे हन, वो इस दे बारे विच उस दे बारे विच कुछ भी नहीं कहंदे हन, इस तरह दी कोई भी चीज उत्थे नहीं है। साडा प्रचारक तां इस तों किते वध खुले दिमाग दा है, असीं इस तरह दियां गल्लां नहीं करदे हां। ए की है? तुहाडे विच संसारिक स्वाद पाया जांदा है जिस नू तुसीं चूस रहे हो, ठीक है, पर एक समझदार जनानी इस तरह दियां चीजां नहीं लैंदी है। वो जानदी है कि उसने तां पवित्र रहना है अते खुदा दे वचन राही तुसी एक ही चीज खिंच सकदे हो, अते वो आत्मा है जो जीवत करन वाली वो शक्ति है जिहड़ी आप खुद उस वचन नू जिहड़ा तुहाडे विच है कि जिस युग विच तुसी रह रहे हो उस विच यीशु मसीह नू प्रगट करे। हालेलुया। भाई जी जे सच नहीं है तां मैनू नहीं पता कि फिर सच की है, जे सच नहीं है तां मेरा दिमाग ठीक नहीं है। ए खुद वचन है जेड़ा तुहाडे हिरदे विच पहला तो ही ठहराया गया है जो खिंच रहा है अते एही उस संसार नू बाहर थोकदा है, उस नू नहीं चाहुंदा है, पर जद ए इत्थे वचन विच आउंदा है तां ए खिंचना शुरू कर दिंदा है, अते जद ए वचन दे राही खिंचना शुरू करदा है तां होर कुछ नहीं बल्कि उस वचन नू जीवत बनाउण लई पवित्र आत्मा नू खिंचदा है। फिर तां समझदार आदमी धर्मी आदमी दा फिल्टर वचन ही है, ਅਤੇ ਇਹ ਉਸ ਪਵਿੱਤਰ ਸਵਾਦ ਨੂੰ ਸੰਤੁਸ਼ਟ ਕਰਦਾ ਹੈ ਜਿਹੜਾ ਉਸਦੇ ਦਿਲ ਵਿੱਚ ਹੈ। ਇੱਕ ਸਮਝਦਾਰ ਆਦਮੀ ਦਾ ਫਿਲਟਰ, ਇੱਕ ਪਵਿੱਤਰ ਆਤਮੀ ਦਾ ਸਵਾਦ। ਹੇ ਮੇਰੇ ਖੁਦਾ, ਅਸੀਂ ਕਿਸ ਦੇ ਵਿੱਚ ਹਾਂ? ਪਰਮੇਸ਼ਵਰ ਦਾ ਫਿਲਟਰ ਇਸਤੇਮਾਲ ਕਰਨ ਦੀ ਬਜਾਏ ਮਨੁੱਖ ਸ਼ੈਤਾਨ ਨੂੰ ਇਹ ਕਰਨ ਦੇ ਰਿਹਾ ਹੈ ਕਿ ਉਸ ਨੂੰ ਕਿਸੇ ਜਥੇਬੰਦੀ ਜਾਂ ਕਿਤੇ ਨਾਲ ਉਸੇ ਤਰ੍ਹਾਂ ਭਰਮਾਵੇ ਜਿਸ ਤਰ੍ਹਾਂ ਇਹ ਤੰਬਾਕੂ ਕੰਪਨੀਆਂ ਉਹਨਾਂ ਨੂੰ ਜਿਹੜੇ ਸਿਗਰਟ ਪੀਂਦੇ ਹਨ ਭਰਮਾਉਂਦੀਆਂ ਹਨ। ਤੁਹਾਨੂੰ ਬਸ ਹੋਰ ਮੈਂਬਰ ਮਿਲ ਜਾਂਦੇ ਹਨ, ਬਸ ਇਹ ਹੀ ਹੈ। ਉਹ ਮੈਂ ਬਸ ਇਹ ਦੱਸ ਕੇ ਕੁਝ ਹੀ ਮਿੰਟਾਂ ਵਿੱਚ ਬੰਦ ਕਰਾਂਗਾ। ਅੰਨੀ ਲਾਉਦੀਕੀਆ, ਅਸੀਂ ਕਿੰਨੇ ਅੰਨੇ ਹੋ ਗਏ ਹਾਂ। ਅੰਨੀ ਲਾਉਦੀਕੀਆ ਇਸ ਯੁੱਗ ਦੇ ਅੰਨਿਆਂ ਦੀ ਅਗਵਾਈ ਕਰ ਰਹੀ ਹੈ, ਝੂਠੇ ਧੋਖੇ ਹੇਠ, ਝੂਠੇ ਅਕੀਦਿਆਂ ਹੇਠ, ਝੂਠੇ ਸਿਧਾਂਤਾਂ ਹੇਠ, ਝੂਠੀਆਂ ਸੰਸਥਾਵਾਂ ਹੇਠ, ਅਕੀਦਿਆਂ ਦੀਆਂ ਝੂਠੀਆਂ ਕਿਤਾਬਾਂ ਨਾਲ ਅਗਵਾਈ ਕਰ ਰਹੀ ਹੈ। ਉਹ ਅੰਨੀ ਲਾਉਦੀਕੀਆ ਅੰਨਿਆਂ ਦੀ ਅਗਵਾਈ ਕਰ ਰਹੀ ਹੈ। ਤੁਸੀਂ ਸਭ ਟੋਏ ਵੱਲ ਅੱਗਾਂ ਵੱਧ ਰਹੇ ਹੋ। ਪ੍ਰਚਾਰਕੋ, ਅੱਜ ਰਾਤ ਆਪਣੀ ਛਾਨਣੀ ਬਦਲ ਲਓ। ਸੰਸਥਾਵਾਂ ਦੇ ਅਕੀਦਿਆਂ ਦੇ ਸਿਧਾਂਤਾਂ ਦੇ ਨਿਕੋਟੀਨ ਨੂੰ ਆਪਣੇ ਪ੍ਰਬੰਧ ਵਿੱਚ ਨਾ ਖਿੱਚੋ ਜਿਹਦੇ ਬਾਰੇ ਯਸੂ ਨੇ ਕਿਹਾ ਸੀ, ਜੇ ਕੋਈ ਇਸ ਵਿੱਚ ਇੱਕ ਵੀ ਸ਼ਬਦ ਜੋੜੇ ਜਾਂ ਇਸ ਵਿੱਚੋਂ ਇੱਕ ਵੀ ਸ਼ਬਦ ਕੱਢੇ। ਜਾਂ ਤੁਸੀਂ ਆਪਣੀ ਕਲੀਸਿਆ ਵਿੱਚ ਦੱਸਦੇ ਹੋ ਕਿ ਉਹਨਾਂ ਔਰਤਾਂ ਲਈ ਉਹ ਕਰਨਾ ਠੀਕ ਹੈ ਅਤੇ ਉਹਨਾਂ ਆਦਮੀਆਂ ਲਈ ਉਹ ਕਰਨਾ ਠੀਕ ਹੈ ਅਤੇ ਇਹਨਾਂ ਸਾਰੇ ਕੰਮਾਂ ਨੂੰ ਅਤੇ ਉਹਨਾਂ ਕੰਮਾਂ ਨੂੰ ਕਰਨਾ ਠੀਕ ਹੈ ਅਤੇ ਦੱਸਦੇ ਹੋ ਕਿ ਜਾਂ ਤਾਂ ਕੋਈ ਇਸਦੇ ਨਾਲ ਅਤੇ ਉਸਦੇ ਨਾਲ ਸੱਚੇ ਹਨ ਅਤੇ ਇਹਨਾਂ ਅਕੀਦਿਆਂ ਦੀ ਪਾਲਣਾ ਕਰਦੇ ਹਨ ਤਾਂ ਠੀਕ ਹੈ। ਕੀ ਤੁਹਾਨੂੰ ਆਪਣੇ ਆਪ ਤੇ ਸ਼ਰਮ ਨਹੀਂ ਆਉਂਦੀ? ਯੇਸੂ ਨੇ ਕਿਹਾ ਸੀ ਅੰਨੇ ਫਰੀਸੀਓ, ਅਤੇ ਜਿਵੇਂ ਯੇਸੂ ਨੇ ਚਲਾਇਆ ਅੰਨੇ ਫਰੀਸੀਓ, ਉਸੇ ਤਰ੍ਹਾਂ ਅੱਜ ਰਾਤ ਪਵਿੱਤਰ ਆਤਮਾ ਮੇਰੇ ਅੰਦਰ ਪੁਕਾਰ ਰਿਹਾ ਹੈ, ਅੰਨੀ ਲਾਉਦੀਕੀਆ। ਕਿੰਨੀ ਵਾਰ ਪਰਮੇਸ਼ਵਰ ਨੇ ਤੈਨੂੰ ਬੇਦਾਰੀ ਦਿੱਤੀ, ਪਰ ਹੁਣ ਤੇਰਾ ਸਮਾਂ ਆ ਗਿਆ ਹੈ, ਹੁਣ ਬਹੁਤ ਦੇਰ ਹੋ ਚੁੱਕੀ ਹੈ। ਜਿਨ੍ਹਾਂ ਲੋਕਾਂ ਨੂੰ ਖੁਦਾ ਨੇ ਤੇਰੇ ਕੋਲ ਭੇਜਿਆ ਤੂੰ ਕਿਵੇਂ ਉਹਨਾਂ ਨੂੰ ਠੱਠਿਆਂ ਵਿੱਚ ਉਡਾਇਆ, ਪਰ ਹੁਣ ਤੇਰਾ ਸਮਾਂ ਆ ਗਿਆ ਹੈ। ਓ ਸੰਜੁਕਤ ਰਾਜ, ਸੰਜੁਕਤ ਰਾਜ, ਖੁਦਾ ਨੇ ਕਿੰਨੀ ਵਾਰ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਦੇ ਹੇਠ ਰੱਖਦੀ ਹੈ ਉਸੇ ਤਰ੍ਹਾਂ ਤੈਨੂੰ ਰੱਖੇ, ਪਰ ਤੂੰ ਨਾ ਚਾਹਿਆ। ਹੁਣ ਇਹ ਆਵਾਜ਼ ਇੱਕ ਤੱਟ ਤੋਂ ਦੂਜੇ ਤੱਟ ਤੱਕ, ਉੱਤਰ ਤੋਂ ਦੱਖਣ ਤੱਕ ਅਤੇ ਪੂਰਬ ਤੋਂ ਪੱਛਮ ਤੱਕ ਜਾ ਰਹੀ ਹੈ। ਕਿਵੇਂ ਖੁਦਾ ਨੇ ਤੈਨੂੰ ਛੁਪਾਉਣਾ ਚਾਹਿਆ, ਪਰ ਤੂੰ ਇਸ ਤਰ੍ਹਾਂ ਨਹੀਂ ਕਰੇਗਾ। ਹੁਣ ਤੇਰਾ ਸਮਾਂ ਆ ਗਿਆ ਹੈ। ਕੌਮਾਂ ਟੁੱਟ ਰਹੀਆਂ ਹਨ, ਸੰਸਾਰ ਟੁੱਟ ਭੱਜ ਕੇ ਖਿਲਰ ਰਿਹਾ ਹੈ। 1500 ਮੀਲ ਮੋਟਾ 300 ਜਾਂ 400 ਮੀਲ ਚੌੜਾ ਟੁਕੜਾ ਡੁੱਬ ਜਾਵੇਗਾ, ਸੈਂਕੜੇ ਜਾਂ ਹੋ ਸਕਦਾ ਹੈ 40 ਮੀਲ ਹੇਠਾਂ ਧਰਤੀ ਦੀ ਤਹਿ ਵਿੱਚ ਚਲਾ ਜਾਵੇਗਾ। ਇਨ੍ਹਾਂ ਹੀ ਦਿਨਾਂ ਵਿੱਚ ਕਿਸੇ ਦਿਨ ਲਹਿਰਾਂ ਕੰਟਕੀ ਪ੍ਰਾਂਤ ਨਾਲ ਟਕਰਾਉਣਗੀਆਂ, ਅਤੇ ਜਦ ਇਸ ਤਰ੍ਹਾਂ ਹੁੰਦਾ ਹੈ ਇਹ ਸੰਸਾਰ ਨੂੰ ਇੰਨੀ ਜ਼ੋਰ ਨਾਲ ਹਿਲਾ ਦੇਵੇਗਾ ਕਿ ਹਰ ਇੱਕ ਚੀਜ਼ ਜੋ ਇਸ ਦੇ ਉੱਪਰ ਹੈ ਉਹ ਹੇਠਾਂ ਡਿੱਗ ਪਵੇਗੀ। ਹੇ ਖੁਦਾ, ਮੈਨੂੰ ਯੁੱਗਾਂ ਦੀ ਚਟਾਨ ਹੇਠ ਲੁਕਾ ਲੈ, ਮੇਰੇ ਉੱਤੇ ਪ੍ਰਭੂ ਆਪਣੇ ਆਤਮਾ ਦਾ ਸਾਹ ਫੂਕ, ਪ੍ਰਭੂ ਪਰਮੇਸ਼ਵਰ ਦੇ ਆਤਮਾ ਨੂੰ ਮੇਰੇ ਉੱਤੇ ਫੂਕ, ਪ੍ਰਭੂ ਮੈਨੂੰ ਪਰਮੇਸ਼ਵਰ ਦਾ ਫਿਲਟਰ ਲੈ ਲੈਣ ਦੇ ਅਤੇ ਮੈਂ ਉਸੇ ਦੇ ਹੇਠ ਜੀਵਨ ਬਤੀਤ ਕਰਾਂ। ਮੇਰੇ ਫੇਫੜਿਆਂ, ਮੇਰੇ ਪ੍ਰਾਣਾ ਵਿੱਚ ਆਤਮਾ ਦੀ ਤਾਜ਼ੀ ਹਵਾ ਦਾ ਸਾਹ ਹਰ ਰੋਜ਼ ਫੂਕ, ਤਾਂ ਕਿ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ। ਮੇਰੇ ਉੱਤੇ ਸਾਫ ਫੂਕ, ਪਵਿੱਤਰ ਆਤਮਾ ਮੇਰੇ ਉੱਤੇ ਸਾਫ ਫੂਕ। ਮੈਂ ਆਪਣੇ ਦਿਲ ਵਿੱਚ ਵਚਨ ਦਾ ਬੀਜ ਲਵਾਂ ਅਤੇ ਉਦੇਸ਼ ਰੱਖਾਂ ਕਿ ਨਾ ਖੱਬੇ ਮੁੜਾਂ ਅਤੇ ਨਾ ਹੀ ਸੱਜੇ, ਪਰੰਤੂ ਆਪਣੀ ਸਾਰੀ ਜ਼ਿੰਦਗੀ ਇਸੇ ਲਈ ਸੱਚਾ ਰਹਾਂ। हे परमेश्वर पिता, मेरे उत्ते जीवन दे पवित्र आत्मा नू उना वचना नू जीउंदे करन लई घल दे, ताकि मैं उना लोकां दे सामने जेड़े मेरे अगे हन, जेड़े इसे पूरा होण नू उडीक रहे हन, यीशु मसीह नू प्रगट करा। मेरी एहो ही प्रार्थना है। हे मेरे प्रभु, ध्यान दियो कि ओ अज चर्चा विच किस तरह करदे हन। जथेबंदियां दीआं छाननियां राही उना लोकां नू गिरजियां दे इकट्ठ विच चूस रहे हन। क्यों क्यों? क्योंकि ए जथेबंदियां उना नू उना दे दिल दीआं ख्वाहिशां दिंदियां हन। ਉਹਨਾਂ ਦਾ ਸਵਾਦ ਜਥੇਬੰਦੀਆਂ ਵਾਲਾ ਹੈ। ਉਹ ਇਹੋ ਹੀ ਕਰਨਗੇ। ਹਰ ਵਾਰ ਖੁਦਾ ਨੇ ਉਹਨਾਂ ਵਿੱਚ ਬਿਦਾਰੀ ਭੇਜੀ ਅਤੇ ਉਹ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇਸ ਨੂੰ ਜਥੇਬੰਦ ਕਰ ਲਿਆ। ਇਹ ਠੀਕ ਹੈ, ਇਸ ਲਈ ਉਹਨਾਂ ਨੇ ਆਪਣੇ ਅਨੁਸਾਰ ਹੀ ਛਾਨਣੀ ਬਣਾ ਲਈ, ਕਿਉਂਕਿ ਉਹਨਾਂ ਦਾ ਸਵਾਦ ਬਹੁਤ ਵੱਡਾ ਸੀ ਅਤੇ ਹੁਣ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਸਵਾਦ ਦੇਣ ਜਾ ਰਿਹਾ ਹੈ। ਉਹ ਉਹਨਾਂ ਨੂੰ ਦੇਣ ਜਾ ਰਿਹਾ ਹੈ। ਉਹਨਾਂ ਨੂੰ ਗਿਰਜਿਆਂ ਦੀ ਬਿਲਕੁਲ ਮਹਾਸਭਾ ਵਿੱਚ ਚੂਸ ਅਥਵਾ ਖਿੱਚ ਕੇ ਲੈ ਜਾ ਰਹੇ ਹਨ ਅਤੇ ਫਿਰ ਆਪਣੀਆਂ ਜਥੇਬੰਦੀਆਂ ਵਾਲਾ ਸਵਾਦ ਹੀ ਪ੍ਰਾਪਤ ਕਰਨਗੇ। ਇਸ ਤਰ੍ਹਾਂ ਹੁਣ ਜਾ ਰਿਹਾ ਹੈ। ਹੇ ਲਾਉਦੀਕੀਆ ਦੀ ਕਲੀਸਿਆ, ਤੂੰ ਇਸ ਯੁੱਗ ਵਿੱਚ ਉਹਨਾਂ ਦੇ ਧੋਖਿਆਂ ਦੁਆਰਾ ਧੋਖਾ ਨਾ ਖਾ। ਹੇ ਪੈਂਤੀਕੁਸਤ, ਤੂੰ ਜੋ ਲਾਉਦੀਕੀਆ ਵਿੱਚ ਜਾ ਚੁੱਕੀ ਹੈ, ਤੂੰ ਲਾਉਦੀਕੀਆ ਦਾ ਹਿੱਸਾ ਹੈ, ਜੋ ਕਿ ਇੱਕ ਮਰੀ ਹੋਈ ਕਲੀਸਿਆ ਹੈ। ਮੈਥੋਡਿਸਟ, ਬੈਪਟਿਸਟ ਅਤੇ ਪ੍ਰੈਸਬਾਈਟੇਰੀਅਨ ਰਾਹੀ ਹੁੰਦੇ ਹੋਏ ਧਾਰਮਿਕ ਰੀਤਾਂ ਦਾ ਰੂਪ ਬਣ ਗਈ ਹੈ, ਪਰ ਤੁਸੀਂ ਪੈਂਟੀਕਾਸਟ ਲੋ ਜਿਹੜੇ ਹਾਲੇ ਵੀ ਕਦੇ ਕਦਾਈ ਆਮੀਨ ਕਹਿ ਸਕਦੇ ਹੋ। ਜੋ ਮੰਚ ਤੇ ਬਹੁਤ ਜ਼ਿਆਦਾ ਸੰਗੀਤ ਦਾ ਵਿਖਾਵਾ ਕਰ ਸਕਦੇ ਹੋ ਅਤੇ ਕੱਟੇ ਹੋਏ ਵਾਲਾਂ ਵਾਲੀਆਂ ਜਨਾਨੀਆਂ ਨੂੰ ਉੱਥੇ ਸਭ ਜਗ੍ਹਾ ਨੱਚਣ ਦਿੰਦੇ ਹੋ ਅਤੇ ਫਿਰ ਵੀ ਰੱਬੀ ਚੰਗਾਈ ਵਿੱਚ ਵਿਸ਼ਵਾਸ ਕਰਦੇ ਹੋ। ਕਿੰਨੀ ਵਾਰ ਖੁਦਾ ਨੇ ਤੁਹਾਨੂੰ ਲੈਣਾ ਚਾਹਿਆ ਪਰ ਤੁਸੀਂ ਕੋਈ ਹੋਰ ਹੀ ਛਾਨਣੀ ਲੈ ਲਈ, ਜਥੇਬੰਦੀਆਂ ਦੀ ਛਾਨਣੀ। ਕਿੰਨੀ ਵਾਰ ਖੁਦਾ ਤੁਹਾਨੂੰ ਲੈਣਾ ਚਾਹੁੰਦਾ ਸੀ, ਇਹ ਕਿੰਨਾ ਧੋਖਾ ਦੇਣ ਵਾਲਾ ਸੀ। ਮਤੀ 24:24 ਵਿੱਚ ਯਿਸੂ ਨੇ ਕਿਹਾ ਕਿ ਜੇ ਸੰਭਵ ਹੁੰਦਾ ਤਾਂ ਚੁਣਿਆ ਹੋਇਆਂ ਨੂੰ ਵੀ ਭਲਾਵੇ ਵਿੱਚ ਪਾ ਦਿੰਦਾ। ਤੁਸੀਂ ਹਵਾ ਵਾਲੀ ਹਾਲਤ ਦੇ ਕਿੰਨਾ ਨੇੜੇ ਹੋ ਕਿ ਤੁਸੀਂ ਬਸ ਉਹਨਾਂ ਇੱਕ ਜਾਂ ਦੋ ਗੱਲਾਂ ਨੂੰ ਹੀ ਛੱਡ ਰਹੇ ਹੋ ਜਿਸ ਨੂੰ ਤੁਸੀਂ ਕਬੂਲ ਨਹੀਂ ਕਰੋਗੇ, ਕਿਉਂਕਿ ਤੁਸੀਂ ਜਥੇਬੰਦੀ ਹੋ, ਇਸ ਲਈ ਤੁਸੀਂ ਇਸ ਨੂੰ ਕਬੂਲ ਨਹੀਂ ਕਰ ਸਕਦੇ ਹੋ। ਬਸ ਇੰਨਾ ਹੀ ਕਰਨਾ ਪੈਂਦਾ ਹੈ। ਇੰਝ ਲੱਗਦਾ ਹੈ ਜਿਵੇਂ ਸਾਰਾ ਕਰ ਰਹੇ ਹੋ। ਥੋੜੀ ਜਿਹੀ ਗੱਲ ਦਾ ਵਿਰੋਧ ਕਰਨਾ ਸਾਰੀ ਗੱਲ ਵਿੱਚ ਹੀ ਦੋਸ਼ੀ ਹੋਣਾ ਹੈ। ਪੈਂਟੀਕਾਸਟ ਤੁਸੀਂ ਆਪਣੀ ਸੋਚ ਨੂੰ ਆਪਣੇ ਜਥੇਬੰਦੀ ਦੇ ਸੁਪਨਿਆਂ ਰਾਹੀਂ ਨਹੀਂ ਬਲਕਿ ਵਚਨ ਦੇ ਫਿਲਟਰ ਵਿੱਚ ਹੀ ਲੰਘਾਓ ਅਤੇ ਫਿਰ ਤੁਸੀਂ ਪਵਿੱਤਰ ਆਤਮੀ ਦੇ ਸਵਾਦ ਅਤੇ ਪਵਿੱਤਰ ਆਤਮਾ ਦੇ ਸੱਚੇ ਬਪਤਿਸਮੇ ਨਾਲ ਬਾਹਰ ਆਓਗੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਆਦਮੀ ਆਪਣੀ ਪਤਨੀ ਨੂੰ ਵਾਲ ਕੱਟਣ ਦਿੰਦਾ ਹੈ, ਛੋਟੇ ਕੱਪੜੇ ਅਤੇ ਪਜਾਮੇ ਪਾਉਣ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ ਸਮਝਦਾਰ ਆਦਮੀ ਦੀ ਛਾਨਣੀ ਵਿੱਚ ਦੀ ਹੋ ਕੇ ਆ ਰਿਹਾ ਹੈ? ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਆਦਮੀ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹੈ? ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪ੍ਰਚਾਰਕ ਪੁਲਪਟ ਤੇ ਖੜਾ ਹੈ ਕਿਉਂਕਿ ਉਸਨੂੰ ਉਸਦੀ ਸੰਗਤੀ ਚੰਗੀ ਤਨਖਾਹ ਦਿੰਦੀ ਹੈ ਅਤੇ ਉਸਨੂੰ ਥਾਪੀਆਂ ਦਿੰਦੀ ਹੈ, ਉਸਨੂੰ ਡਾਕਟਰ ਜਾਂ ਆਦਰਨੀਏ ਭਾਈ ਸਾਹਿਬ ਕਹਿੰਦੇ ਹਨ ਅਤੇ ਉਸਨੂੰ ਬਾਹਰ ਹਰ ਤਰ੍ਹਾਂ ਦੀਆਂ ਪਾਰਟੀਆਂ ਵਿੱਚ ਲੈ ਜਾਂਦੇ ਹਨ ਜਿੱਥੇ ਆਦਮੀਆਂ ਤੇ ਔਰਤਾਂ ਇਕੱਠੇ ਹੀ ਨਹਾਉਂਦੇ ਹਨ ਅਤੇ ਸਮੁੰਦਰ ਦੇ ਕਿਨਾਰਿਆਂ ਤੇ ਇਸੇ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ? ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਿਰ ਵੀ ਉਹ ਮਨੁੱਖ ਇਹ ਦਾਅਵਾ ਕਰਦਾ ਹੈ ਕਿ ਉਹ ਸਮਝਦਾਰ ਮਨੁੱਖ ਦੀ ਛਾਨਣੀ ਵਿੱਚ ਦੀ ਆ ਰਿਹਾ ਹੈ ਅਤੇ ਉਹਨਾਂ ਵਿੱਚੋਂ ਕਈ ਔਰਤਾਂ ਮੰਚ ਉੱਤੇ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਂਦੀਆਂ ਹਨ ਜਿਹੜੇ ਉਹਨਾਂ ਦੇ ਗੋਡਿਆਂ ਤੋਂ ਉੱਪਰ ਹਨ ਅਤੇ ਇੰਨੇ ਤੰਗ ਕੱਟੇ ਹੋਏ ਹੁੰਦੇ ਹਨ ਕਿ ਉਹਨਾਂ ਦੇ ਹਰ ਇੱਕ ਅੰਗ ਅਤੇ ਹਰਕਤ ਨੂੰ ਵਿਖਾਉਂਦੇ ਹਨ ਅਤੇ ਆਪਣੇ ਕੱਪੜਿਆਂ ਰਾਹੀਂ ਆਪਣੇ ਅੰਦਰਲੇ ਕੱਪੜਿਆਂ ਦਾ ਵਿਖਾਵਾ ਕਰਦੀਆਂ ਹਨ। ਇਸੇ ਤਰ੍ਹਾਂ ਬੁਰਾ ਹੈ ਜਿਸ ਤਰ੍ਹਾਂ ਕਿ ਛੋਟੇ ਛੋਟੇ ਕੱਪੜੇ ਜਾਂ ਬਿਕਨੀ ਜਾਂ ਇਸੇ ਤਰ੍ਹਾਂ ਦੇ ਕਈ ਹੋਰ ਕੱਪੜੇ ਪਾਉਣਾ। ਤੁਸੀਂ ਲਾਉਦੀਕੀਆ ਦੇ ਅੰਨੇ ਪੈਂਟੀਕਾਸਟਲ ਪ੍ਰਚਾਰਕੋ, ਪਰਮੇਸ਼ਵਰ ਕਿੰਨੀ ਕੁ ਦੇਰ ਤੁਹਾਨੂੰ ਝੱਲੇਗਾ ਮੈਨੂੰ ਨਹੀਂ ਪਤਾ। ਹੋਵੇ ਪਰਮੇਸ਼ਵਰ ਤੁਹਾਡੀਆਂ ਅੰਨੀਆਂ ਅੱਖਾਂ ਉੱਤੇ ਕਿਰਪਾ ਕਰੇ। ਅੱਜ ਰਾਤ ਤੁਹਾਡੀਆਂ ਅੱਖਾਂ ਖੋਲਣ ਲਈ ਉਸਦੇ ਕੋਲ ਸੁਰਮਾ ਹੈ ਤਾਂ ਕਿ ਤੁਸੀਂ ਵੇਖ ਸਕੋ। ਜਿਵੇਂ ਕਿ ਮੈਂ ਅੱਜ ਸਵੇਰ ਕਿਹਾ ਸੀ, ਅਸੀਂ ਸਭ ਤੋਂ ਉੱਪਰ ਵਾਲੇ ਯੁੱਗ ਵੇਖਣ ਵਾਲੇ ਯੁੱਗ ਵਿੱਚ ਹਾਂ। ਇਸ ਤੋਂ ਉੱਪਰ ਕੋਈ ਵੀ ਹੋਰ ਸਾਧਨ ਨਹੀਂ ਹੈ ਜਿਸ ਨਾਲ ਤੁਸੀਂ ਬਾਹਰੀ ਤੌਰ ਤੇ ਜਾਣ ਸਕੋ। ਤੁਸੀਂ ਜਾਣਦੇ ਹੋ, ਤੁਸੀਂ ਆਪਣੇ ਨੱਕ ਨਾਲ ਸੁੰਘ ਸਕਦੇ ਹੋ, ਆਪਣੇ ਬੁੱਲਾਂ ਨਾਲ ਤੁਸੀਂ ਬੋਲ ਸਕਦੇ ਹੋ, ਆਪਣੇ ਹੱਥਾਂ ਨਾਲ ਤੁਸੀਂ ਮਹਿਸੂਸ ਕਰ ਸਕਦੇ ਹੋ ਅਤੇ ਕਿਸੇ ਚੀਜ਼ ਤੱਕ ਪਹੁੰਚ ਸਕਦੇ ਹੋ ਅਤੇ ਆਪਣੇ ਪੈਰਾਂ ਨਾਲ ਆਦਿ ਆਦਿ, ਪਰ ਤੁਸੀਂ ਆਪਣੀਆਂ ਅੱਖਾਂ ਤੋਂ ਅਗਾਂਹ ਨਹੀਂ ਜਾ ਸਕਦੇ ਹੋ। ਮਲਾਕੀ 4:5 ਆ ਚੁੱਕਾ ਹੈ, ਦ੍ਰਿਸ਼ਟੀ ਅਤੇ ਸ਼ਾਮਾਂ ਦੇ ਵੇਲੇ ਚਾਨਣਾ ਹੋਵੇਗਾ। ਓ ਚਾਨਣ ਵਿੱਚ ਚੱਲੋ, ਅਸੀਂ ਚਾਨਣ ਵਿੱਚ ਚੱਲਾਂਗੇ, ਅਸੀਂ ਸੋਹਣੇ ਚਾਨਣ ਵਿੱਚ ਚੱਲਾਂਗੇ ਜਿਹੜਾ ਉਸ ਥਾਂ ਤੋਂ ਆਉਂਦਾ ਹੈ ਜਿੱਥੇ ਕਿਰਪਾ ਦੀਆਂ ਚਮਕਦਾਰ ਬੂੰਦਾਂ ਹਨ। ਮੇਰੇ ਆਲੇ ਦੁਆਲੇ ਦਿਨ ਰਾਤ ਚਮਕਦਾ ਹੈ, ਯੇਸੂ ਵਚਨ ਹੀ ਜਗਤ ਦਾ ਚਾਨਣ ਹੈ। ਜੀ ਹਾਂ ਸ਼੍ਰੀਮਾਨ। ਹੇ ਭਾਈ, ਤੁਸੀਂ ਉਸ ਦੇ ਵਿੱਚ ਦੀ ਹੋ ਕੇ ਆਓ, ਫਿਰ ਤੁਸੀਂ ਪਵਿੱਤਰ ਆਤਮਾ ਨਾਲ, ਪਵਿੱਤਰ ਮਨੁੱਖ ਦੇ ਸਵਾਦ ਨਾਲ ਬਾਹਰ ਆਓਗੇ। ਹੇ ਔਰਤੋ, ਤੁਸੀਂ ਕੱਪੜੇ ਪਾਉਂਦੇ ਆਧੁਨਿਕ ਵਿਚਾਰ ਨੂੰ ਜਰਾ ਕੁਛ ਵਿੱਚੋਂ ਦੀ ਲੰਘਾਓ। ਇਸ ਤੋਂ ਪਹਿਲਾਂ ਕਿ ਤੁਸੀਂ ਬਾਹਰ ਗਲੀ ਵਿੱਚ ਆਦਮੀ ਦੇ ਸਾਹਮਣੇ ਜਾਓ, ਆਪਣੀ ਸੋਚ ਦੇ ਆਧੁਨਿਕ ਵਿਚਾਰ ਨੂੰ ਉਸ ਵਿੱਚੋਂ ਦੀ ਲੰਘਾਓ। ਤੁਸੀਂ ਜਵਾਨ ਔਰਤੋ ਅਤੇ ਤੁਸੀਂ ਬਜ਼ੁਰਗ ਔਰਤੋ, ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਤੰਗ ਕੱਪੜਿਆਂ ਨਾਲ ਜੋ ਅੱਗਿਓਂ ਪਿੱਛੋਂ ਬੜੇ ਤੰਗ ਹੁੰਦੇ ਹਨ ਨੂੰ ਪਾ ਕੇ ਬਾਹਰ ਗਲੀ ਵਿੱਚ ਜਾਓ, ਆਪਣੀ ਸੋਚ ਨੂੰ ਉਸ ਵਿੱਚੋਂ ਦੀ ਲੰਘਾਓ। ਮੈਂ ਆਲੋਚਕ ਨਹੀਂ ਹਾਂ, ਮੈਂ ਤੁਹਾਡਾ ਭਾਈ ਹਾਂ। ਮੈਂ ਮੁਰਦਿਆਂ ਅਤੇ ਜਿਉਂਦਿਆਂ ਦੇ ਵਿਚਕਾਰ ਖੜਾ ਹਾਂ, ਮੈਨੂੰ ਪਤਾ ਹੈ ਕਿ ਮੈਂ ਕੀ ਕਹਿ ਰਿਹਾ ਹਾਂ। ਇਸ ਤੋਂ ਪਹਿਲਾਂ ਕਿ ਤੁਸੀਂ ਬਾਹਰ ਜਾਓ, ਤੁਸੀਂ ਇਹ ਜਾਣ ਲਓ ਕਿ ਤੁਹਾਡੀ ਦੇਹ ਪਵਿੱਤਰ ਹੈ ਜਾਂ ਇਹ ਪਵਿੱਤਰ ਜ਼ਾਤ ਹੈ ਜਿਹੜੀ ਖੁਦਾ ਨੇ ਤੁਹਾਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਬਾਹਰ ਗਲੀ ਵਿੱਚ ਨਿਕਲੋ, ਆਪਣੇ ਦਿਮਾਗ ਨੂੰ ਇੱਕ ਸਮਝਦਾਰ ਔਰਤ ਦੀ ਛਾਨਣੀ ਵਿੱਚ ਦੀ ਲੰਘਾਓ ਅਤੇ ਇਹ ਗੱਲ ਯਾਦ ਰੱਖੋ ਕਿ ਜੇ ਕੋਈ ਤੁਹਾਡੇ ਵੱਲ ਬੁਰੀ ਨਜ਼ਰ ਨਾਲ ਵੇਖੇ, ਤੁਸੀਂ ਉਸ ਨਾਲ ਪਹਿਲਾਂ ਹੀ ਵਿਚਾਰ ਕਰ ਲਿਆ ਹੈ। ਭੈਣ, ਇਸ ਗੱਲ ਨੂੰ ਯਾਦ ਰੱਖਣਾ ਅਤੇ ਭਾਈ, ਇਸ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਵੇਖਣ ਲਈ ਦੂਸਰੀ ਵਾਰ ਆਪਣਾ ਮੂੰਹ ਘੁਮਾਓ, ਆਪਣੇ ਦਿਮਾਗ ਨੂੰ ਸਮਝਦਾਰ ਮਨੁੱਖ ਦੀ ਛਾਨਣੀ ਵਿੱਚ ਦੀ ਲੰਘਾਓ ਅਤੇ ਤੁਸੀਂ ਪਵਿੱਤਰ ਆਤਮੀ ਦੇ ਸਵਾਦ ਨਾਲ ਬਾਹਰ ਆਓਗੇ ਤਾਂ ਕਿ ਉਹ ਕਰੋ ਜੋ ਠੀਕ ਹੈ। ਧਿਆਨ ਦਿਓ, ਜੇ ਤੁਸੀਂ ਆਪਣੇ ਦਿਮਾਗ ਨੂੰ ਇੱਕ ਸੋਚਣ ਵਾਲੀ ਔਰਤ ਦੀ ਛਾਨਣੀ ਵਿੱਚ ਦੀ ਲੰਘਾਓ ਤਾਂ ਤੁਸੀਂ ਪਵਿੱਤਰ ਔਰਤ ਦੇ ਕੱਪੜਿਆਂ ਨਾਲ ਬਾਹਰ ਆਓਗੀ, ਇਹ ਠੀਕ ਹੈ। ਤੁਸੀਂ ਭਾਈ ਜੀ ਪਵਿੱਤਰ ਮਨੁੱਖ ਦੀ ਦੇਖਣੀ ਨਾਲ ਬਾਹਰ ਆਓਗੇ। ਹੁਣ ਇਹ ਬਸ ਇਹੋ ਹੀ ਇੱਕ ਗੱਲ ਹੈ, ਹਰ ਇੱਕ ਕੰਮ ਜਿਹੜਾ ਤੁਸੀਂ ਕਰਦੇ ਹੋ ਤੁਸੀਂ ਉਸ ਨੂੰ ਪਰਮੇਸ਼ਵਰ ਦੇ ਵਚਨ ਦੀ ਛਾਨਣੀ ਵਿੱਚ ਦੀ ਲੰਘਾਓ। ਵੇਖੋ ਇਹ ਸਹੀ ਹੈ ਜਾਂ ਗਲਤ। ਤੁਸੀਂ ਪਵਿੱਤਰ ਔਰਤ ਦੇ ਕੱਪੜਿਆਂ, ਲੰਮੇ ਵਾਲਾਂ, ਸੁਸ਼ੀਲ ਕੱਪੜਿਆਂ, ਸ਼ਾਂਤ ਦੀਨ ਆਤਮਾ ਨਾਲ ਬਾਹਰ ਨਿਕਲ ਕੇ ਆਓਗੀ। ਇਹ ਨਹੀਂ ਕਿ ਤੁਸੀਂ ਉੱਚੀ ਉੱਚੀ ਬੋਲਦੀਆਂ, ਲੜਾਈ ਕਰਦੀਆਂ ਅਤੇ ਇਸੇ ਤਰ੍ਹਾਂ ਚੱਲਦੀਆਂ ਰਹੋਗੀਆਂ। ਇੱਕ ਸ਼ਾਂਤ ਦੀਨ ਆਤਮਾ ਜੋ ਕਿ ਪਰਮੇਸ਼ਵਰ ਵੱਲੋਂ ਹੈ, ਇੱਕ ਖਜ਼ਾਨਾ ਹੈ। ਬਾਈਬਲ ਇਸੇ ਤਰ੍ਹਾਂ ਆਖਦੀ ਹੈ। ਹੁਣ ਤੁਸੀਂ ਜਿਹੜੇ ਬਾਹਰ ਹੋ, ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਅਸੀਂ ਕੁਝ ਪਲਾਂ ਵਿੱਚ ਬੰਦ ਕਰਨ ਜਾ ਰਹੇ ਹਾਂ। ਹੁਣ ਆਓ, ਅੱਜ ਰਾਤ ਅਸੀਂ ਸਾਰੇ ਜਣੇ ਆਪਣੀਆਂ ਇੱਛਾਵਾਂ ਨੂੰ ਜਾਂਚੀਏ, ਤਾਂ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਤਰ੍ਹਾਂ ਦੇ ਫਿਲਟਰ ਵਿੱਚ ਦੀ ਬਾਹਰ ਆ ਰਹੇ ਹੋ। ਆਓ ਸਾਰੇ ਜਣੇ ਜੋ ਇੱਥੇ ਹਨ ਅਤੇ ਜਿਹੜੇ ਇਸ ਦੇਸ਼ ਦੇ ਆਰ ਪਾਰ ਹਨ, ਆਪਣੇ ਆਪ ਨੂੰ ਜਾਂਚੀਏ, ਆਪਣੀਆਂ ਖੁਆਇਸ਼ਾਂ ਨੂੰ ਜਾਂਚੋ। ਤੁਸੀਂ ਅਸਲ ਵਿੱਚ ਜੀਵਨ ਵਿੱਚ ਕੀ ਚਾਹੁੰਦੇ ਹੋ? ਜਾਂਚ ਕਰੋ ਕਿ ਤੁਸੀਂ ਕਿਸ ਲਈ ਲੜ ਰਹੇ ਹੋ। ਜਾਂਚ ਕਰੋ ਤੁਸੀਂ ਚਰਚ ਕਿਸ ਲਈ ਜਾਂਦੇ ਹੋ। ਤੁਹਾਨੂੰ ਕਿਹੜੀ ਚੀਜ਼ ਚਰਚ ਜਾਣਾ ਇੱਕ ਚੰਗੀ ਗੱਲ ਹੈ, ਪਰ ਸਿਰਫ ਚਰਚ ਜਾਣਾ ਹੀ ਤੁਹਾਨੂੰ ਨਹੀਂ ਬਚਾਵੇਗਾ। ਸਮਝੇ? ਤੁਹਾਨੂੰ ਕਿਹੜੀ ਚੀਜ਼ ਚਰਚ ਜਾਣਾ ਇੱਕ ਚੰਗੀ ਗੱਲ ਹੈ, ਪਰ ਸਿਰਫ ਚਰਚ ਜਾਣਾ ਹੀ ਤੁਹਾਨੂੰ ਨਹੀਂ ਬਚਾਵੇਗਾ। ਸਮਝੇ? ਬਸ ਥੋੜੀ ਦੇਰ ਆਪਣੇ ਆਪ ਨੂੰ ਜਾਂਚੋ। ਕਹੋ ਕਿ ਮੇਰਾ ਉਦੇਸ਼ ਕੁਝ ਵੀ ਹੋਵੇ, ਮੈਂ ਕਿਸ ਤਰ੍ਹਾਂ ਦੀ ਛਾਨਣੀ ਵਿੱਚ ਦੀ ਬਾਹਰ ਨਿਕਲ ਰਿਹਾ ਹਾਂ। ਅਤੇ ਜੇ ਤੁਸੀਂ ਆਪਣੇ ਆਪ ਨੂੰ ਵਚਨ ਨਾਲ ਨਹੀਂ ਸੰਭਾਲਦੇ ਅਥਵਾ ਵਚਨ ਪੂਰਾ ਨਹੀਂ ਕਰਦੇ ਅਤੇ ਤੁਹਾਡਾ ਪ੍ਰਾਣ ਇਸ ਤਰ੍ਹਾਂ ਨਹੀਂ ਕਰਦਾ ਹੈ, ਤਾਂ ਫਿਰ ਕੋਈ ਨਾ ਕੋਈ ਖਰਾਬੀ ਹੈ, ਕਿਉਂਕਿ ਇਹ ਤੁਹਾਡੇ ਸਵਾਦ ਨੂੰ ਵਿਖਾਉਂਦਾ ਹੈ ਕਿ ਜੀਵਨ ਕਿ ਤੁਹਾਡੇ ਵਿੱਚ ਕਿਸ ਕਿਸਮ ਦਾ ਜੀਵਨ ਹੈ। ਜੇ ਇਹ ਪਵਿੱਤਰ, ਸੂਝਵਾਨ, ਆਦਰਯੋਗ ਹੈ ਤਾਂ ਉਸ ਤਰੀਕੇ ਨਾਲ ਬਾਹਰ ਆਵੇਗਾ। ਜੇ ਨਹੀਂ ਹੈ ਤਾਂ ਤੁਹਾਡੇ ਕੋਲ ਕੋਈ ਹੋਰ ਸਵਾਦ ਹੈ ਜਿਸ ਨੂੰ ਤੁਸੀਂ ਆਪਣੇ ਵਿੱਚ ਖਿੱਚ ਰਹੇ ਹੋ। ਇਹ ਬਿਲਕੁਲ ਠੀਕ ਹੈ। ਅਤੇ ਜੇ ਸਵਾਦ ਪਰਮੇਸ਼ਵਰ ਦਾ ਵਚਨ ਅਤੇ ਉਸ ਦੀ ਇੱਛਾ ਹੈ, ਤਾਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਅੰਦਰ ਕੀ ਹੈ, ਕੌਣ ਸਵਾਦ ਖਿੱਚ ਰਿਹਾ ਹੈ। ਇਹ ਵਿਖਾਉਂਦਾ ਹੈ ਕਿ ਤੁਸੀਂ ਉਸ ਵਚਨ ਦਾ ਹਿੱਸਾ ਹੋ। ਉਹ ਵਚਨ ਤੁਹਾਡੇ ਅੰਦਰ ਹੈ, ਵਚਨ ਵਿੱਚੋਂ ਖਿੱਚ ਰਿਹਾ ਹੈ। ਇਹ ਕੀ ਖਿੱਚ ਰਿਹਾ ਹੈ? ਇਹ ਵਚਨ ਦੁਆਰਾ ਖਿੱਚ ਰਿਹਾ ਹੈ, ਕਿਉਂਕਿ ਤੁਸੀਂ ਇਸ ਯੁੱਗ ਵਿੱਚ ਮਸੀਹ ਦੀ ਦੇਹ ਦਾ ਭਾਗ ਹੋ। ਅਤੇ ਜੇ ਉਹ ਵਚਨ ਤੁਹਾਡੇ ਵਿੱਚ ਹੈ, ਤਾਂ ਇਹ ਸਿਰਫ ਵਚਨ ਦੁਆਰਾ ਹੀ ਖਿੱਚ ਸਕਦਾ ਹੈ। ਉਸ ਆਤਮਾ ਰਾਹੀਂ ਉਸ ਵਚਨ ਨੂੰ ਜਿਉਂਦਾ ਬਣਾਉਂਦਾ ਹੈ ਜੋ ਤੁਹਾਡੇ ਅੰਦਰ ਹੈ। ਵਚਨ ਸਿਰਫ ਇਕੱਲਾ ਹੀ ਨਹੀਂ ਰਹੇਗਾ। ਇਹੀ ਕਾਰਨ ਹੈ ਕਿ ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ, ਉਹ ਮੇਰੇ ਕੋਲ ਆਉਣਗੇ, ਅਤੇ ਜੇ ਮੈਂ ਉੱਚਾ ਉਠਾਇਆ ਜਾਵਾਂ, ਤਾਂ ਮੈਂ ਸਭ ਮਨੁੱਖਾਂ ਨੂੰ ਆਪਣੇ ਵੱਲ ਖਿੱਚ ਲਵਾਂਗਾ। ਸਮਝੇ? ਪਿਤਾ ਨੇ ਹੀ ਮਸੀਹ ਦੀ ਦੇਹ ਦੇ ਉਸ ਭਾਗ ਨੂੰ ਜੋ ਜਗਤ ਵਿੱਚ ਹੈ, ਪਹਿਲਾਂ ਤੋਂ ਠਹਿਰਾਇਆ, ਪਹਿਲਾਂ ਤੋਂ ਹੀ ਦਿਲ ਵਿੱਚ ਰੱਖਿਆ ਹੈ। ਹਰ ਇੱਕ ਆਦਮੀ ਜੋ ਕਿ ਇੱਕ ਸੱਚਾ ਮਸੀਹੀ ਹੈ, ਅੱਜ ਨਵਾਂ ਜਨਮ ਪਾਇਆ ਹੋਇਆ ਹੈ, ਉਹ ਜਾਣਦਾ ਹੈ ਕਿ ਜਦ ਉਹ ਛੋਟਾ ਜਿਹਾ ਲੜਕਾ ਜਾਂ ਲੜਕੀ ਹੀ ਸੀ, ਉਸਦੇ ਦਿਲ ਵਿੱਚ ਕੁਝ ਅਜਿਹਾ ਸੀ ਜੋ ਖੁਦਾ ਲਈ ਭੁੱਖਾ ਸੀ, ਅਤੇ ਤੁਸੀਂ ਚਰਚਾਂ ਵਿੱਚ ਸ਼ਾਮਲ ਹੋਣ ਦੀ ਬਾਕੀ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਕੰਮ ਨਾ ਬਣਿਆ। ਇਹ ਕੀ ਸੀ? ਇਹ ਵਚਨ ਸੀ। ਤੁਸੀਂ ਛਾਨਣੀ ਦੀ ਖੋਜ ਕਰ ਰਹੇ ਸੀ, ਅਤੇ ਇੱਕ ਦਿਨ ਇਹ ਤੁਹਾਡੇ ਮੋਹਰਿਓਂ ਦੀ ਲੰਘਿਆ। ਤੁਸੀਂ ਦੇਖਿਆ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁਗੋ ਯੁਗੀ ਕੋ ਜਿਹਾ ਹੈ। ਇਸ ਨੇ ਤੁਹਾਡੇ ਸਵਾਦ ਨੂੰ ਸੰਤੁਸ਼ਟ ਕਰ ਦਿੱਤਾ। ਵੇਖਿਆ? ਕਿਉਂਕਿ ਜਿਹੜਾ ਜੀਵਨ ਤੁਹਾਡੇ ਅੰਦਰ ਸੀ, ਉਹ ਖਿੱਚ ਰਿਹਾ ਸੀ। ਵੇਖੋ, ਜੀਵਨ ਤੁਹਾਡੇ ਅੰਦਰ ਖਿੱਚ ਰਿਹਾ ਹੈ। ਇਹ ਦੱਸ ਰਿਹਾ ਹੈ ਕਿ ਤੁਹਾਡੇ ਅੰਦਰ ਇੱਥੇ ਕਿਹੜੀ ਇੱਛਾ ਹੈ। ਤੁਸੀਂ ਖਿੱਚ ਰਹੇ ਹੋ, ਤੁਸੀਂ ਇਸ ਨਾਲ ਜਾਂ ਉਸ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਖਿੱਚ ਨਹੀਂ ਸਕਦੇ ਹੋ। ਤੁਹਾਨੂੰ ਉਹ ਸਹੀ ਛਾਨਣੀ ਲੈਣੀ ਪੈਣੀ ਹੈ, ਕਿਉਂਕਿ ਤੁਸੀਂ ਇੱਕ ਸਮਝਦਾਰ ਮਨੁੱਖ ਹੋ। ਸਮਝੇ? ਜੇ ਤੁਸੀਂ ਸਮਝਦਾਰ ਮਨੁੱਖ ਹੋ, ਤਾਂ ਤੁਸੀਂ ਅਗੇਤਰੇ ਹੀ ਠਹਿਰਾਏ ਗਏ ਹੋ ਜਾਂ ਜਗਤ ਦੀ ਨੀਂਹ ਤਰ੍ਹਾਂ ਤੋਂ ਪਹਿਲਾਂ ਹੀ ਛਾਣੇ ਗਏ ਹੋ। ਅਤੇ ਜੇ ਕੋਈ ਜਥੇਬੰਦੀ ਦਾ ਪ੍ਰਚਾਰਕ ਇਸ ਨੂੰ ਸੁਣਦਾ ਹੈ, ਤਾਂ ਮੈਂ ਆਸ ਕਰਦਾ ਹਾਂ ਕਿ ਉਹ ਸਮਝਦਾਰ ਮਨੁੱਖ ਦੀ ਛਾਨਣੀ ਲਵੇਗਾ। ਜੇ ਉਹ ਜਥੇਬੰਦੀ ਦਾ ਸੇਵਾਦਾਰ ਹੈ, ਤਾਂ ਫਿਰ ਉਹ ਉਸ ਜਥੇਬੰਦੀ ਦੇ ਬੰਡਲ ਨੂੰ ਸੁੱਟ ਦੇਵੇਗਾ ਜੋ ਕਿ ਯਕੀਨਨ ਹੀ ਨਸ਼ ਹੋਣਾ ਹੈ, ਕਿਉਂਕਿ ਇਹ ਤਾਂ ਮਨੁੱਖ ਦਾ ਵਚਨ ਹੈ। ਅਤੇ ਖੁਦਾ ਦੇ ਛਾਣੇ ਹੋਏ ਵਚਨ ਨੂੰ ਕਬੂਲ ਕਰ ਲਵੇਗਾ, ਜੋ ਕਦੇ ਵੀ ਨਾਸ਼ ਨਹੀਂ ਹੋਵੇਗਾ, ਨਾ ਹੀ ਟਲੇਗਾ, ਅਤੇ ਪਵਿੱਤਰ ਆਦਮੀ ਦੇ ਸਵਾਦ ਅਨੁਸਾਰ ਹੋਵੇਗਾ। ਅਤੇ ਯਕੂਬ ਵਾਂਗ ਤੁਸੀਂ ਸਾਰੇ ਸੰਸਾਰ ਨੂੰ ਤਿਆਗ ਦਿਓਗੇ, ਅਤੇ ਹਰ ਇੱਕ ਜਥੇਬੰਦੀ ਦੇ ਸਵਾਦ ਨੂੰ ਜਾਂ ਉਸ ਮਸ਼ਹੂਰੀ ਨੂੰ ਜਿਹੜੀ ਦੁਨੀਆ ਵਿੱਚ ਹੈ, ਜਿੱਥੇ ਤੁਸੀਂ ਬਿਸ਼ਪ ਬਣ ਸਕਦੇ ਹੋ, ਕਾਰਡੀਨਲ ਬਣ ਸਕਦੇ ਹੋ, ਪ੍ਰਾਂਤ ਦੇ ਪ੍ਰੈਸਬਾਈਟਰ ਬਣ ਸਕਦੇ ਹੋ, ਜਾਂ ਕਿਸੇ ਮਹਾਨ ਚਰਚ ਦੇ ਪਾਦਰੀ ਬਣ ਸਕਦੇ ਹੋ, ਤੁਸੀਂ ਉਹ ਸਭ ਵਸਤਾਂ ਜੋ ਇੱਥੇ ਹਨ ਤਿਆਗ ਦਿਓਗੇ। ਐਸਾਉ ਵਾਂਗ ਸੰਸਾਰ ਦਾ ਹਿੱਸਾ ਨਹੀਂ ਬਣੋਗੇ, ਪਰੰਤੂ ਯਕੂਬ ਵਾਂਗ ਜਨਮ ਸੇਧ ਅਧਿਕਾਰ ਨੂੰ ਪ੍ਰਾਪਤ ਕਰਨ ਲਈ, ਸਮਝਦਾਰ ਮਨੁੱਖ ਦੀ ਛਾਨਣੀ ਪ੍ਰਾਪਤ ਕਰਨ ਲਈ ਸਭ ਕੁਝ ਦੇ ਦਿਓਗੇ, ਕਿਉਂਕਿ ਇਹ ਤੁਹਾਨੂੰ ਪਵਿੱਤਰ ਆਦਮੀ ਦਾ ਸਵਾਦ ਦੇਵੇਗਾ ਅਤੇ ਸੰਤੁਸ਼ਟ ਕਰੇਗਾ, ਅਤੇ ਪਰਮੇਸ਼ਵਰ ਦੀਆਂ ਪਵਿੱਤਰ ਭਲਾਈਆਂ ਅਤੇ ਪਰਮੇਸ਼ਵਰ ਦੇ ਅਨੰਤ ਸਵਾਦ ਨਾਲ ਤੁਹਾਨੂੰ ਸੰਤੁਸ਼ਟ ਕਰੇਗਾ। ਯਾਦ ਰੱਖੋ, ਸ਼ੈਤਾਨ ਨੇ ਪਹਿਲਾ ਛੇਦ ਹਵਾ ਦੇ ਦਿਮਾਗ ਜਾਂ ਉਸਦੀ ਸੋਚ ਰਾਹੀਂ ਕੀਤਾ ਸੀ ਕਿ ਉਸ ਦੀ ਬੁੱਧੀ ਅਤੇ ਗਿਆਨ ਦਾ ਸਵਾਦ ਉਸ ਵਿੱਚ ਦੀ ਹੋ ਕੇ ਅੰਦਰ ਚਲਾ ਜਾਵੇ। ਹੁਣ ਇਸ ਦੇ ਬਾਰੇ ਸੋਚੋ, ਮੈਂ ਬੰਦ ਕਰ ਰਿਹਾ ਹਾਂ। ਸ਼ੈਤਾਨ ਨੇ ਪਹਿਲਾ ਸੁਰਾਖ ਉਸ ਵਿੱਚ ਦੀ ਕੀਤਾ, ਕਿਉਂਕਿ ਉਹ ਸਿਰਫ ਵਚਨ ਹੀ ਚੂਸ ਸਕਦੀ ਸੀ। ਉਹ ਆਤਮਾ ਸੀ ਜੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਦੀ ਹੋ ਕੇ ਅੰਦਰ ਆ ਰਿਹਾ ਸੀ, ਕਿਉਂਕਿ ਉਸਨੇ ਕਿਹਾ ਸੀ ਜਦ ਤੱਕ ਤੁਸੀਂ ਇਹ ਛਾਨਣੀ ਵਿੱਚ ਦੀ ਸਾਹ ਲੈਂਦੇ ਹੋ ਤੁਸੀਂ ਕਦੇ ਨਹੀਂ ਮਰੋਗੇ, ਪਰ ਜਾਂ ਤੁਸੀਂ ਇਸ ਤੋਂ ਬਾਅਦ ਦੀ ਸਾਹ ਲਵੋਗੇ ਤੁਸੀਂ ਮਰ ਜਾਵੋਗੇ, ਸਮਝੇ? ਅਤੇ ਸ਼ੈਤਾਨ ਨੇ ਕਿਹਾ, ਪਰ ਤੂੰ ਇੱਥੇ ਕੁਝ ਨਹੀਂ ਜਾਣਦੀ ਹੈ, ਪਰ ਤੂੰ ਥੋੜਾ ਜਿਹਾ ਇਸਦਾ ਸਵਾਦ ਤਾਂ ਵੇਖ ਅਤੇ ਤਾਂ ਤੂੰ ਜਾਣ ਜਾਵੇਂਗੀ ਅਤੇ ਪਰਮੇਸ਼ਵਰ ਵਰਗੀ ਹੋ ਜਾਵੇਂਗੀ। ਵੇਖੋ, ਉਹ ਭਲੇ ਅਤੇ ਬੁਰੇ ਨੂੰ ਜਾਣਦਾ ਹੈ, ਤੁਸੀਂ ਨਹੀਂ ਜਾਣਦੇ ਹੋ, ਅਤੇ ਜੇ ਤੂੰ ਬਸ ਇਸਦਾ ਥੋੜਾ ਜਿਹਾ ਸਵਾਦ ਚੱਖੇ। ਅਤੇ ਉਸਨੇ ਉਸਨੂੰ ਉਸ ਵੇਲੇ ਸੁਰਾਖ ਕਰ ਲੈਣ ਦਿੱਤਾ, ਸਿਰਫ ਇੱਕ ਛੋਟਾ ਜਿਹਾ ਸੁਰਾਖ। ਹੁਣ ਤੁਸੀਂ ਵੇਖਿਆ ਮੈਂ ਕਿਉਂ ਕਿਹਾ, ਤੁਸੀਂ ਕਹਿੰਦੇ ਹੋ ਵੀ ਔਰਤਾਂ ਨੂੰ ਕਿਉਂ ਨਹੀਂ ਸਿਖਾਉਂਦੇ ਕਿ ਪਵਿੱਤਰ ਆਤਮਾ ਦੇ ਦਾਨ ਅਤੇ ਇਸੇ ਤਰ੍ਹਾਂ ਦੀਆਂ ਹੋਰ ਚੀਜ਼ਾਂ ਕਿਸ ਤਰ੍ਹਾਂ ਪ੍ਰਾਪਤ ਕਰਨੀਆਂ ਹਨ। ਮੈਂ ਕਿਹਾ ਤੁਸੀਂ ਉਹਨਾਂ ਨੂੰ ਬੀਜ ਗਣਿਤ ਕਿਸ ਤਰ੍ਹਾਂ ਸਿਖਾ ਸਕਦੇ ਹੋ, ਯਾਦ ਕਿ ਉਹਨਾਂ ਨੂੰ ਊੜਾ ਐੜਾ ਵੀ ਨਹੀਂ ਆਉਂਦਾ ਹੈ, ਇੱਕ ਛੋਟਾ ਜਿਹਾ ਛੇਦ ਹੀ ਸੀ। ਉਸਨੇ ਸੰਸਾਰ ਦੀ ਬੁੱਧੀ ਲਈ ਅਤੇ ਜਦ ਇਸ ਤਰ੍ਹਾਂ ਕੀਤਾ ਤਾਂ ਇਸ ਨਾਲ ਸਾਰੇ ਪਰਿਵਾਰ ਵਿੱਚ ਮੌਤ ਆ ਗਈ। ਉਹ ਬੁੱਧੀ ਦਾ ਸਵਾਦ ਚੱਖਣਾ ਚਾਹ ਰਹੀ ਸੀ। ਹੁਣ ਛਾਨਣੀ ਵੱਲ ਧਿਆਨ ਦਿਓ, ਅਤੇ ਇਸਨੇ ਯਕੀਨਨ ਹੀ ਉਸਦੇ ਸਵਾਦ ਨੂੰ ਪ੍ਰਗਟ ਕਰ ਦਿੱਤਾ ਸੀ। ਉਸਦਾ ਸਵਾਦ ਦੁਨੀਆ ਲਈ ਸੀ, ਇਹੀ ਸੀ ਜੋ ਉਸਨੂੰ ਮਿਲਿਆ ਸੀ। ਅੱਜ ਵੀ ਇਸੇ ਤਰ੍ਹਾਂ ਹੈ, ਉਹ ਸੰਸਾਰ ਅਤੇ ਉਸ ਦੀਆਂ ਚੀਜ਼ਾਂ ਨਾਲ ਪਿਆਰ ਕਰਦੇ ਹਨ, ਭੱਜੀ ਦਾ ਰੂਪ ਧਾਰ ਕੇ ਉਸਦੀ ਸ਼ਕਤੀ ਦਾ ਇਨਕਾਰ ਕਰ ਰਹੇ ਹਨ। ਵੇਖੋ, ਸ਼ੈਤਾਨ ਉਹਨਾਂ ਨੂੰ ਪ੍ਰਾਈ ਪਾਖਿਆ ਵਿੱਚ ਬੋਲਣ ਦੇਵੇਗਾ, ਉਹਨਾਂ ਨੂੰ ਰੌਲਾ ਪਾ ਲੈਣ ਦੇਵੇਗਾ, ਉਹਨਾਂ ਚੰਗਾਈ ਸੁਭਾਵਾਂ ਕਰ ਲੈਣ ਦੇਵੇਗਾ, ਉਹਨਾਂ ਨੂੰ ਇਸ ਤਰ੍ਹਾਂ ਦੇ ਸਭ ਕੰਮ ਕਰ ਲੈਣ ਦਿੰਦਾ ਹੈ। ਉਸਨੇ ਕਿਹਾ, ਉਸ ਦਿਨ ਬਹੁਤ ਸਾਰੇ ਮੇਰੇ ਕੋਲ ਆਉਣਗੇ ਅਤੇ ਕਹਿਣਗੇ, ਪ੍ਰਭੂ ਕੀ ਮੈਂ ਤੇਰੇ ਨਾਮ ਵਿੱਚ ਭੂਤਾਂ ਨੂੰ ਨਹੀਂ ਕੱਢਿਆ, ਕਿ ਮੈਂ ਬਹੁਤ ਸਾਰੇ ਕੰਮ ਨਹੀਂ ਕੀਤੇ, ਕਿ ਮੈਂ ਇਹ ਨਹੀਂ ਕੀਤਾ। ਉਹ ਕਹੇਗਾ, ਹੇ ਬਰਿਆਰੋ, ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ, ਜਦ ਵਚਨ ਤੁਹਾਡੇ ਬਿਲਕੁਲ ਸਾਹਮਣੇ ਰੱਖਿਆ ਗਿਆ ਤਾਂ ਫਿਰ ਵੀ ਤੁਸੀਂ ਸੰਸਾਰ ਦੇ ਉਸ ਪੁਰਾਣੇ ਫਿਲਟਰ ਨੂੰ ਚੂਸਦੇ ਰਹੇ। ਵੇਖੋ, ਇਹ ਤੁਹਾਡੇ ਦਿਲ ਵਿਚਲੇ ਸਵਾਦ ਨੂੰ ਦਿਖਾਉਂਦਾ ਹੈ। ਘੁੱਗੀਆਂ ਸੜਿਆ ਗਲਿਆ ਮਾਸ ਨਹੀਂ ਖਾ ਸਕਦੀਆਂ ਹਨ, ਉਹ ਉਸ ਨੂੰ ਨਹੀਂ ਖਾ ਸਕਦੀਆਂ ਹਨ, ਉਹਨਾਂ ਵਿੱਚ ਪਿੱਤਾ ਨਹੀਂ ਹੁੰਦਾ ਹੈ। ਇੱਕ ਕਾਂ ਘੁੱਗੀ ਵਾਂਗ ਦਾਣੇ ਖਾ ਸਕਦਾ ਹੈ ਅਤੇ ਕਾਂ ਵਾਂਗ ਸੜਿਆ ਗਲਿਆ ਮਾਸ ਵੀ ਖਾ ਸਕਦਾ ਹੈ, ਵੇਖੋ, ਕਿਉਂਕਿ ਉਹ ਇੱਕ ਪਖੰਡੀ ਹੈ। ਪਰ ਘੁੱਗੀ ਦੂਸਰਿਆਂ ਪੰਛੀਆਂ ਵਾਂਗ ਨਹੀਂ ਬਣੀ ਹੁੰਦੀ ਹੈ, ਇਸੇ ਲਈ ਹੀ ਖੁਦਾ ਨੇ ਆਪਣੇ ਆਪ ਨੂੰ ਹੇਠਾਂ ਉਤਾਰਦੇ ਸਮੇਂ ਇਹ ਘੁੱਗੀ ਵਾਂਗ ਦਰਸਾਇਆ ਸੀ, ਸਮਝੇ? ਇਹ ਨਹੀਂ ਸਕਦਾ, ਇਹ ਸੜੇ ਗਲੇ ਮਾਸ ਦੀ ਬਦਬੂ ਨੂੰ ਸਹਾਰ ਨਹੀਂ ਸਕਦੀ, ਇਹ ਇਲ ਨਹੀਂ ਹੈ। ਕਾਰਨ ਇਹ ਹੈ ਕਿ ਉਸ ਵਿੱਚ ਪਿੱਤਾ ਨਹੀਂ ਹੁੰਦਾ ਹੈ, ਉਸ ਨੂੰ ਪਚਾ ਨਹੀਂ ਸਕਦਾ ਹੈ, ਜੇ ਇਸ ਨੂੰ ਖਾ ਲਵੇ ਤਾਂ ਇਸ ਨੂੰ ਮਾਰ ਦੇਵੇਗਾ, ਅਤੇ ਘੁੱਗੀ ਨੂੰ ਕਦੇ ਨਹਾਉਣਾ ਨਹੀਂ ਪੈਂਦਾ ਹੈ। ਘੁੱਗੀ ਦੇ ਸਰੀਰ ਵਿੱਚੋਂ ਤੇਲ ਬਾਹਰ ਨੂੰ ਨਿਕਲਦਾ ਹੈ ਜਿਹੜਾ ਉਸ ਨੂੰ ਸਾਫ਼ ਰੱਖਦਾ ਹੈ। ਇਹ ਜੀਵਨ ਹੈ ਜੋ ਘੁੱਗੀ ਵਿੱਚ ਹੁੰਦਾ ਹੈ, ਇਹ ਉਸਦੇ ਅੰਦਰ ਇੱਕ ਤੇਲ ਪੈਦਾ ਕਰਦਾ ਹੈ ਜੋ ਉਸਦੇ ਪਰਾਂ ਨੂੰ ਸਾਫ਼ ਰੱਖਦਾ ਹੈ। ਇਸੇ ਤਰ੍ਹਾਂ ਹੀ ਇੱਕ ਮਸੀਹੀ ਹੁੰਦਾ ਹੈ, ਉਹਨਾਂ ਦੇ ਅੰਦਰ ਇੱਕ ਜੀਵਨ ਹੁੰਦਾ ਹੈ ਜਿਹੜਾ ਉਹਨਾਂ ਨੂੰ ਸਾਫ਼ ਰੱਖਦਾ ਹੈ, ਇਹ ਛਣਿਆ ਹੋਇਆ ਹੁੰਦਾ ਹੈ। ਓ, ਧਿਆਨ ਦਿਓ, ਹੁਣ ਇਸ ਤੇ ਵੇਖੋ, ਛਾਨਣੀ ਨੂੰ ਵੇਖੋ, ਤੁਸੀਂ ਯਕੀਨਨ ਹੀ ਉਸ ਸਵਾਦ ਨੂੰ ਵੇਖ ਸਕਦੇ ਹੋ, ਦੇਖ ਸਕਦੇ ਹੋ ਕਿ ਉਹ ਕੀ ਕਰ ਰਹੇ ਹਨ। ਇਸ ਆਧੁਨਿਕ ਕਲੀਸਿਆ ਵੱਲ ਵੇਖੋ, ਤੁਸੀਂ ਉਹਨਾਂ ਦੇ ਫਿਲਟਰ ਵੱਲ ਝਾਤੀ ਮਾਰੋ, ਤੁਸੀਂ ਵੇਖ ਸਕਦੇ ਹੋ ਉਹ ਕਿਸ ਨਾਲ ਪਿਆਰ ਕਰਦੇ ਹਨ, ਵੇਖ ਸਕਦੇ ਹੋ ਉਹਨਾਂ ਦੇ ਕੋਲ ਕੀ ਹੈ ਪਿਆਰ, ਉਹ ਕਿਸ ਨਾਲ ਪਿਆਰ ਕਰਦੇ ਹਨ। ਕੁਮਾਰੀ ਲਾਉਦੀਕੀਆ, ਜੋ ਕਿ ਪਰਮੇਸ਼ਵਰ ਦੇ ਨਿਆਂ ਵੱਲ ਵੱਧ ਰਹੀ ਹੈ, ਇਹ ਠੀਕ ਹੈ। ਕਲੀਸਿਆ ਦਾ ਪਿਆਰ ਅੱਜ ਲਾਉਦੀਕੀਆ ਲਈ ਹੈ, ਉਸ ਵੱਡੀ ਜਥੇਬੰਦੀ ਲਈ ਹੈ, ਵੱਡੇ ਪ੍ਰਬੰਧ ਲਈ ਹੈ, ਮਹਾਨ ਨਾਮੀ ਚੀਜ਼ਾਂ ਲਈ ਹੈ, ਵਧੀਆ ਕੱਪੜੇ ਪਾਏ ਹੋਏ ਲੋਕਾਂ ਲਈ ਹੈ ਜੋ ਬਹੁਤ ਹੀ ਸੱਭਿਅਕ ਗਿਆਨ ਨਾਲ ਭਰੇ ਹੋਏ ਹਨ, ਸ਼ੈਤਾਨ ਨਾਲ ਭਰੇ ਹੋਏ ਹਨ, ਮਸੀਹ ਦੀ ਕਲੀਸਿਆ ਹੋਣ ਦੇ ਧੋਖੇ ਵਿੱਚ ਹਨ। ਉਹ ਤਾਂ ਸਿਰਫ ਇੱਕ ਸ਼ਬਦ ਹੀ ਹੋਣਾ ਚਾਹੀਦਾ ਹੈ, ਮਸੀਹ ਵਿਰੋਧੀ, ਕਿਉਂਕਿ ਵਿਵਹਾਰਕ ਰੂਪ ਵਿੱਚ ਉਹ ਹਰ ਉਸ ਗੱਲ ਦੇ ਵਿਰੁੱਧ ਹਨ ਜਿਹੜੀ ਮਸੀਹ ਨੇ ਸਿਖਾਈ ਸੀ। ਇਹ ਸਹੀ ਹੈ, ਇੰਨਾ ਹੀ ਕਾਫੀ ਹੈ ਕਿ ਆਪਣੇ ਆਪ ਨੂੰ ਇਹ ਕਹਿ ਸਕਣ। ਹੁਣ ਜੇ ਅੱਜ ਰਾਤ ਤੁਸੀਂ ਇੱਥੇ ਜਾਂ ਬਾਹਰ ਦੇਸ਼ ਵਿੱਚ ਜਿੱਥੇ ਸੰਦੇਸ਼ ਜਾ ਰਿਹਾ ਹੈ, ਸਮਝਦਾਰ ਲੋਕ ਹੋ ਤਾਂ ਤੁਹਾਡੀ ਇੱਛਾ ਬਾਈਬਲ ਦਾ ਸਵਾਦ ਹੋਵੇਗਾ, ਨਾ ਕਿ ਜਥੇਬੰਦੀਆਂ ਦਾ ਸਵਾਦ, ਕਿਉਂਕਿ ਤੁਹਾਡਾ ਨਿਆਂ ਬਿਲਕੁਲ ਇਸੇ ਬਾਈਬਲ ਅਨੁਸਾਰ ਹੋਵੇਗਾ, ਉਸ ਵਚਨ ਦੁਆਰਾ ਜਿਹਦੇ ਬਾਰੇ ਵਿੱਚ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਆਪਣੇ ਪ੍ਰਾਣ ਨੂੰ ਉਸ ਵਿੱਚ ਦੀ ਛਾਣ ਲਓ ਅਤੇ ਇਸਦੇ ਇੱਕ ਵੀ ਵਚਨ ਨੂੰ ਰੱਦ ਕਰਨ ਅਤੇ ਆਪਣੇ ਪ੍ਰਾਣ ਨੂੰ ਇਸ ਵਿੱਚੋਂ ਦੀ ਨਾਲ ਲੰਘਾਉਣ ਦੁਆਰਾ ਤੁਸੀਂ ਨਸ਼ਟ ਹੋ ਜਾਓਗੇ, ਕਿਉਂਕਿ ਆਦਮੀ ਨਿਰਾ ਸਾਹ ਨਾਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਉਸ ਵਚਨ ਨਾਲ ਜਿਹੜਾ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ, ਅਤੇ ਇਹ ਤੁਹਾਨੂੰ ਪਹਿਲਾਂ ਤੋਂ ਹੀ ਠਹਿਰਾਏ ਜਾਣ ਵਿੱਚ ਲੈ ਕੇ ਆਵੇਗਾ, ਅਤੇ ਜਦ ਖੁਦਾ ਤੁਹਾਡੇ ਉੱਤੇ ਸਾਹ ਫੂਕੇਗਾ ਤਾਂ ਉਸਦਾ ਆਤਮਾ ਉਸ ਵਚਨ ਨੂੰ ਅਸਲ ਵਿੱਚ ਜੀਵਤ ਕਰ ਦੇਵੇਗਾ, ਅਤੇ ਤੁਸੀਂ ਵੇਖੋਗੇ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਹੇ ਮੇਰੇ ਪ੍ਰਭੂ, ਸੰਸਾਰ ਦੀਆਂ ਜਥੇਬੰਦੀਆਂ ਧਾਰਮਿਕ ਡੱਬੇ ਨੂੰ ਛੱਡ ਦਿਓ, ਉਸ ਨੂੰ ਉਸੇ ਤਰ੍ਹਾਂ ਛੱਡ ਦਿਓ ਜਿਵੇਂ ਸਿਗਰਟ ਦਾ ਡੱਬਾ ਜੰਗਲ ਵਿੱਚ ਸੀ, ਇਸ ਨੂੰ ਸੜ ਗਲ ਜਾਣ ਦਿਓ।
It's a wrong filter. And take the word which is Christ.
ਇਹ ਗਲਤ ਛਾਨਣੀ ਹੈ ਅਤੇ ਵਚਨ ਨੂੰ ਲੈ ਲਵੋ ਜੋ ਕਿ ਮਸੀਹ ਹੈ, ਜੋ ਹਰ ਇੱਕ ਨੂੰ ਅਨੰਤ ਜੀਵਨ ਦਾ ਸਵਾਦ ਦਿੰਦਾ ਹੈ ਅਤੇ ਅਨੰਤ ਜੀਵਨ ਨੂੰ ਸੰਭਾਲ ਕੇ ਰੱਖਦਾ ਹੈ ਅਤੇ ਉਹ ਹੀ ਤੁਹਾਡੇ ਕੋਲ ਪਹੁੰਚਦਾ ਹੈ। ਜੇ ਤੁਸੀਂ ਅਗੇਤਰੇ ਠਹਿਰਾਏ ਗਏ ਹੋ ਤਾਂ ਤੁਸੀਂ ਵਚਨ ਨੂੰ ਵੇਖਦੇ ਹੋ। ਤੁਹਾਡੇ ਕੋਲ ਵਚਨ ਨੂੰ ਛਪਾਉਣ ਦਾ ਕੋਈ ਵੀ ਤਰੀਕਾ ਨਹੀਂ ਹੈ। ਤੁਸੀਂ ਉਧਰ ਵੇਖਦੇ ਅਤੇ ਕਹਿੰਦੇ ਹੋ, ਇਹ ਮੇਰੇ ਸਾਹਮਣੇ ਬਿਲਕੁਲ ਸਾਫ਼ ਹੈ, ਮੈਂ ਇਸ ਨੂੰ ਵੇਖਿਆ ਹੈ, ਇੱਥੇ ਹੈ, ਮੈਂ ਸਿੱਧਾ ਇਸ ਨੂੰ ਵੇਖ ਰਿਹਾ ਹਾਂ, ਮੈਂ ਇਸ ਨੂੰ ਵੇਖਦਾ ਹਾਂ, ਵਚਨ ਇੱਥੇ ਹੈ, ਮੈਂ ਵਚਨ ਨੂੰ ਸ਼ਬਦ ਦਰ ਸ਼ਬਦ ਜੀਵਤ ਹੁੰਦਾ ਵੇਖਦਾ ਹਾਂ। ਫਿਰ ਇਹ ਅਨੰਤ ਜੀਵਨ ਦਾ ਸਵਾਦ ਹੁੰਦਾ ਹੈ ਜਿਸ ਨੂੰ ਤੁਸੀਂ ਚਾਹੁੰਦੇ ਹੋ, ਅਤੇ ਜਾਂ ਤੁਸੀਂ ਇਸ ਦੇ ਵਿੱਚ ਦੀ ਸਾਹ ਲੈਂਦੇ ਹੋ। ਪਰਮੇਸ਼ਵਰ ਦੀ ਉਸ ਛਾਨਣੀ ਵਿੱਚ ਦੀ ਕੀ ਅੰਦਰ ਆ ਸਕਦਾ ਹੈ? ਹੋਰ ਕੁਝ ਨਹੀਂ ਬਲਕਿ ਆਤਮਾ। ਉਸ ਵਿੱਚ ਦੀ ਦੁਨੀਆਦਾਰੀ ਬਿਲਕੁਲ ਨਹੀਂ ਆ ਸਕਦੀ, ਬੇਪ੍ਰਤੀਤੀ ਬਿਲਕੁਲ ਨਹੀਂ ਆ ਸਕਦੀ। ਇਹ ਪਰਮੇਸ਼ਵਰ ਦੀ ਛਾਨਣੀ ਹੈ, ਅਤੇ ਜਾਂ ਤੁਸੀਂ ਉਸ ਵਿੱਚ ਦੀ ਸਾਹ ਲੈਂਦੇ ਹੋ। ਉਸ ਵਿੱਚੋਂ ਦੀ ਪਵਿੱਤਰ ਆਤਮਾ ਤੋਂ ਇਲਾਵਾ ਹੋਰ ਕੁਝ ਨਹੀਂ ਆ ਸਕਦਾ ਹੈ। ਹੁਣ ਤੁਹਾਡੇ ਕੋਲ ਪਵਿੱਤਰ ਆਤਮਾ ਦਾ ਸਬੂਤ ਹੈ। ਵੇਖੋ, ਪਵਿੱਤਰ ਆਦਮੀ ਜਾਂ ਪਵਿੱਤਰ ਔਰਤ ਦਾ ਸਵਾਦ ਇਹੀ ਹੁੰਦਾ ਹੈ, ਉਹ ਜੀਣਾ ਚਾਹੁੰਦੇ ਹਨ, ਉਹਨਾਂ ਕੋਲ ਅਨੰਤ ਜੀਵਨ ਹੁੰਦਾ ਹੈ, ਅਤੇ ਕਿਉਂਕਿ ਇਸ ਵਚਨ ਨੇ ਉਹਨਾਂ ਨੂੰ ਜਿਉਂਦੇ ਕੀਤਾ ਹੈ, ਉਹ ਜਿਉਂਦੇ ਹਨ। ਇੱਕ ਸਮਝਦਾਰ ਮਨੁੱਖ ਦੀ ਛਾਨਣੀ ਅਤੇ ਇੱਕ ਪਵਿੱਤਰ ਮਨੁੱਖ ਦਾ ਸਵਾਦ। ਧੋਖੇ ਵਿੱਚ ਆ ਕੇ ਨਾ ਸਿਗਰਟ ਕੰਪਨੀਆਂ ਵਾਂਗ ਸੰਸਾਰ ਨੂੰ ਨਾ ਲਓ, ਪਰ ਇੱਕ ਸੱਚੇ ਸਮਝਦਾਰ ਆਦਮੀ ਦੀ ਛਾਨਣੀ ਹੀ ਲਓ। ਜਿਹੜਾ ਸਾਹ ਤੁਸੀਂ ਲੈਂਦੇ ਹੋ, ਤੁਸੀਂ ਉਸ ਸਾਹ ਨੂੰ ਛਾਣੋ। ਖਾਣਾ ਜਿਹੜਾ ਤੁਸੀਂ ਖਾਂਦੇ ਹੋ, ਉਸ ਨੂੰ ਛਾਣੋ। ਤੁਸੀਂ ਜੋ ਕੁਝ ਵੀ ਹੋ, ਤੁਸੀਂ ਉਸ ਨੂੰ ਖੁਦਾ ਦੇ ਵਚਨ ਰਾਹੀਂ ਛਾਣੋ, ਅਤੇ ਫਿਰ ਤੁਹਾਨੂੰ ਪਵਿੱਤਰ ਆਦਮੀ ਦਾ ਸਵਾਦ ਮਿਲੇਗਾ, ਕਿਉਂਕਿ ਇਹ ਉਸ ਨੂੰ ਪੈਦਾ ਕਰੇਗਾ, ਕਿਉਂਕਿ ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਅਤੇ ਮੈਂ ਜਾਣਦਾ ਹਾਂ, ਭਾਵੇਂ ਅਸੀਂ ਹੋਈਏ ਜਾਂ ਨਾ ਹੋਈਏ, ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਹਾਂ। ਪਰੰਤੂ ਜੇ ਅਸੀਂ ਨਹੀਂ ਹਾਂ, ਤਾਂ ਸੰਸਾਰ ਵਿੱਚ ਅਜਿਹਾ ਕੋਈ ਹੈ ਜੋ ਮਸੀਹ ਦੀ ਦੇਹ ਦਾ ਭਾਗ ਹੈ, ਅਤੇ ਉਹ ਭਾਗ ਸਿਰਫ ਉਸਦੇ ਵਚਨ ਨਾਲ ਹੀ ਜਿਉਂਦਾ ਰਹੇਗਾ। ਹਰੇਕ ਉਸ ਵਚਨ ਨਾਲ ਜਿਉਂਦਾ ਰਹੇਗਾ ਜੋ ਪਰਮੇਸ਼ਵਰ ਦੇ ਮੂੰਹ ਵਿੱਚੋਂ ਇਸ ਯੁੱਗ ਲਈ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਨਿਕਲਦਾ ਹੈ। ਅਤੇ ਮੈਂ ਵੇਖ ਨਹੀਂ ਸਕਦਾ ਕਿ ਜਥੇਬੰਦੀਆਂ ਕਿੱਥੇ ਹਨ। ਬਾਈਬਲ ਵਿੱਚ ਉਹ ਵਚਨ ਅਤੇ ਉਹ ਗੱਲਾਂ ਜਿਹੜੀਆਂ ਹੋਣੀਆਂ ਹਨ ਬਿਲਕੁਲ ਸਾਫ਼ ਹਨ, ਅਤੇ ਅਸੀਂ ਹੁਣ ਇਸ ਵੇਲੇ ਉਸ ਸਮੇਂ ਵਿੱਚ ਹੀ ਰਹਿ ਰਹੇ ਹਾਂ। ਮੈਂ ਕਿਤੇ ਵੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਵੇਖ ਸਕਦਾ ਹਾਂ। ਕਲੀਸਿਆ, ਮੈਨੂੰ ਲੱਗਦਾ ਹੈ ਕਿ ਕਿਸੇ ਦਿਨ ਮੈਨੂੰ ਨਿਆਂ ਵਿੱਚ ਤੇਰੇ ਨਾਲ ਖੜੇ ਹੋਣਾ ਪੈਣਾ ਹੈ। ਇਹ ਗੱਲ ਮੇਰੇ ਕੋਲੋਂ ਦੂਰ ਹੋਵੇ ਕਿ ਮਸ਼ਹੂਰੀ ਲਈ ਮੈਂ ਤੁਹਾਨੂੰ ਕੋਈ ਗਲਤ ਗੱਲ ਦੱਸਾਂ, ਮੈਂ ਉਹ ਨਹੀਂ ਚਾਹੁੰਦਾ ਹਾਂ। ਜੇ ਮੇਰੀ ਖੁਆਇਸ਼ ਸੀ, ਮੇਰੀ ਮਨੁੱਖ ਹੋਣ ਦੇ ਨਾਤੇ ਇਹੀ ਇੱਛਾ ਸੀ ਕਿ ਮੈਂ ਆਪਣੀ ਬੰਦੂਕ ਚੁੱਕ ਕੇ ਜੰਗਲਾਂ ਵਿੱਚ ਚਲਾ ਜਾਵਾਂ ਅਤੇ ਆਪਣੇ ਲਈ ਕੈਬਿਨ ਬਣਾਵਾਂ ਅਤੇ ਆਪਣੀ ਬਾਕੀ ਸਾਰੀ ਜ਼ਿੰਦਗੀ ਸ਼ਿਕਾਰ ਖੇਡਦਾ ਰਹਾਂ। ਮੈਂ ਬੁੱਢਾ ਹੋ ਰਿਹਾ ਹਾਂ, ਥੱਕ ਟੁੱਟ ਰਿਹਾ ਹਾਂ ਅਤੇ ਖਤਮ ਹੋ ਰਿਹਾ ਹਾਂ, ਪਰ ਮੈਂ ਛੱਡ ਨਹੀਂ ਸਕਦਾ ਹਾਂ। ਮੇਰੇ ਅੰਦਰ ਕੋਈ ਚੀਜ਼ ਜ਼ੋਰ ਮਾਰ ਰਹੀ ਹੈ ਮੇਰੇ ਉੱਤੇ। ਹਾਏ ਜੇ ਮੈਂ ਸੱਚਾਈ, ਸੰਪੂਰਨ ਸੱਚਾਈ ਨਾ ਦੱਸਾਂ। ਮੇਰੇ ਉੱਤੇ ਹਾਏ ਜੇ ਮੈਂ ਤਾਤਾ ਖੜਾ ਨਹੀਂ ਰਹਿੰਦਾ ਹਾਂ, ਜਾਂ ਤਾਂ ਕਿ ਮੇਰਾ ਹਰ ਇੱਕ ਸਾਹ ਮੇਰੇ ਸਰੀਰ ਨੂੰ ਛੱਡ ਕੇ ਚਲਾ ਨਹੀਂ ਜਾਂਦਾ ਹੈ। ਕੋਈ ਕੀ ਕਹਿੰਦਾ ਹੈ, ਇਸ ਦੀ ਪਰਵਾਹ ਕੀਤੇ ਬਗੈਰ ਮੈਂ ਜ਼ਰੂਰ ਖੜੇ ਰਹਿਣਾ ਹੈ, ਕਿਉਂਕਿ ਮੈਂ ਪਰਮੇਸ਼ਵਰ ਸਾਹਮਣੇ ਜ਼ਿੰਮੇਵਾਰ ਹਾਂ। ਅਤੇ ਮੈਂ ਸੱਚਮੁੱਚ ਇਸ ਦਾ ਵਿਸ਼ਵਾਸ ਕਰਦਾ ਹਾਂ ਕਿ ਜੋ ਅਸੀਂ ਪ੍ਰਚਾਰ ਕਰ ਰਹੇ ਹਾਂ ਸੰਪੂਰਨ ਸੱਚ ਹੈ। ਇਸ ਲਈ ਨਹੀਂ ਕਿ ਮੈਂ ਇਸ ਦਾ ਪ੍ਰਚਾਰ ਕਰ ਰਿਹਾ ਹਾਂ, ਨਹੀਂ ਮੇਰੇ ਭਾਈ, ਨਹੀਂ ਸ਼੍ਰੀਮਾਨ ਜੀ, ਪਰਮੇਸ਼ਵਰ ਮੇਰੇ ਦਿਲ ਨੂੰ ਜਾਣਦਾ ਹੈ। ਮੈਂ ਕਿੰਨਾ ਚਾਹੁੰਦਾ ਹਾਂ ਕਿ ਸੰਗਤ ਵਿੱਚ ਬੈਠ ਕੇ ਮਸਾ ਕੀਤਾ ਹੋਇਆ ਪ੍ਰਚਾਰ ਸੁਣਾ, ਮੇਰੇ ਲਈ ਕਿੰਨਾ ਆਸਾਨ ਹੋ ਜਾਵੇਗਾ। ਯਕੀਨਨ ਹੀ, ਕਿਉਂਕਿ ਉਹੀ ਅਨੰਤ ਜੀਵਨ ਮੇਰੇ ਕੋਲ ਹੈ, ਜੋ ਉਸ ਕੋਲ ਹੋਵੇਗਾ ਜੋ ਆਦਮੀ ਪੁਲਪਟ ਤੇ ਹੈ। ਮੈਂ ਉਸਦਾ ਬਿਲਕੁਲ ਉਸੇ ਤਰ੍ਹਾਂ ਹਿੱਸਾ ਹਾਂ ਜਿਸ ਤਰ੍ਹਾਂ ਕਿ ਉਹ ਹਿੱਸਾ ਹੈ। ਮੈਂ ਵੀ ਉਸੇ ਸਵਰਗ ਨੂੰ ਜਾਵਾਂਗਾ, ਮੇਰੇ ਕੋਲ ਵੀ ਉਹੀ ਅਧਿਕਾਰ ਹੋਣਗੇ। ਮੇਰੇ ਲਈ ਕਿੰਨਾ ਸੌਖਾ ਹੋ ਜਾਵੇਗਾ ਕਿ ਮੈਂ ਉੱਥੇ ਬੈਠਾਂ ਅਤੇ ਇਹਨਾਂ ਮਾਰ ਕੁੱਟਾਂ ਨੂੰ ਨਾ ਲਵਾਂ ਅਤੇ ਚੱਲਦਾ ਰਹਾਂ। ਮੇਰੇ ਲਈ ਕਿੰਨਾ ਸੌਖਾ ਹੋਵੇਗਾ ਕਿ ਮੈਨੂੰ ਸਾਰੀ ਰਾਤ ਜਾ ਕੇ ਬਾਹਰ ਨਹੀਂ ਰਹਿਣਾ ਪਵੇਗਾ, ਇੱਕ ਡੇਢ ਘੰਟਾ ਜਾਂ ਦੋ ਹੀ ਘੰਟੇ ਸੌਣਾ ਨਹੀਂ ਪਵੇਗਾ, ਅਤੇ ਸਾਰੀ ਰਾਤ ਉਹਨਾਂ ਗੱਲਾਂ ਲਈ ਜੋ ਹੋਣ ਵਾਲੀਆਂ ਹਨ ਸਖਤ ਲੜਾਈ ਨਹੀਂ ਕਰਨੀ ਪਵੇਗੀ। ਮੇਰੇ ਲਈ ਕਿੰਨਾ ਸੌਖਾ ਹੋ ਜਾਵੇਗਾ ਕਿ ਅਗਲੀ ਸਵੇਰ ਮੈਂ ਆਪਣੀ ਬੰਦੂਕ ਚੁੱਕ ਕੇ ਸ਼ਿਕਾਰ ਕਰਨ ਚਲਾ ਜਾਵਾਂ ਜਾਂ ਆਪਣਾ ਡੰਡਾ ਚੁੱਕ ਕੇ ਮੱਛੀਆਂ ਫੜਨ ਚਲਾ ਜਾਵਾਂ। ਇਹ ਕਿੰਨਾ ਸੌਖਾ ਹੋਵੇਗਾ। ਪਰ ਭਾਈ ਜੀ, ਇਹ ਮੇਰੇ ਹਿੱਸੇ ਵਿੱਚ ਆਇਆ ਹੈ, ਅਤੇ ਖੁਦਾ ਨੇ ਮੇਰੀ ਮਦਦ ਕੀਤੀ ਹੈ ਕਿ ਮੈਂ ਆਪਣੇ ਕੰਮ ਕਰਨ ਦੀ ਚੌਂਕੀ ਤੋਂ ਕਦੇ ਦੂਰ ਨਾ ਹੋਵਾਂ, ਪਰ ਸੱਚਾ ਤੇ ਵਫਾਦਾਰ ਬਣ ਕੇ ਖੜਾ ਰਹਾਂ ਅਤੇ ਤੁਹਾਡੇ ਲਈ ਸਮਝਦਾਰ ਮਨੁੱਖ ਦੀ ਛਾਨਣੀ ਉਤਪੰਨ ਕਰਾਂ ਜਿਹੜੀ ਤੁਹਾਨੂੰ ਪਵਿੱਤਰ ਮਨੁੱਖ ਦਾ ਸਵਾਦ ਦੇਵੇਗੀ। ਸਮਝਦਾਰ ਮਨੁੱਖ ਦੀ ਛਾਨਣੀ ਤਾਂ ਵੱਖਰੇ ਕਰਨ ਵਾਲਾ ਜਲ ਹੈ, ਇਹ ਪਾਪਾਂ ਤੋਂ ਸ਼ੁੱਧੀਕਰਨ ਹੈ ਜੋ ਕਿ ਖੁਦਾ ਦਾ ਵਚਨ ਹੈ। ਅਤੇ ਸਮਝਦਾਰ ਮਨੁੱਖ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ ਕਿ ਉਸਨੇ ਪਰਮੇਸ਼ਵਰ ਦੇ ਸਾਹਮਣੇ ਖੜੇ ਹੋਣਾ ਹੈ, ਜਾਣਦਾ ਹੈ ਕਿ ਉਸਨੂੰ ਬਾਈਬਲ ਦੇ ਹਰ ਇੱਕ ਵਚਨ ਲਈ ਜਵਾਬ ਦੇਣਾ ਪਵੇਗਾ। ਇਹ ਤੁਹਾਡੇ ਉਸ ਸਵਾਲ ਨੂੰ ਸੰਤੁਸ਼ਟ ਕਰੇਗਾ ਜਿਹੜਾ ਤੁਹਾਡੇ ਦਿਲ ਵਿੱਚ ਹੈ। ਇਸ ਨੂੰ ਕਬੂਲ ਕਰਨ ਲਈ ਖੁਦਾ ਸਾਡੀ ਮਦਦ ਕਰੇ, ਯਾਦ ਕਿ ਅਸੀਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ। ਪਿਆਰੇ ਖੁਦਾ, ਇੱਕ ਜਾਂ ਦੋ ਘੰਟੇ ਹੋਰ ਬੀਤ ਗਏ ਹਨ, ਘੜੀ ਹੁਣ ਚੱਕਰ ਕੱਟ ਚੁੱਕੀ ਹੈ, ਸੰਦੇਸ਼ ਹੁਣ ਇਤਿਹਾਸ ਵਿਚ ਚਲਾ ਗਿਆ ਹੈ ਅਤੇ ਪੋਥੀ ਵਿਚ ਦਰਜ ਹੋ ਗਿਆ ਹੈ। ਸਾਨੂੰ ਹੁਣ ਸਾਰਿਆਂ ਨੂੰ ਆਪਣੇ ਹਰ ਇੱਕ ਵਿਵਹਾਰ ਦਾ, ਹਰ ਇੱਕ ਉਸ ਗੱਲ ਦਾ ਜਿਹੜੀ ਅਸੀਂ ਕੀਤੀ ਹੈ, ਹਰ ਇੱਕ ਉਸ ਸੋਚ ਜਿਹੜੀ ਸਾਡੇ ਦਿਮਾਗ ਵਿਚੋਂ ਨਿਕਲੀ ਹੈ ਦਾ ਜਵਾਬ ਦੇਣਾ ਪਵੇਗਾ। ਰਿਕਾਰਡ ਹਾਲੇ ਵੀ ਚੱਲ ਰਿਹਾ ਹੈ ਅਤੇ ਤਦ ਤੱਕ ਚੱਲਦਾ ਰਹੇਗਾ ਜਾਂ ਤੱਕ ਜੀਵਨ ਖਤਮ ਨਹੀਂ ਹੋ ਜਾਂਦਾ ਹੈ, ਅਤੇ ਫਿਰ ਅਸੀਂ ਨਿਆਂ ਦੇ ਦਿਨ ਜਵਾਬ ਦੇਵਾਂਗੇ। ਹੇ ਖੁਦਾ, ਧਰਤੀ ਅਤੇ ਸਵਰਗ ਦੇ ਮਹਾਨ ਰਚਣਹਾਰੇ ਜਿਹਦੇ ਤੇ ਅਸੀਂ ਨਿਹਚਾ ਕਰਦੇ ਹਾਂ, ਮੈਂ ਇਸ ਦਿਨ ਦੇ ਲੋਕਾਂ ਲਈ ਦੁਆ ਕਰਦਾ ਹਾਂ। ਮੈਂ ਉਹਨਾਂ ਦੇ ਨਾਲ ਆਪਣੇ ਲਈ ਵੀ ਦੁਆ ਕਰਦਾ ਹਾਂ ਕਿ ਪ੍ਰਭੂ ਯਿਸੂ ਤੂੰ ਆਪਣੀ ਛਾਨਣੀ ਲਗਾਈ ਰੱਖੇਗਾ। ਅਤੇ ਪ੍ਰਭੂ, ਜੇ ਮੈਂ ਕੁਝ ਅਪਵਿੱਤਰ ਕਹਿ ਰਿਹਾ ਹਾਂ, ਮੈਂ ਆਪਣੇ ਦਿਲ ਵਿਚ, ਮੈਨੂੰ ਇਸ ਦਾ ਪਤਾ ਨਹੀਂ ਹੈ। ਮੈਂ ਦੁਆ ਕਰਦਾ ਹਾਂ ਕਿ ਜੇ ਮੇਰੇ ਲਈ ਇਹ ਚੰਗਾ ਨਹੀਂ ਹੈ ਕਿ ਮੈਂ ਤੇਰਾ ਵਚਨ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਇਸਤੇਮਾਲ ਕਰਾਂ, ਤਾਂ ਤੂੰ ਇਸ ਲਈ ਮੈਨੂੰ ਮਾਫ਼ ਕਰ ਦੇ। ਪਰੰਤੂ ਪ੍ਰਭੂ, ਮੈਂ ਸੋਚਿਆ ਜਾਂ ਤੂੰ ਮੇਰੇ ਨਾਲ ਜੰਗਲ ਵਿਚ ਗੱਲ ਕੀਤੀ, ਤਾਂ ਤੂੰ ਜਾਣਦਾ ਹੈ ਕਿ ਮੈਂ ਇਸ ਨੂੰ ਸਵੇਰ ਤੱਕ ਆਪਣੇ ਦਿਮਾਗ ਵਿਚੋਂ ਬਾਹਰ ਨਾ ਕੱਢ ਸਕਿਆ। ਮੈਂ ਇਸ ਨੂੰ ਇਹ ਤੇਰੇ ਵੱਲੋਂ ਆ ਰਿਹਾ ਹੈ ਕਰਕੇ ਕਬੂਲ ਕੀਤਾ। ਇਸ ਲਈ ਪਿਤਾ ਪਰਮੇਸ਼ਵਰ, ਮੈਂ ਇਸ ਨੂੰ ਬੋਲ ਦਿੱਤਾ ਹੈ, ਅਤੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਸ ਨੂੰ ਉਸੇ ਢੰਗ ਨਾਲ ਰਹਿਣ ਦੇਵੇਂਗਾ ਜਿਸ ਤਰ੍ਹਾਂ ਮੈਂ ਸੋਚਦਾ ਹਾਂ ਕਿ ਰਹੇ। ਕਿ ਸਮਝਦਾਰ ਆਦਮੀ, ਇਹ ਆਦਮੀ ਦੇ ਕੋਲ ਥੋੜੀ ਜਿਹੀ ਵੀ ਸਮਝ ਹੈ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਉਸਨੇ ਪਰਮੇਸ਼ਵਰ ਦੀ ਹਜ਼ੂਰੀ ਵਿਚ ਖੜੇ ਹੋਣਾ ਹੈ, ਅਤੇ ਉਸਨੇ ਆਪਣੇ ਪ੍ਰਾਣ ਵਿਚ ਅਜਿਹਾ ਕੁਝ ਵੀ ਨਹੀਂ ਲੈਣਾ ਹੈ ਜੋ ਦੂਸ਼ਿਤ ਹੈ ਜਾਂ ਖੁਦਾ ਦੇ ਵਚਨ ਦੇ ਵਿਰੁੱਧ ਹੈ। ਅਤੇ ਪਿਤਾ, ਅਸੀਂ ਮਹਿਸੂਸ ਕਰਦੇ ਹਾਂ ਜਿਵੇਂ ਕਿ ਮੈਂ ਇਸ ਦੀ ਤੁਲਨਾ ਅੱਜ ਦੀਆਂ ਇਹਨਾਂ ਜਥੇਬੰਦੀਆਂ ਨਾਲ ਕੀਤੀ ਹੈ। ਪ੍ਰਭੂ, ਇਹ ਵੱਖਰੇ ਬਣਨ ਲਈ ਨਹੀਂ ਹੈ, ਕਿਸੇ ਦਿਨ ਤੂੰ ਮੇਰੇ ਦਿਲ ਵਿਚੋਂ ਮੇਰਾ ਨਿਆਂ ਕਰੇਗਾ। ਅਤੇ ਪਰਮੇਸ਼ਵਰ, ਮੈਂ ਦੁਆ ਕਰਦਾ ਹਾਂ ਕਿ ਤੂੰ ਇਹ ਵੇਖੇਗਾ ਕਿ ਵੱਖਰਾ ਬਣਨ ਲਈ ਨਹੀਂ ਕੀਤਾ ਗਿਆ ਸੀ, ਪਰ ਇਮਾਨਦਾਰ ਬਣੇ ਰਹਿਣ ਲਈ, ਗੰਭੀਰ ਬਣਨ ਦੀ ਕੋਸ਼ਿਸ਼ ਕਰਨ ਲਈ ਕੀਤਾ ਗਿਆ ਸੀ। ਇਹ ਮਹਿਸੂਸ ਕਰਦੇ ਹੋਏ ਕਿ ਮੈਂ ਤੇਰੇ ਲਹੂ ਦੇ ਮੁੱਲ ਨੂੰ ਠੀਕ ਇਸ ਸਮੇਂ ਆਪਣੇ ਹੱਥ ਵਿਚ ਇੱਕ ਤੱਟ ਤੋਂ ਦੂਸਰੇ ਤੱਟ ਤੱਕ ਫੜਿਆ ਹੋਇਆ ਹੈ, ਅਤੇ ਉਹਨਾਂ ਵਿਚੋਂ ਬਹੁਤਿਆਂ ਨੇ ਪ੍ਰਚਾਰ ਦਾ ਵਿਸ਼ਵਾਸ ਕੀਤਾ ਹੈ, ਅਤੇ ਸੁਰਗ ਦੇ ਪਰਮੇਸ਼ਵਰ, ਹੁਣ ਦੇਖ ਉਹਨਾਂ ਵਿਚੋਂ ਇੱਕ ਵੀ ਨਾਸ਼ ਨਾ ਹੋਵੇ। ਮੈਂ ਉਹਨਾਂ ਵਿਚੋਂ ਹਰ ਇੱਕ ਦਾ ਦਾਵਾ ਕਰਦਾ ਹਾਂ ਅਤੇ ਉਹਨਾਂ ਨੂੰ ਛਾਨਣੀ ਦੇ ਅੱਗੇ ਲੈ ਕੇ ਆਉਂਦਾ ਹਾਂ। ਵੱਖਰਾ ਕਰਨ ਵਾਲਾ ਜਲ ਯਿਸੂ ਮਸੀਹ ਦੇ ਲਹੂ ਦੇ ਸਾਹਮਣੇ ਲਿਆਉਂਦਾ ਹਾਂ। ਯੋ ਵਚਨ ਦੇਹਧਾਰੀ ਹੋਇਆ ਸੀ, ਪ੍ਰਭੂ ਇਹ ਬਖਸ਼ ਦੇ। ਹੁਣ ਦੇਖ ਕਿ ਪਵਿੱਤਰ ਆਤਮਾ ਹਰ ਇੱਕ ਵਾਅਦੇ ਵਿਚ ਦੀ ਸਾਡੇ ਪ੍ਰਾਣਾਂ ਵਿਚ ਉਡੇਲਿਆ ਜਾਵੇ। ਹੁਣ ਦੇਖ ਕੇ ਅਸੀਂ ਯਿਸੂ ਮਸੀਹ ਦੀ ਲਾੜੀ ਦੇ ਜਿਉਂਦੇ ਪ੍ਰਤੀਨਿਧੀ ਹੋਈਏ ਇਸ ਅੱਖਾਂ ਦੇ ਸਮੇਂ ਵਿਚ, ਸਾਂਝ ਦੇ ਉਜਾਲੇ ਵਿਚ ਵੇਖ ਰਹੇ ਹਾਂ, ਕਿਉਂਕਿ ਅਸੀਂ ਇਸ ਨੂੰ ਯਿਸੂ ਮਸੀਹ ਦੇ ਨਾਮ ਵਿਚ ਤੇਰੇ ਅੱਗੇ ਪੇਸ਼ ਕਰਦੇ ਹਾਂ। ਆਮੀਨ। ਤੁਸੀਂ ਉਸ ਨਾਲ ਪਿਆਰ ਕਰਦੇ ਹੋ? ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਮੈਂ ਜੇ ਮੈਂ ਸਮਝਦਾਰ ਮਨੁੱਖ ਦੀ ਛਾਨਣੀ ਕਹਿਣ ਦੁਆਰਾ ਕੁਝ ਗਲਤ ਕਿਹਾ ਹੈ, ਤਾਂ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਹਾਂ। ਮੈਂ ਪੜ੍ਹਿਆ ਲਿਖਿਆ ਨਹੀਂ ਹਾਂ, ਮੈਂ ਤਾਂ ਬਸ ਉਹੀ ਕਹਿਣਾ ਹੈ ਜੋ ਮੇਰੇ ਕੋਲ ਆਉਂਦਾ ਹੈ। ਅਤੇ ਜਦ ਮੈਂ ਉਸਨੂੰ ਉੱਥੇ ਪਿਆ ਵੇਖਿਆ ਸੀ, ਤਾਂ ਮੈਂ ਸੋਚਿਆ ਸੀ ਕਿ ਪਖੰਡ ਦੀ ਕੀ ਕਤਾਰ ਹੈ, ਅਤੇ ਕਿਸੇ ਨੇ ਕਿਹਾ ਚਰਚ ਵਾਂਗੂ। ਇੱਕ ਸਮਝਦਾਰ ਮਨੁੱਖ ਦੀ ਛਾਨਣੀ, ਹੇ ਮੇਰੇ ਖੁਦਾ, ਇਸ ਦੇ ਬਾਰੇ ਵਿਚ ਇਸ ਤੋਂ ਵੱਧ ਹੋਰ ਬਹੁਤ ਕੁਝ ਹੈ। ਸਮਝਦਾਰ ਮਨੁੱਖ ਇਸ ਨੂੰ ਬਿਲਕੁਲ ਵੀ ਨਹੀਂ ਲਵੇਗਾ, ਸਮਝੇ? ਬਿਲਕੁਲ ਨਹੀਂ। ਅਤੇ ਸਿਗਰਟ ਪੀਣ ਵਾਲੇ ਆਦਮੀ ਦਾ ਸਵਾਦ ਸਿਗਰਟ ਪੀਣ ਦੀ ਇੱਛਾ ਕਰਦਾ ਹੈ, ਕਿਉਂਕਿ ਉਸਨੇ ਆਪਣੇ ਸਵਾਦ ਨੂੰ ਸੰਤੁਸ਼ਟ ਕਰਨਾ ਹੁੰਦਾ ਹੈ। ਪਰ ਇੱਕ ਸੱਚਾ ਸਮਝਦਾਰ ਮਨੁੱਖ ਜੋ ਇਹ ਜਾਣਦਾ ਹੈ ਕਿ ਉਸਦਾ ਪ੍ਰਾਣ ਨਿਆਂ ਵਿਚ ਜਾ ਰਿਹਾ ਹੈ, ਆਪਣੇ ਸਵਾਦ ਨੂੰ ਵਚਨ ਦੀ ਛਾਨਣੀ ਵਿਚ ਦੀ ਛਾਣੇਗਾ, ਕਿਉਂਕਿ ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਆਉਣਗੇ, ਅਤੇ ਉਹ ਪਰਮੇਸ਼ਵਰ ਦੇ ਮੂੰਹ ਵਿਚੋਂ ਨਿਕਲਣ ਵਾਲੇ ਹਰ ਇੱਕ ਵਚਨ ਨਾਲ ਜਿਉਂਦਾ ਰਹੇਗਾ, ਜੋ ਕਿ ਵੱਖਰਾ ਕਰਨ ਵਾਲਾ ਜਲ ਹੈ ਜੋ ਸਾਨੂੰ ਪਾਪਾਂ ਤੋਂ ਵੱਖਰੇ ਕਰਦਾ ਹੈ, ਕਿਉਂਕਿ ਯਾਦ ਦੇ ਵਚਨ ਰਾਹੀਂ ਆਉਂਦਾ ਹੈ। ਅਤੇ ਅਸੀਂ ਵੇਖਦੇ ਹਾਂ ਕਿ ਵਚਨ ਤੇ ਬੇਪ੍ਰਤੀਤੀ ਕਰਨਾ ਹੀ ਪਾਪ ਹੈ, ਇਸ ਲਈ ਅਸੀਂ ਬਸ ਇਸ ਤੇ ਪ੍ਰਤੀਤ ਕਰਦੇ ਹਾਂ ਅਤੇ ਅੱਗੇ ਵੱਧਦੇ ਹਾਂ, ਇਹ ਪਾਪ ਤੋਂ ਵੱਖਰੇ ਹੋਣਾ ਹੈ। ਤੁਸੀਂ ਉਸ ਦੇ ਨਾਲ ਪਿਆਰ ਕਰਦੇ
ਹੋ?
ਆਓ ਅਸੀਂ ਆਪਣੇ ਹੱਥਾਂ ਨੂੰ ਉਸ ਵੱਲ ਉੱਪਰ ਚੁੱਕੀਏ। ਉਸਨੇ ਕੀ ਕਿਹਾ ਸੀ? ਜਦ ਤੁਸੀਂ ਇੱਕ ਦੂਸਰੇ ਨਾਲ ਪਿਆਰ ਕਰੋਗੇ, ਤਾਂ ਇਸ ਤੋਂ ਸਭ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਹੁਣ ਯਾਦ, ਅਸੀਂ ਇਸ ਨੂੰ ਦੁਬਾਰਾ ਗਾਉਂਦੇ ਹਾਂ। ਆਓ ਅਸੀਂ ਇੱਕ ਦੂਜੇ ਨਾਲ ਹੱਥ ਮਿਲਾਈਏ ਅਤੇ ਕਹੀਏ, ਭਾਈ ਜੀ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ। ਮੈਂ ਉਸ ਨਾਲ ਪਿਆਰ ਕਰਦਾ ਹਾਂ। ਇਹ ਤੁਹਾਨੂੰ ਦੱਸਣ ਲਈ ਹੈ ਕਿ
Love me and free.
ਹੁਣ ਤੁਸੀਂ ਸਮਝਦਾਰ ਮਨੁੱਖ ਦੀ ਛਾਨਣੀ ਪਸੰਦ ਕਰਦੇ ਹੋ। ਭਾਈਓ ਭੈਣੋ, ਜਦ ਕੱਲ ਤੁਸੀਂ ਗਲੀ ਵਿਚ ਦੁਨੀਆਂ ਨਾਲ ਚੱਲਦੇ ਹੋ ਤਾਂ ਕੀ ਤੁਹਾਡੇ ਕੋਲ ਸਮਝਦਾਰ ਆਦਮੀ ਦੀ ਛਾਨਣੀ ਹੈ? ਜਦ ਉਹ ਆਦਮੀ ਤੁਹਾਨੂੰ ਪਵਿੱਤਰ ਪਖੰਡੀ ਕਹਿੰਦਾ ਹੈ ਤਾਂ ਕੀ ਤੁਸੀਂ ਸਮਝਦਾਰ ਮਨੁੱਖ ਦੀ ਛਾਨਣੀ ਇਸਤੇਮਾਲ ਕਰਦੇ ਹੋ? ਜਦ ਕੋਈ ਆਦਮੀ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਕਰਦਾ ਹੈ ਤਾਂ ਕੀ ਤੁਹਾਡੇ ਕੋਲ ਸਮਝਦਾਰ ਆਦਮੀ ਦੀ ਛਾਨਣੀ ਹੁੰਦੀ ਹੈ? ਵੇਖੋ, ਬਰਿਆਈ ਦੇ ਵੱਟੇ ਭਲਿਆਈ ਕਰੋ। ਤੁਸੀਂ ਉਹਨਾਂ ਲਈ ਦੁਆ ਕਰੋ ਜਿਹੜੇ ਤੁਹਾਡੇ ਨਾਲ ਈਰਖਾ ਕਰਦੇ ਹਨ ਅਤੇ ਜਿਹੜੇ ਤੁਹਾਨੂੰ ਸਤਾਉਂਦੇ ਹਨ, ਤਾਂ ਤੁਸੀਂ ਸਮਝਦਾਰ ਮਨੁੱਖ ਦੀ ਛਾਨਣੀ ਵਿਚ ਦੀ ਸਾਹ ਲੈ ਰਹੇ ਹੋ, ਕਿਉਂਕਿ ਜੇ ਤੁਸੀਂ ਉਹਨਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ, ਜਿਵੇਂ ਅਸੀਂ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਾਂ ਜਿਹੜੇ ਕਿ ਪ੍ਰਭੂ ਵਿਚ ਸਾਡੇ ਬਹੁਤ ਪਿਆਰੇ ਹਨ, ਇਹ ਚੰਗਾ ਹੈ। ਪਰ ਕੀ ਤੁਸੀਂ ਉਹਨਾਂ ਨਾਲ ਵੀ ਪਿਆਰ ਕਰ ਸਕਦੇ ਹੋ ਜੋ ਤੁਹਾਨੂੰ ਪਿਆਰ ਨਹੀਂ ਕਰਦੇ ਹਨ? ਇਹੀ ਸਮਝਦਾਰ ਮਨੁੱਖ ਦੀ ਛਾਨਣੀ ਹੈ। ਇਹ ਮਸੀਹ ਦਾ ਆਤਮਾ ਤੁਹਾਡੇ ਵਿਚ ਹੁੰਦਾ ਹੈ ਕਿ ਤੁਸੀਂ ਉਹਨਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਨਹੀਂ ਕਰਦੇ ਹਨ, ਫਿਰ ਤੁਹਾਨੂੰ ਖੁਦਾ ਦਾ ਫਲ ਮਿਲਦਾ ਹੈ। ਪਰੰਤੂ ਹੁਣ ਜੇ ਤੁਸੀਂ ਇਹਨੂੰ ਇੱਕ ਡਿਊਟੀ ਸਮਝ ਕੇ ਕਰਦੇ ਹੋ ਤਾਂ ਫਿਰ ਤੁਹਾਡੇ ਕੋਲ ਹਾਲੇ ਵੀ ਸਮਝਦਾਰ ਆਦਮੀ ਦੀ ਛਾਨਣੀ ਨਹੀਂ ਹੈ, ਤੁਸੀਂ ਬਾਅਦ ਦੂਸਰੇ ਚੱਕਰ ਵਿਚ ਹੀ ਹੋ। ਪਰ ਜੇ ਤੁਸੀਂ ਆਪਣੇ ਦਿਲ ਤੋਂ ਸੱਚਮੁੱਚ ਪਿਆਰ ਕਰਦੇ ਹੋ ਤਾਂ ਤੁਸੀਂ ਸਮਝਦਾਰ ਆਦਮੀ ਦੀ ਛਾਨਣੀ ਵਿਚ ਦੀ ਸਾਹ ਲੈ ਰਹੇ ਹੋ ਅਤੇ ਪਵਿੱਤਰ ਆਦਮੀ ਦੇ ਸਵਾਦ ਨੂੰ ਸੰਤੁਸ਼ਟ ਕਰਦਾ ਹੈ ਜੋ ਤੁਸੀਂ ਜਾਣਦੇ ਹੋ ਅਤੇ ਆਪਣੇ ਦਿਲ ਤੋਂ ਸਾਰਿਆਂ ਨੂੰ ਸਭ ਕੁਝ ਮਾਫ਼ ਕਰ ਦਿੰਦੇ ਹੋ। ਕੋਈ ਗੱਲ ਨਹੀਂ ਕਿ ਕੀ ਹੋਇਆ ਸੀ, ਕਿ ਉਹ ਅਚਰਜ ਨਹੀਂ ਹੈ? ਤੁਸੀਂ ਪਿਆਰ ਕਰਦੇ ਹੋ? ਮੈਂ ਬਸ ਇਹਨੂੰ ਪਿਆਰ ਕਰਦਾ ਹਾਂ।
Now hear
ਜਰਾ ਇਹਦੇ ਬਾਰੇ ਵਿੱਚ ਸੋਚੋ, ਵਚਨ ਰਾਹੀਂ ਸ਼ਾਨ ਹੋਣਾ, ਸੰਪੂਰਨ ਤੌਰ ਤੇ ਤੇਰਾ ਹੋਣਾ। ਪਿਆਰੇ ਖੁਦਾ, ਅਸੀਂ ਤੇਰੇ ਲਈ ਗਾਉਣ ਨੂੰ ਪਿਆਰ ਕਰਦੇ ਹਾਂ, ਕਿਉਂਕਿ ਇਸ ਦੇ ਰਾਹੀਂ ਅਸੀਂ ਸਾਰੀ ਸੰਗਤ ਆਪਣੇ ਜਜ਼ਬਾਤ, ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਾਂ। ਯਾ ਤੂੰ ਸਾਡੇ ਉੱਤੇ ਆਪਣੇ ਜੀਵਨ ਦੇ ਵਚਨ ਦਾ ਸਾਹ ਫੂਕਦਾ ਹੈ। ਪ੍ਰਭੂ, ਅਸੀਂ ਬਹੁਤ ਧੰਨਵਾਦੀ ਹਾਂ। ਪ੍ਰਭੂ, ਤੂੰ ਸਾਨੂੰ ਉਸ ਗੀਤ ਵਿੱਚ ਕਬੂਲ ਕਰ। ਕੀ ਤੂੰ ਕਰੇਗਾ ਪ੍ਰਭੂ? ਸਾਡੀ ਇਹੀ ਇੱਛਾ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਛਾਣੇ ਜਾਈਏ, ਹਰ ਦਿਨ ਚਾਨਣ ਖੁਸ਼ਖਬਰੀ ਦੇ ਚਾਨਣ ਵਿੱਚ ਚੱਲੀਏ, ਅਤੇ ਹਰ ਰੋਜ਼ ਸਾਡੇ ਮਾਰਗ ਨੂੰ ਚਾਨਣ ਨਾਲ ਭਰ, ਯਦ ਕਿ ਅਸੀਂ ਸਵਰਗੀ ਕਬੂਤਰ ਦੇ ਨਾਲ ਚੱਲਦੇ ਹਾਂ। ਸਾਨੂੰ ਹਰ ਵੇਲੇ ਗੀਤ ਗਾਉਂਦੇ ਅਤੇ ਮੁਸਕਰਾਉਂਦੇ ਹੋਏ ਚੱਲਣ ਦੇ। ਸਾਡੇ ਮਾਰਗ ਨੂੰ ਹਰ ਰੋਜ਼ ਚਾਨਣ ਨਾਲ ਭਰ। ਪ੍ਰਭੂ, ਇਹ ਬਖਸ਼ ਦੇ, ਸਾਨੂੰ ਸਾਰਿਆਂ ਨੂੰ ਬਰਕਤ ਦੇ। ਤੇਰੀ ਦਇਆ ਕਿਰਪਾ ਸਾਡੇ ਉੱਤੇ ਬਣੀ ਰਹੀ। ਦੇਸ਼ ਵਿੱਚੋਂ ਸਾਰੇ ਬਿਮਾਰਾਂ ਅਤੇ ਦੁਖੀਆਂ ਨੂੰ ਚੰਗਾ ਕਰ ਦੇ। ਅੱਜ ਰਾਤ ਅਸੀਂ ਭਾਈ ਕੋਗਿੰਸ ਲਈ ਤੇਰੇ ਧੰਨਵਾਦੀ ਹਾਂ ਕਿ ਤੂੰ ਉਸ ਨੂੰ ਹਸਪਤਾਲ ਨੂੰ ਛੱਡ ਕੇ ਚੰਗੇ ਹੋ ਕੇ ਘਰ ਜਾਣ ਦਿੱਤਾ ਹੈ। ਉਹਨਾਂ ਸਾਰੇ ਕੰਮਾਂ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਜਿਹੜੇ ਤੂੰ ਕੀਤੇ ਹਨ, ਅਤੇ ਆਪਣੀ ਸਾਮਰਥ ਲਈ ਜਿਹਦੇ ਬਾਰੇ ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਉੱਪਰ ਉੱਠੀ ਹੈ। ਅਸੀਂ ਧੰਨਵਾਦੀ ਹਾਂ ਪ੍ਰਭੂ। ਅੱਜ ਰਾਤ ਦੇ ਛੋਟੇ ਜਿਹੇ ਕੱਟਣ ਵਾਲੇ ਸੰਦੇਸ਼ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਮੈਂ ਇਸ ਨੂੰ ਠੀਕ ਤਰ੍ਹਾਂ ਨਹੀਂ ਕਰ ਸਕਿਆ, ਪਰ ਮੇਰੀ ਬੇਨਤੀ ਹੈ ਕਿ ਤੂੰ ਇਸ ਨੂੰ ਲੋਕਾਂ ਦੀ ਨਿਗਾਹ ਵਿੱਚ ਠੀਕ ਕਰੇਗਾ, ਤਾਂ ਕਿ ਉਹ ਜਾਣ ਅਤੇ ਸਮਝ ਜਾਣ ਕਿ ਇਸ ਦਾ ਮਤਲਬ ਕੀ ਹੈ। ਪ੍ਰਭੂ, ਇਸ ਵਿੱਚੋਂ ਮਹਿਮਾ ਲੈ, ਅਤੇ ਹੁਣ ਦੇ ਕਿ ਸਾਨੂੰ ਇਹ ਸਮਝ ਹੋਵੇ ਕਿ ਅਸੀਂ ਕਿਸੇ ਹੋਰ ਚੀਜ਼ ਨਾਲ ਨਹੀਂ ਬਲਕਿ ਪਰਮੇਸ਼ਵਰ ਦੇ ਵਚਨ ਦੀ ਰੋਟੀ ਨਾਲ, ਜਿਹਨੂੰ ਖੁਦਾ ਨੇ ਸਿਰਫ ਆਪਣੇ ਬੱਚਿਆਂ ਲਈ ਛਾਣਿਆ ਹੈ, ਜਿਉਂਦੇ ਰਹਿੰਦੇ ਹਾਂ। ਇਹ ਵੱਖਰੀ ਕੀਤੀ ਹੋਈ ਸੰਗਤੀ ਹੈ, ਇਹ ਕਿਸੇ ਹੋਰ ਲਈ ਨਹੀਂ ਹੈ, ਇਹ ਸਿਰਫ ਉਹਨਾਂ ਲਈ ਤੇਰੇ ਚੁਣਿਆ ਹੋਇਆ ਲਈ ਹੈ, ਜਿਸ ਤਰ੍ਹਾਂ ਕਿ ਲਾਲ ਬੱਛੀ ਦਾ ਵੱਖਰੇ ਕਰਨ ਵਾਲਾ ਜਲ ਸਿਰਫ ਇਸਰਾਇਲ ਦੀ ਸੰਗਤ ਲਈ ਸੀ। ਇਸ ਲਈ ਪਿਤਾ, ਅਸੀਂ ਜਾਣਦੇ ਹਾਂ ਕਿ ਰੋਟੀ ਸਿਰਫ ਭੇਡ ਲਈ ਹੈ। ਯੇਸੂ ਨੇ ਕਿਹਾ, ਇਹ ਚੰਗਾ ਨਹੀਂ ਭਈ ਬੱਚਿਆਂ ਦੀ ਰੋਟੀ ਨੂੰ ਕੁੱਤਿਆਂ ਮੋਹਰੇ ਪਾਇਆ ਜਾਵੇ। ਅਤੇ ਔਰਤ ਨੇ ਜਵਾਬ ਵਿੱਚ ਕਿਹਾ ਸੀ, ਹਾਂ ਪ੍ਰਭੂ, ਇਹ ਸੱਚ ਹੈ, ਪਰ ਮੈਂ ਟੁਕੜੇ ਲੈਣ ਲਈ ਤਿਆਰ ਹਾਂ। ਅਤੇ ਪ੍ਰਭੂ, ਅੱਜ ਰਾਤ ਅਸੀਂ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ। ਪਿਤਾ, ਅਸੀਂ ਉਹ ਸਭ ਲੈਣਾ ਚਾਹੁੰਦੇ ਹਾਂ ਜੋ ਤੂੰ ਸਾਨੂੰ ਦੇ ਸਕਦਾ ਹੈ, ਕਿਉਂਕਿ ਅਸੀਂ ਤੇਰੇ ਲਈ ਹੋਰ ਵੀ ਭੁੱਖੇ ਅਤੇ ਪਿਆਸੇ ਹਾਂ। ਪਿਤਾ, ਇਹ ਬਖਸ਼ ਦੇ ਕਿ ਸਾਡੀ ਭੁੱਖ ਤ੍ਰਿਪਤ ਹੋ ਜਾਵੇ ਅਤੇ ਸਾਡੀਆਂ ਇੱਛਾਵਾਂ ਪ੍ਰਗਟ ਹੋ ਜਾਣ, ਕਿਉਂਕਿ ਅਸੀਂ ਇੱਕ ਧਰਮੀ ਆਦਮੀ ਦਾ ਸਵਾਦ ਚਾਹੁੰਦੇ ਹਾਂ। ਅਤੇ ਧਰਮੀ ਆਦਮੀ ਯਸੂ ਮਸੀਹ ਸੀ, ਅਤੇ ਉਸਦੀ ਇੱਛਾ ਸੀ ਕਿ ਉਹ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰੇ, ਜੋ ਕਿ ਵਚਨ ਹੈ। ਪਿਤਾ, ਸਾਨੂੰ ਇਹ ਬਖਸ਼ ਦੇ, ਅਸੀਂ ਇਹ ਉਸੇ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਆਓ ਹੁਣ ਖੜੇ ਹੋ ਜਾਈਏ, ਯਾਦ ਕਿ ਅਸੀਂ ਸਭਾ ਨੂੰ ਖਤਮ ਕਰਨ ਵਾਲਾ ਗੀਤ ਯਸੂ ਦਾ ਨਾਮ ਆਪਣੇ ਨਾਲ ਲਓ ਗਾਉਂਦੇ ਹਾਂ। ਹੁਣ ਉਹਨਾਂ ਦੂਰ ਥਾਵਾਂ ਤੇ ਜਿੱਥੇ ਅੱਜ ਰਾਤ ਇਹ ਸੰਦੇਸ਼ ਜਾ ਚੁੱਕਾ ਹੈ, ਖੁਦਾ ਤੁਹਾਡੇ ਨਾਲ ਹੋਵੇ। ਯਾਦ ਕਿ ਅਸੀਂ ਦੁਆ ਨਾਲ ਇਸ ਸੰਗਤ ਨੂੰ ਖਤਮ ਕਰਦੇ ਹਾਂ। ਹੁਣ ਦੇ ਕਿ ਤੁਸੀਂ ਜੋ ਇੱਥੋਂ ਬਾਹਰ ਦੇ ਹੋ, ਤੁਹਾਡੇ ਵਿੱਚੋਂ ਹਰ ਇੱਕ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸੰਦੇਸ਼ ਨੂੰ ਸੁਣ ਕੇ ਉਸੇ ਤਰ੍ਹਾਂ ਆਨੰਦ ਲਿਆ ਹੈ ਜਿਸ ਤਰ੍ਹਾਂ ਮੈਂ ਇਸ ਨੂੰ ਪ੍ਰਚਾਰ ਕਰਨ ਵਿੱਚ ਲਿਆ ਹੈ ਅਤੇ ਮੈਂ ਭਰੋਸਾ ਕਰਦਾ ਹਾਂ ਕਿ ਖੁਦਾ ਇਸ ਨੂੰ ਤੁਹਾਡੇ ਦਿਲਾਂ ਵਿੱਚ ਬਿਠਾ ਦੇਵੇਗਾ ਅਤੇ ਤੁਹਾਨੂੰ ਇਸ ਦਾ ਸਹੀ ਅਨੁਵਾਦ ਦੱਸੇਗਾ ਅਤੇ ਤੁਸੀਂ ਲੋਕ ਜਿਹੜੇ ਇੱਥੇ ਹਾਜ਼ਰ ਹੋ ਜਿਨ੍ਹਾਂ ਨੇ ਰੁਮਾਲ ਇੱਥੇ ਰੱਖੇ ਹਨ ਮੈਂ ਆਪਣੇ ਹੱਥਾਂ ਨੂੰ ਉਹਨਾਂ ਤੇ ਰੱਖਿਆ ਹੈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਖੁਦਾ ਤੁਹਾਨੂੰ ਸਾਰਿਆਂ ਨੂੰ ਚੰਗਾ ਕਰੇ ਸਾਡੇ ਵਿੱਚ ਕੋਈ ਵੀ ਬਿਮਾਰ ਨਾ ਰਹੇ ਅਤੇ ਤੁਸੀਂ ਇਹ ਵੇਖੋ ਕਿ ਕਿਸ ਤਰ੍ਹਾਂ ਸਾਡਾ ਪਰਮੇਸ਼ਵਰ ਦੁਆਵਾਂ ਦਾ ਜਵਾਬ ਦਿੰਦਾ ਹੈ ਯਾਦ ਅਸੀਂ ਇਕੱਠੇ ਹੁੰਦੇ ਹਾਂ ਉਹ ਲੋਕ ਜਿਹੜੇ ਮੇਰੇ ਨਾਮ ਤੋਂ ਸਤਾਉਂਦੇ ਹਨ ਯਾਦ ਉਹ ਇੱਕ ਜਗ੍ਹਾ ਇਕੱਠੇ ਹੋ ਕੇ ਦੁਆ ਕਰਨਗੇ ਤਾਂ ਮੈਂ ਸਵਰਗ ਤੋਂ ਉਹਨਾਂ ਦੀ ਸੁਣਾਂਗਾ ਉਸਨੇ ਇਸ ਤਰ੍ਹਾਂ ਕਰਨ ਦਾ ਵਾਅਦਾ ਕੀਤਾ ਹੈ ਇਸ ਲਈ ਅਸੀਂ ਵੰਡੇ ਹੋਏ ਨਹੀਂ ਹਾਂ ਅਸੀਂ ਬਸ ਇੱਕ ਹੀ ਮਨੁੱਖ ਹਾਂ ਅਸੀਂ ਮਸੀਹ ਵਿੱਚ ਸਭ ਇੱਕ ਹਾਂ ਅਤੇ ਸਾਡੇ ਵਿੱਚੋਂ ਹਰ ਕੋਈ ਇੱਕ ਦੂਜੇ ਲਈ ਪ੍ਰਾਰਥਨਾ ਕਰ ਰਿਹਾ ਹੈ ਤੁਸੀਂ ਮੇਰੇ ਲਈ ਦੁਆ ਕਰੋ ਜਿਵੇਂ ਮੈਂ ਤੁਹਾਡੇ ਲਈ ਦੁਆ ਕਰਦਾ ਹਾਂ ਅਤੇ ਜਦ ਤੱਕ ਅਸੀਂ ਤੁਹਾਨੂੰ ਦੁਬਾਰਾ ਮਿਲੀਏ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਲਗਾਤਾਰ ਤੁਸੀਂ ਜਿਹੜੇ ਇੱਥੇ ਨਜ਼ਦੀਕ ਰਹਿੰਦੇ ਹੋ ਤੁਸੀਂ ਭਵਨ ਵਿੱਚ ਆਉਂਦੇ ਰਹੋਗੇ ਅਤੇ ਸਾਡੇ ਚੰਗੇ ਪਾਸਟਰ ਭਾਈ ਨੇਵਲ ਨਾਲ ਮੁਲਾਕਾਤ ਕਰੋਗੇ ਭਾਈ ਮਾਨ ਅਤੇ ਇੱਥੇ ਭਵਨ ਵਿੱਚ ਹੋਰ ਵਧੀਆ ਲੋਕ ਤੁਹਾਡੀ ਭਲਾਈ ਹੀ ਕਰਨਗੇ ਜੇ ਤੁਸੀਂ ਭਾਈ ਜੂਨੀਅਰ ਜੈਕਸਨ ਜਾਂ ਬਾਕੀ ਹੋਰ ਜੋ ਦੇਸ਼ ਵਿੱਚ ਵੱਖ ਵੱਖ ਥਾਵਾਂ ਨਿਊਯਾਰਕ ਅਤੇ ਹੋਰ ਵੱਖਰੀਆਂ ਜਗ੍ਹਾ ਅਰੀਜ਼ੋਨਾ ਅਤੇ ਕੈਲੀਫੋਰਨੀਆ ਵਿੱਚ ਜਿੱਥੇ ਉਹਨਾਂ ਦੀਆਂ ਸੰਗਤਾਂ ਹੁੰਦੀਆਂ ਹਨ ਜੇ ਤੁਸੀਂ ਉੱਥੇ ਹੋ ਤਾਂ ਉਹਨਾਂ ਚਰਚਾਂ ਵਿੱਚ ਜਾਓ ਜੇ ਤੁਸੀਂ ਉੱਥੇ ਬਾਹਰ ਹੋ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਫੇਰ ਆਓਗੇ ਅਤੇ ਪਾਸਟਰ ਭਾਈ ਪ੍ਰਭੂ ਯਸੂ ਦੇ ਬਾਰੇ ਵਿੱਚ ਜਾਣਨ ਵਿੱਚ ਤੁਹਾਡੀ ਹੋਰ ਸਹਾਇਤਾ ਕਰਨਗੇ ਹੁਣ ਖੁਦਾ ਤੁਹਾਨੂੰ ਬਰਕਤ ਦੇਵੇ ਯਾਦ ਅਸੀਂ ਯਸੂ ਦਾ ਨਾਮ ਆਪਣੇ ਨਾਲ ਲਓ ਗਾਉਂਦੇ ਹਾਂ
You go, precious name,
oh how sweet,
oh Father, and joy of heaven, precious name, oh how sweet, oh Father, and joy.
ਅੱਜ ਰਾਤ ਜਦ ਮੈਂ ਸੰਗਤ ਤੇ ਨਿਗਾਹ ਮਾਰਦਾ ਹਾਂ ਤਾਂ ਭਾਈ ਐਸਟਲ ਬੀਲਰ ਅਤੇ ਭਾਈ ਪਾਮਰ ਅਤੇ ਭਾਈ ਜੀਟੀ ਅਤੇ ਹੋਰ ਬਹੁਤ ਸਾਰੇ ਸੇਵਕਾਂ ਨੂੰ ਉੱਥੇ ਪਿੱਛੇ ਖੜੇ ਵੇਖਦਾ ਹਾਂ ਮੈਂ ਉਹਨਾਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਹਾਂ ਕਾਸ਼ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਉੱਪਰ ਬੁਲਾ ਸਕਦਾ ਅਤੇ ਤੁਸੀਂ ਸਭ ਸੰਗਤ ਨੂੰ ਵਿਦਾ ਕਰਦੇ ਜਾਂ ਕੁਝ ਹੋਰ ਕਰਦੇ ਤੁਸੀਂ ਸਮਝਦੇ ਹੋ ਕਿ ਤੁਸੀਂ ਨਹੀਂ ਸਮਝਦੇ ਮੈਂ ਜਾਣਦਾ ਹਾਂ ਕਿ ਤੁਹਾਡਾ ਹਿਰਦਾ ਮਸੀਹੀ ਹੈ ਅਤੇ ਤੁਹਾਨੂੰ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਹਾਂ ਅਸੀਂ ਮਸੀਹ ਵਿੱਚ ਮਿਲ ਕੇ ਸਾਰੇ ਇੱਕ ਹੀ ਹਾਂ ਹੁਣ ਆਓ ਇਹ ਯਾਦ ਰੱਖੀਏ ਯਾਦ ਅਸੀਂ ਇਸ ਦੀ ਅਗਲੀ ਆਇਤ ਨੂੰ ਗਾਉਂਦੇ ਹਾਂ ਯਾਦ ਇੱਥੇ ਸਾਡੇ ਭਾਈ ਮਾਰਟਿਨ ਸਾਨੂੰ ਦੁਆ ਨਾਲ ਵਿਦਾ ਕਰਦੇ ਹਨ ਅਤੇ ਮੈਂ ਚਾਹੁੰਦਾ ਹਾਂ ਇਹ ਭਾਈ ਅਰਲ ਮਾਰਟਿਨ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਰਕਨਸਾਸ ਜਾਂ ਮਸੂਰੀ ਤੋਂ ਹਨ ਮਸੂਰੀ ਅਰਕਨਸਾਸ ਤੋਂ ਹਨ ਉਹਨਾਂ ਦਾ ਉੱਥੇ ਹੇਠਾਂ ਚਰਚ ਹੈ ਅਤੇ ਮੈਂ ਉਸ ਦੂਸਰੇ ਭਾਈ ਵੱਲ ਜੋ ਉੱਥੇ ਹੇਠਾਂ ਤੋਂ ਆਇਆ ਹੈ ਧਿਆਨ ਦਿੱਤਾ ਸੀ ਮੈਂ ਉਸਦਾ ਨਾਮ ਨਹੀਂ ਸੋ ਸਕਦਾ ਹਾਂ ਬਰੇਵਰ ਉਹ ਇਸ ਸਵੇਰ ਇੱਥੇ ਸੀ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਰਾਤ ਵੀ ਉਹ ਇੱਥੇ ਹੀ ਹੋਵੇਗਾ ਹਾਂ ਮੈਂ ਉਸਨੂੰ ਉੱਥੇ ਖੜਾ ਵੇਖਦਾ ਹਾਂ ਭਾਈ ਬਰੇਵਰ ਮੈਂ ਬਹੁਤ ਵਾਰ ਉੱਥੇ ਆਉਣ ਦਾ ਅਤੇ ਉਹਨਾਂ ਦੀਆਂ ਕਲੀਸਿਯਾਵਾਂ ਨੂੰ ਸਮਰਪਿਤ ਕਰਨ ਦਾ ਵਾਅਦਾ ਕੀਤਾ ਹੈ ਪ੍ਰਭੂ ਦੀ ਮਦਦ ਨਾਲ ਕਿਸੇ ਦਿਨ ਮੈਂ ਉੱਥੇ ਜਾਵਾਂਗਾ ਯਾਦ ਮੈਂ ਜਾ ਸਕਿਆ ਹੁਣ ਜਦ ਅਸੀਂ ਅਗਲੀ ਆਇਤ ਗਾਉਂਦੇ ਹਾਂ ਯੇਸੂ ਦੇ ਨਾਮ ਅੱਗੇ ਚੁੱਕਦੇ ਹਾਂ ਉਸਦੇ ਚਰਨਾਂ ਵਿੱਚ ਡਿੱਗ ਕੇ ਮੱਥਾ ਟੇਕਦੇ ਹਾਂ ਸਵਰਗ ਵਿੱਚ ਰਾਜਿਆਂ ਦੇ ਰਾਜੇ ਨੂੰ ਅਸੀਂ ਉਸ ਨੂੰ ਮੁਕਟ ਪਹਿਨਾਵਾਂਗੇ ਯਾਦ ਖਤਮ ਹੋ ਜਾਵੇਗਾ ਸਾਡਾ ਸਫ਼ਰ ਆਓ ਇਸ ਨੂੰ ਗਾਈਏ
Just breathe that holy name and prayer.
ਆਓ ਆਪਣੇ ਸਿਰਾਂ ਨੂੰ ਝੁਕਾਈਏ.
ਓ ਪ੍ਰੈਸ਼ਸ ਨੇਮ, ਓ ਹਾਉ ਸਵੀਟ, ਓ ਫਾਦਰ ਹੈਵਨ, ਪ੍ਰੈਸ਼ਸ ਬੈਪਟਾਈਜ਼ਡ ਇਨ ਇਟ, ਪ੍ਰੇਡ ਇਨ ਇਟ, ਓ Oh, Father, and joy of heaven.
Brother Martin.
Bye, Martin.